www.hitmedia.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਵਿਸ ਬੇਨਤਕ ਭਾਈ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾ ਤੇ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਸਵੇਰਾ ਆ ਬਹੁਤ ਵਧੀਆ ਚੜ ਗਿਆ ਹੋਣਾ ਆ ਕਿਉਂਕਿ ਅਜੇ 7 ਵਜੇ ਆ, 7:01 ਬ੍ਰਿਸਬੇਨ ਦੇ ਵਿਚ ਹੋਏ ਆ, ਜਦ ਕਿ ਮੈਲਬੋਰਨ ਤੇ ਸਿਡਨੀ ਦੇ ਵਿਚ 8:01 ਦਾ ਸਮਾਂ ਹੋ ਚੁੱਕਾ ਆ ਤੇ ਤੁਸੀਂ ਦੋਸਤਾਂ ਨੇ ਕੰਮ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੁਰੂ ਕਰ ਲਿਆ ਹੋਣਾ ਤੇ ਖੈਰ ਅੱਜ ਵੀਰਵਾਰ ਦਾ ਦਿਨ ਆ ਗਿਆ ਤੇ 23 ਨਵੰਬਰ 2017 ਦੀ ਤਰੀਕ ਹੈਗੀ ਅੱਜ ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ ਅੱਜ 8 ਮੱਘਰ ਨਾਨਕ ਸ਼ਾਹੀ ਸੰਮਤ 549 ਹੈਗਾ ਤੇ ਜੇ ਆਪਾਂ ਬਿਕਰਮੀ ਸੰਮਤ ਦੀ ਗੱਲ ਕਰੀਏ ਤੇ 2074 ਦਾ ਦਿਹਾੜਾ ਅੱਜ ਹੈਗਾ ਤੇ ਅੱਜ ਗੁਰਸੇਵਕ ਸਿੰਘ ਹੁਣੀ ਛੁੱਟੀ ਦੇ ਉੱਤੇ ਆ ਇਸ ਕਰਕੇ ਅੱਜ ਮੈਨੂੰ ਥੋੜੀ ਜਿਹੀ ਜ਼ਿਆਦਾ ਖੇਚਲ ਕਰਨੀ ਪੈਣੀ ਆ ਪ੍ਰੋਗਰਾਮ ਦੇ ਵਿੱਚ ਪਰ ਫੇਰ ਵੀ ਤੁਹਾਡੇ ਮੈਸੇਜ ਦਾ ਮੈਨੂੰ ਇੰਤਜ਼ਾਰ ਹੈਗਾ ਤੇ ਰਲ ਮਿਲ ਕੇ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਚਲਾਵਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਕਰਨੀ ਆ, ਥੋੜੇ ਬਹੁਤੇ ਇੱਧਰ ਉੱਧਰ ਦੀਆਂ ਗੱਲਾਂ ਜਾਣਕਾਰੀਆਂ ਜਿਹੜੀਆਂ ਉਹਨਾਂ ਉੱਤੇ ਵੀ ਗੱਲਬਾਤ ਜਿਹੜੀ ਕਰਾਂਗੇ ਤੇ ਜੇ ਤੁਹਾਡੇ ਜਿਹਨ ਦੇ ਵਿੱਚ ਕੋਈ ਸਵਾਲ ਹੈਗਾ ਉਹ ਵੀ ਤੁਸੀਂ ਦੋਸਤਾਂ ਦੇ ਨਾਲ ਸਾਂਝਾ ਕਰ ਸਕਦੇ ਆ, ਤੁਹਾਡੇ ਕੋਲ ਜਵਾਬ ਕੋਈ ਹੈਗਾ ਤੇ ਉਹ ਵੀ ਸਾਨੂੰ ਜ਼ਰੂਰ ਦੱਸ ਸਕਦੇ ਆ ਤੇ ਏਦਾਂ ਹੀ ਸਵਾਲਾਂ ਜਵਾਬਾਂ ਦੇ ਵਿੱਚ ਆਪਾਂ ਇਸ ਪ੍ਰੋਗਰਾਮ ਦਾ ਲਾਹਾ ਵੀ ਖੱਟਣਾ ਆ ਤਾਂ ਕਿ ਜਾਣਕਾਰੀਆਂ ਜਿਹੜੀਆਂ ਜ਼ਰੂਰ ਵਧਾਉਣੀਆਂ ਆਪਾਂ ਤੇ ਇਹ ਮਨੁੱਖੀ ਇੱਕ ਫਿਤਰਤ ਵੀ ਹੈਗਾ, ਮਨੁੱਖੀ ਗੁਣ ਵੀ ਹੈਗਾ ਆ ਕਿ ਬੰਦਾ ਹਮੇਸ਼ਾ ਜਿਹੜੀ ਨੌਲੇਜ ਦੀ ਭਾਲ ਦੇ ਵਿੱਚ ਰਹਿੰਦਾ, ਕਿਸੇ ਵੀ ਬੰਦੇ ਨੂੰ ਆਪਾਂ ਕਹਿ ਦਈਏ ਬਈ ਕੋਈ ਜਾਂ ਬੁਝਾਰਤ ਪਾ ਦਈਏ ਹਨਾ ਵੀ ਇਹਦਾ ਬੁੱਝ ਕੇ ਦੱਸ ਤੇ ਉਹਨੂੰ ਜਵਾਬ ਨਾ ਦੱਸੀਏ ਉਹ ਬੰਦਾ ਕਾਲਾ ਪੈਂਦਾ ਵੀ ਮੈਨੂੰ ਛੇਤੀ ਤੋਂ ਛੇਤੀ ਇਹਦਾ ਜਿਹੜਾ ਜਵਾਬ ਆ ਜ਼ਰੂਰ ਦੱਸ ਤੇ ਜੇ ਆਪਾਂ ਕਹਿੰਦੇ ਬਈ ਕੱਲ ਨੂੰ ਮੈਂ ਦੱਸੂਗਾ ਤਾਂ ਸ਼ਾਇਦ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ, ਇਹੋ ਜਿਹਾ ਸਾਡਾ ਮਨ ਆ। ਇਸ ਕਰਕੇ ਜਾਣਕਾਰੀ ਜਿਹੜੀ ਆ ਹਮੇਸ਼ਾ ਮਿਲਦੀ ਰਹਿਣੀ ਚਾਹੀਦੀ ਆ, ਮਨੁੱਖੀ ਫਿਤਰਤ ਦੇ ਵਿੱਚ ਇਹ ਹੈਗਾ ਆ ਤੇ ਆਸ ਕਰਦਾ ਆ ਕਿ ਤੁਸੀਂ ਵੀ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦੇ ਵਿੱਚ ਵਾਧਾ ਜਿਹੜਾ ਆ ਕਰਾਂਗੇ ਆਪਾਂ ਤੇ ਤੁਸੀਂ ਜਿਹੜਾ ਮੈਸੇਜ ਆ ਉਹ ਕਰ ਸਕਦੇ ਆ ਰਿਕੁਐਸਟ ਐਟ harmanradio.com ਦੇ ਉੱਤੇ ਤੇ ਜਾਂ ਟੈਲੀਗ੍ਰਾਮ ਦੇ ਨੰਬਰ ਦੇ ਉੱਤੇ ਜਾ ਕੇ ਤੁਸੀਂ ਜਿਹੜਾ ਮੈਸੇਜ ਆ ਉਹ ਕਰ ਸਕਦੇ ਆ ਤੇ ਆਪਾਂ ਇੱਕ ਗਾਣੇ ਦੇ ਨਾਲ ਪਹਿਲਾਂ ਸਾਂਝ ਬਣਾਉਂਦੇ ਆ ਤੇ ਉਦੋਂ ਬਾਅਦ ਦੇ ਵਿੱਚ ਫਿਰ ਆਪਾਂ ਉਹਦੇ ਪ੍ਰੋਗਰਾਮ ਦੀ ਬਕਾਇਦਾ ਸ਼ੁਰੂਆਤ ਕਰਦੇ ਹਾਂ।
ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ। अपना फर्ज निभाई जांदे ने सबर जुल्म दे मूरे सबर जुल्म दे मूरे सिर उठाया हुंदे ने शहीद जाग दिया तो मादा सरमाया हुंदे ने शहीद जाग दिया तो मादा सरमाया हुंदे ने शहीद जाग दिया तो मादा सरमाया अपना देश प्यारा लगता है कोई शरने बगाने देश तो मजबूरी विच मंगता है बेवतने ता देश बगाने आही जांदे ने जलावतनी विच अपना वक्त लंघाई जांदे ने कौम दे दर्द नूं अपना कौम दे दर्द नूं अपना दर्द बनाया हुंदे ने शहीद जाग दिया कौमां दा सरमा
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸ਼ਹੀਦ ਜਿਹੜਾ ਧਾਰਮਿਕ ਗਾਣਾ ਸੁਣ ਰਹੇ ਸੀਗੇ ਤੇ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਸ਼ਹੀਦੀ ਦਿਵਸ ਹੈਗਾ ਆ ਤੇ ਅੱਜ ਸਾਰੇ ਸਕੂਲ ਕਾਲਜ ਦਫ਼ਤਰ ਤੇ ਬੈਂਕਾਂ ਇੰਡੀਆ ਦੇ ਵਿੱਚ ਬੰਦ ਹੈਗੀਆਂ ਕਿਉਂਕਿ ਅੱਜ ਸ਼ਹੀਦੀ ਦਾ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨੌਵੇਂ ਪਾਤਸ਼ਾਹ ਜਿਹੜੇ ਹੋਏ ਨੇ ਤੇ ਅੱਜ ਜੇ ਆਪਾਂ ਗੱਲ ਕਰੀਏ ਪ੍ਰੋਫੈਸਰ ਦਰਸ਼ਨ ਕੁਮਾਰ ਹੋਣਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਦਾ ਕਹਿਣਾ ਹੈਗਾ ਵੀ ਅੱਜ ਛੁੱਟੀ ਤਾਂ ਕਰ ਦਿੰਦੇ ਆ ਆਪਾਂ ਇਹ ਪ੍ਰੋਫੈਸਰ ਦਰਸ਼ਨ ਕੁਮਾਰ ਹੋਣਾਂ ਦਾ ਹੈਗਾ ਆਰਟੀਕਲ ਕਹਿੰਦੇ ਵੀ ਸ਼ਹੀਦੀ ਦਿਹਾੜਾ ਅੱਜ ਹੈਗਾ ਆ ਤੇ ਪਰ ਜੇ ਛੁੱਟੀ ਵੀ ਕਰ ਦਿੱਤੀ ਆ ਪਰ ਜੇ ਬੱਚਿਆਂ ਨੂੰ ਉਹਦੇ ਬਾਰੇ ਪੁੱਛਿਆ ਜਾਵੇ ਉਹਨਾਂ ਦੇ ਬਾਰੇ ਜਾਂ ਛੁੱਟੀ ਦੇ ਬਾਰੇ ਪੁੱਛਿਆ ਜਾਵੇ ਵੀ ਅੱਜ ਛੁੱਟੀ ਕਿਉਂ ਆ ਜਾਂ ਉਹਨਾਂ ਮਹਾਂਪੁਰਸ਼ਾਂ ਦੇ ਬਾਰੇ ਜਿਵੇਂ ਕਿ ਅੱਜ ਐਗਜ਼ਾਮਪਲ ਆਪਾਂ ਲੈ ਲਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਆ ਤੇ ਜੇ ਬੱਚਿਆਂ ਨੂੰ ਪੁੱਛਿਆ ਜਾਵੇ ਤੇ ਬਹੁਤ ਹੀ ਨੌਲੇਜ ਰੱਖਦੇ ਨੇ ਜਾਂ ਓਪਰੀ ਓਪਰੀ ਜੀ ਨੌਲੇਜ ਹੁੰਦੀ ਆ ਥੋੜੀ ਬਹੁਤੀ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈਗਾ ਆ ਪਰ ਉਹ ਕਹਿੰਦੇ ਆ ਵੀ ਜੇ ਪਰ ਬਹੁਤ ਸਾਰੇ ਬਹੁਤ ਘੱਟ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਕਿਉਂ ਸ਼ਹੀਦੀ ਹੋਈ ਤੇ ਬਹੁਤ ਥੋੜੇ ਬੱਚੇ ਹੈਗੇ ਇਸ ਸਵਾਲ ਦਾ ਉਹ ਕਹਿੰਦੇ ਵੀ ਜਵਾਬ ਜਿਹੜਾ ਜਾਣਦੇ ਹੋਣਗੇ ਇਹ ਉਹ ਹੈਗੇ ਬੱਚੇ ਵੀ ਜਿਹੜੇ ਉਹ ਹੈਗੇ ਆ ਜਿਹੜੇ ਜਿਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਮਾਪਿਆਂ ਦੇ ਦੁਆਰਾ ਜਾਂ ਅਧਿਆਪਕਾਂ ਦੇ ਦੁਆਰਾ ਕਿਤੇ ਦੱਸ ਦਿੱਤਾ ਗਿਆ ਹੋਵੇ ਵੈਸੇ ਅਧਿਆਪਕ ਜਿਹੜਾ ਆ ਉਹ ਵੀ ਬਹੁਤਾ ਰੋਲ ਨਹੀਂ ਇਸ ਮਾਮਲੇ ਦੇ ਵਿੱਚ ਪਲੇ ਕਰਦੇ ਬਹੁਤੀ ਜਿਹੜੀ ਜਾਣਕਾਰੀ ਆ ਬੱਚਿਆਂ ਨੂੰ ਇਸ ਮਾਮਲੇ ਦੇ ਵਿੱਚ ਦਿੰਦੇ ਨਹੀਂ ਹੈਗੇ ਤੇ ਉਹ ਕਹਿੰਦੇ ਆ ਵੀ ਸਿਰਫ ਹਿੰਦ ਦੀ ਚਾਦਰ ਬਾਰੇ ਨਹੀਂ ਕਿਸੇ ਵੀ ਗੁਰੂ ਜਾਂ ਮਹਾਨ ਪੁਰਸ਼ ਬਾਰੇ ਸ਼ਹੀਦ ਬਾਰੇ ਪੁੱਛੋ ਤਾਂ ਅੱਜ ਸਾਰੇ ਬੱਚੇ ਸਾਫ਼ ਦਿਖਾਈ ਦਿੰਦੇ ਆ ਇਹ ਸਭ ਇਸ ਲਈ ਆ ਕਿਉਂਕਿ ਅਸੀਂ ਸਾਡੇ ਸਮਾਜ ਦੀ ਸਿਰਜਣਾ ਕਰਨ ਵਾਲੇ ਤੇ ਸੇਧ ਦੇਣ ਵਾਲੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਨਵਾਂ ਢੰਗ ਅਪਣਾ ਲਿਆ ਉਹ ਹੈਗਾ ਛੁੱਟੀਆਂ ਇਹ ਗੱਲ ਬਹੁਤ ਵਧੀਆ ਹੈਗੀ ਵੀ ਪਹਿਲਾਂ ਹੁੰਦਾ ਸੀ ਕਿ ਕੋਈ ਵੀ ਸ਼ਹੀਦੀ ਦਿਹਾੜਾ ਜਾਂ ਗੁਰਪੁਰਬ ਆਉਣਾ ਤੇ ਉਹਨਾਂ ਦੇ ਬਾਰੇ ਜ਼ਰੂਰ ਦੱਸਿਆ ਵੀ ਜਾਂਦਾ ਹੁੰਦਾ ਸੀ ਮਨਾਇਆ ਵੀ ਜਾਂਦਾ ਸੀ ਕੁਵੀਸ਼ਰੀ ਢਾਡੀ ਆਉਂਦੇ ਹੁੰਦੇ ਸੀ ਤੇ ਕਾਫੀ ਜਿਹੜਾ ਇਤਿਹਾਸਕ ਜਿਹੜਾ ਉਹ ਵੇਰਵਾ ਪਾਉਂਦੇ ਹੁੰਦੇ ਸੀ ਤੇ ਕਾਫੀ ਜਾਣਕਾਰੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਮਿਲਦੀ ਹੁੰਦੀ ਸੀ ਤੇ ਅਸੀਂ ਵੀ ਸ਼ਾਇਦ ਅਣਜਾਣੇ ਦੇ ਵਿੱਚ ਉਹੀ ਢੰਗ ਜਿਹੜੇ ਜਾਰੀ ਆ ਰੱਖੇ ਹੋਏ ਆ ਪਤਾ ਨੀ ਅਸੀਂ ਸ਼ਾਇਦ ਇਹ ਸਮਝਦੇ ਨਹੀਂ ਕਿ ਛੁੱਟੀਆਂ ਰਾਹੀਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਨਾਂ ਨੂੰ ਬਹੁਤ ਵੱਡੀ ਦੇਣ ਤੋਂ ਆਪਾਂ ਵਾਂਝੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਖ ਰਹੇ ਆ। ਖੈਰ ਤੇ ਸਵੱਬ ਤਾਂ ਇਹ ਹੋਣਾ ਚਾਹੀਦਾ ਆ ਕਿ ਆਪਾਂ ਨੂੰ ਕੁਛ ਨਾ ਕੁਛ ਸਿੱਖਣਾ ਜ਼ਰੂਰ ਚਾਹੀਦਾ ਆ ਕਿ ਇਹੋ ਜਿਹੀਆਂ ਲਾਸਾਨੀ ਸ਼ਹਾਦਤਾਂ ਜਿਹੜੀਆਂ ਹੋਈਆਂ ਆ ਉਹ ਕਿਉਂ ਹੋਈਆਂ ਤੇ ਉਹਨਾਂ ਦੇ ਜਿਹੜੇ ਵਾਅਦੇ ਵਿੱਚ ਇਫੈਕਟ ਕੀ ਪਏ ਆ ਤੇ ਕਿਉਂ ਉਹਨਾਂ ਨੂੰ ਮਹਾਨ ਮਹਾਂਪੁਰਸ਼ ਕਿਉਂ ਮੰਨਿਆ ਗਿਆ। ਇਹੋ ਜਿਹੀ ਜਿਹੜੀ ਜਾਣਕਾਰੀ ਆ ਜਿੱਥੇ ਆਪ ਜਿਹੜੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਨਾਲ ਦੀ ਨਾਲ ਬੱਚਿਆਂ ਤੱਕ ਜਿਹੜੀ ਉਹ ਗੱਲ ਜ਼ਰੂਰ ਪਹੁੰਚਾਉਣੀ ਚਾਹੀਦੀ ਆ। ਇਹ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਕੁਛ ਸਿੱਖਣ ਦਾ ਜਿਹੜਾ ਇੱਕ ਉਪਰਾਲਾ ਹੋ ਸਕਦਾ ਹੈ। ਘੱਟੋ ਘੱਟ ਆਪਣੇ ਜੇ ਬੱਚਿਆਂ ਨੂੰ ਆਪਾਂ ਸਿਖਾ ਦਈਏ, ਜ਼ਰੂਰੀ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਕਲਾਸਾਂ ਲਾਉਣੀਆਂ ਜਾਂ ਕਿਸੇ ਨੂੰ ਦੱਸਣ ਜਾਣਾ, ਜੇ ਆਪਾਂ ਘਰ ਤੋਂ ਸਟਾਰਟਿੰਗ ਕਰ ਲਈਏ ਤੇ ਬਹੁਤ ਵੱਡੀ ਜਿਹੜੀ ਗੱਲ ਆ ਉਹ ਹੋ ਸਕਦੀ ਆ। ਤੇ ਖੈਰ ਆਪਾਂ ਥੋੜੀ ਜਿਹੀ ਹੈਲਥ ਦੇ ਸੰਬੰਧੀ ਵੀ ਗੱਲ ਜਿਵੇਂ ਕਰਦੇ ਹੁੰਦੇ ਆ ਉਹਦੇ ਬਾਰੇ ਵੀ ਆਪਾਂ ਅੱਜ ਗੱਲ ਥੋੜੀ ਜਿਹੀ ਕਰਨੀ ਹੈ। ਇੱਕ ਬੜੀ ਬਿਮਾਰੀ ਇੱਕ ਹੁੰਦੀ ਆ ਮਿਰਗੀ, ਤੇ ਬੜੀ ਮੈਨੂੰ ਲੱਗਦਾ ਆ ਵੀ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ ਹੈਗੀ ਇਹ ਬਿਮਾਰੀ, ਤੇ ਇੱਕ ਦੌਰੇ ਦੀ ਤਰ੍ਹਾਂ ਇਹ ਪੈਂਦੀ ਆ। ਤੇ ਇੱਕ ਆਪਾਂ ਮੁੱਢਲੀ ਸਹਾਇਤਾ ਦੀ ਗੱਲ ਕਰਦੇ ਹੁੰਦੇ ਆ, ਆਪਾਂ ਸਰੀਰ ਸਿੱਖਿਆ ਵਿਸ਼ਾ ਜਿਹੜਾ ਤੁਸੀਂ ਪੜ੍ਹਿਆ ਹੋਣਾ ਆ ਜਿਹੜਾ ਆਪਾਂ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਉਹਦੇ ਵਿੱਚ ਮੁੱਢਲੀ ਸਹਾਇਤਾ ਜਿਹੜੀ ਆ ਦਿੰਦੇ ਹੁੰਦੇ ਸੀ ਤੇ ਇੱਥੇ ਵੀ ਫਸਟ ਏਡ ਦਾ ਜਿਹੜਾ ਆ ਕੋਰਸ ਬਹੁਤ ਸਾਰੇ ਦੋਸਤਾਂ ਨੇ ਜਿਹੜਾ ਆ ਕੀਤਾ ਹੋਣਾ ਆ ਤੇ ਇੱਥੇ ਜਿਹੜੀ ਜਾਣਕਾਰੀ ਜਿਹੜੀ ਪ੍ਰੈਕਟੀਕਲ ਹੁੰਦੀ ਆ। ਪਰ ਅਸੀਂ ਦੇਖੋ ਵੀ ਥਰੈਟੀਕਲ ਜੇ ਆਪਾਂ ਕਰ ਲਈਏ ਗੱਲ ਵੀ ਪੜ੍ਹਾਈ ਲਿਖਾਈ ਦੇ ਪੱਖੋਂ ਤਾਂ ਉਹ ਕੋਰਸ ਪੂਰਾ ਕਰ ਲੈਂਦੇ ਆ ਮੁੱਢਲੀ ਸਹਾਇਤਾ ਵਾਲਾ, ਪਰ ਪ੍ਰੈਕਟੀਕਲੀ ਜੇ ਕਿਸੇ ਨੂੰ ਵੀ ਕਹਿ ਦਿੱਤਾ ਜਾਵੇ, ਚਾਹੇ ਮੈਨੂੰ ਲੱਗਦਾ ਵੀ ਜੇ ਉੱਥੇ ਦੇ ਟੀਚਰਸ ਨੂੰ ਵੀ ਕਹਿ ਦਿੱਤਾ ਜਾਵੇ ਜਿਹੜੇ ਕਿ ਪੜ੍ਹਾਉਂਦੇ ਆ ਮੁੱਢਲੀ ਸਹਾਇਤਾ ਦੇ ਬਾਰੇ, ਉਹਨਾਂ ਨੂੰ ਵੀ ਪਤਾ ਨੀ ਹੁੰਦਾ ਕਿ ਇਹੋ ਜਿਹਾ ਜਿਹੜੇ ਮੌਕਿਆਂ ਦੇ ਉੱਤੇ ਮੁੱਢਲੀ ਸਹਾਇਤਾ ਦੇਣੀ ਕਿੱਦਾਂ। ਇਸ ਕਰਕੇ ਇਹ ਜਿਹੜੀ ਸਾਂਝ ਹੈ, ਕਿਉਂਕਿ ਮੈਂ ਸਰਬਜੀਤ ਭਾਜੀ ਦੇ ਨਾਲ ਵੀ ਗੱਲ ਕਰਦਾ ਸੀ ਪੋਡਕਾਸਟ ਦੇ ਵਿੱਚ ਵੀ, ਲਹਿਰਾਂ ਪ੍ਰੋਗਰਾਮ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸੁਣਿਆ ਜਾਂਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ, ਤੇ ਮੈਸੇਜ ਵੀ ਸਾਨੂੰ ਆਉਂਦੇ ਆ ਕਿਉਂਕਿ ਇਸ ਵੇਲੇ ਤਾਂ ਵੱਡਾ ਤੜਕਾ ਆ, ਉਹਨਾਂ ਨੂੰ ਲਾਈਵ ਸੁਣਨਾ ਥੋੜਾ ਜਿਹਾ ਉਹਨਾਂ ਨੂੰ ਔਖਾ ਹੁੰਦਾ, ਪਰ ਪੋਡਕਾਸਟ ਦੇ ਵਿੱਚ ਕਾਫੀ ਜਿਹੜੇ ਸਾਨੂੰ ਵਧੀਆ ਰਿਸਪੋਂਸ ਜਿਹੜੇ ਆਉਂਦੇ ਆ। ਇਸ ਕਰਕੇ ਮੇਰਾ ਵੀ ਦਿਲ ਕੀਤਾ ਵੀ ਆਪਾਂ ਉਹ ਗੱਲਾਂ ਵੀ ਕਰੀਏ ਜਿਹੜੀਆਂ ਕਿੱਥੇ ਜ਼ਰੂਰੀ ਹੈਗੀਆਂ ਪੰਜਾਬ ਦੇ ਵਿੱਚ, ਤੇ ਆਸਟ੍ਰੇਲੀਆ ਦੀਆਂ ਤਾਂ ਆਪਾਂ ਗੱਲਾਂ ਕਰਦੇ ਹੈਗੇ ਆ। ਵੈਸੇ ਇਹ ਅਕਸਰ ਹੀ ਸਾਡਾ ਵਾਹ ਪੈ ਜਾਂਦਾ ਆ ਜਿਹਨਾਂ ਨੂੰ ਮਿਰਗੀ ਪੈਂਦੀ ਹੁੰਦੀ ਆ ਪੰਜਾਬ ਦੇ ਵਿੱਚ, ਤੁਸੀਂ ਦੇਖਿਆ ਹੋਣਾ ਆ ਇਹ ਇੱਕ ਬਿਮਾਰੀ ਹੈਗੀ ਆ, ਇਹਦੇ ਵਿੱਚ ਮੂੰਹ ਵਿੱਚੋਂ ਝੱਗ ਵੀ ਨਿਕਲਦੀ ਆ ਤੇ ਜੇ ਦੰਦਲ ਪੈ ਜਾਵੇ ਤਾਂ ਜੀਭ ਵੀ ਟੱਕ ਹੋ ਜਾਂਦੀ ਆ, ਯਾਨੀ ਦੰਦ ਜਿਹੜੇ ਆ ਬਿਲਕੁਲ ਜਾਮ ਜੇ ਕਹਿ ਦਈਏ ਹੋ ਜਾਂਦੇ ਆ। ਇਹ ਇੱਕ ਮਿਰਗੀ ਦੇ ਦੌਰੇ ਦੀ ਬਿਮਾਰੀ ਜਿਹੜੀ ਆ ਇਹ ਹੋ ਸਕਦੀ ਆ ਜੇ ਏਦਾਂ ਹੁੰਦੀ ਹੈਗੀ ਆ, ਤੇ ਕੋਈ 50 million ਦੇ ਕਰੀਬ ਲੋਕ ਮਿਰਗੀ ਤੋਂ ਪੀੜਤ ਆ ਤੇ ਭਾਰਤ ਦੇ ਵਿੱਚ ਇਕੱਲੇ 10 million ਦਾ ਅੰਕੜਾ ਪਾਰ ਕਰ ਚੁੱਕੀ ਆ, ਯਾਨੀ ਜੇ ਦੁਨੀਆਂ ਭਰ ਚ 50 million ਆ ਇਕੱਲੇ ਭਾਰਤ ਦੇ ਵਿੱਚ 10 million ਆ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿੰਨੀ ਜ਼ਿਆਦਾ ਇਸ ਬਿਮਾਰੀ ਦਾ ਜਿਹੜਾ ਪ੍ਰਕੋਪ ਆ ਭਾਰਤ ਦੇ ਵਿੱਚ ਹੈਗਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗਾ ਆ। ਤੇ ਸ਼ਾਇਦ ਉਹਦਾ ਕਾਰਨ ਇੱਕ ਇਹ ਵੀ ਆ ਕਿ ਅੰਧ ਵਿਸ਼ਵਾਸ ਕਾਰਨ ਜਿਹੜੇ ਲੋਕ ਦਵਾਈਆਂ ਤੇ ਡਾਕਟਰੀ ਇਲਾਜ ਜਿਹੜੇ ਛੱਡ ਦਿੰਦੇ ਆ ਤੇ ਇਸ ਰੋਗ ਨੂੰ ਜਿਹੜਾ ਭਲਾ ਵਧਾ ਲੈਂਦੇ ਆ। ਤੇ ਆਪਾਂ ਮੁੱਢਲੀ ਸਹਾਇਤਾ ਬਾਰੇ ਗੱਲ ਕਰਨੀ ਆ ਤੇ ਮੁੱਢਲੀ ਸਹਾਇਤਾ ਕਿੱਦਾਂ ਦਿੱਤੀ ਜਾ ਸਕਦੀ ਆ। ਪਹਿਲਾਂ ਥੋੜਿਆ ਮਿਰਗੀ ਦੇ ਦੌਰੇ ਦੇ ਦੌਰਾਨ ਜਿਹੜੀ ਦਿਮਾਗ ਦੇ ਵਿੱਚ ਇੱਕ ਗੜਬੜ ਹੁੰਦੀ ਆ, ਯਾਨੀ ਦਿਮਾਗ ਜਿਹੜਾ ਆ ਉਹ ਕੰਮ ਕਰਨਾ ਬੰਦ ਕਰ ਦਿੰਦਾ, ਇਸ ਕਰਕੇ ਦੌਰਾ ਪੈਂਦਾ। ਕਈ ਵਾਰੀ ਨੀਂਦ ਦੇ ਵਿੱਚ ਦੌਰੇ ਪੈਂਦੇ ਆ, ਸਾਰੇ ਹੱਥਾਂ ਪੈਰਾਂ ਨੂੰ ਝਟਕੇ ਆਉਣੇ ਸ਼ੁਰੂ ਹੋ ਜਾਂਦੇ ਆ ਜਾਂ ਇੱਕ ਪਾਸੇ ਨੂੰ ਝਟਕੇ ਆਉਣੇ ਸ਼ੁਰੂ ਹੋ ਜਾਂਦੇ ਆ, ਝੱਗ ਆਉਣੀ ਸ਼ੁਰੂ ਹੋ ਜਾਂਦੀ ਆ, ਸਰੀਰ ਆਕੜ ਜਾਂਦਾ ਬਿਲਕੁਲ, ਦੰਦਲ ਪੈ ਜਾਂਦੀ ਆ ਤੇ ਬੇਹੋਸ਼ੀ ਵਰਗੇ ਏਦਾਂ ਦੇ ਚਿੰਨ ਜਿਹੜੇ ਆ ਇਹ ਮਿਰਗੀ ਦੀ ਨਿਸ਼ਾਨੀ ਹੈਗੀ ਆ। ਤੇ ਮੁੱਢਲੀ ਸਹਾਇਤਾ ਇੱਦਾਂ ਦੇਣੀ ਚਾਹੀਦੀ ਆ ਕਿ ਬਿਨਾਂ ਕਿਸੇ ਘਬਰਾਹਟ ਦੇ ਖੁਦ ਸ਼ਾਂਤ ਰਹਿੰਦੇ ਆ ਪੀੜਤ ਨੂੰ ਸੱਟ ਲੱਗਣ ਤੋਂ ਬਚਾਓ ਜੇ, ਕਿਉਂਕਿ ਜਦੋਂ ਦੰਦਲ ਪੈਂਦੀ ਆ ਜਾਂ ਸਰੀਰ ਆਕੜ ਜਾਂਦਾ ਉਹਦਾ ਡਿੱਗ ਉਹਨੇ ਡਿੱਗਣਾ ਹੀ ਹੁੰਦਾ ਕਿਉਂਕਿ ਦਿਮਾਗ ਜਿਹੜਾ ਕੰਮ ਕਰਨੋਂ ਬੰਦ ਹੋ ਗਿਆ ਤੇ ਜਦੋਂ ਉਹ ਡਿੱਗਦਾ ਉਹਦੇ ਸੱਟ ਜ਼ਰੂਰ ਲੱਗਣੀ। ਇਸ ਕਰਕੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਇਹਦੇ ਕੁਛ ਸਮਥਿੰਗ ਰੋਂਗ ਹੋ ਰਿਹਾ ਆ ਸਰੀਰ ਦੇ ਵਿੱਚ, ਉਹਨੂੰ ਸੱਟ ਲੱਗਣ ਤੋਂ ਜ਼ਰੂਰ ਬਚਾ ਲਓ। ਦੂਜਾ ਇੱਕ ਸਾਡੇ ਪੰਜਾਬ ਦੇ ਵਿੱਚ ਇੱਕ ਸਮੱਸਿਆ ਇਹ ਵੀ ਹੈਗੀ ਆ ਕਿ ਜਦੋਂ ਕੋਈ ਇੱਦਾਂ ਦੀ ਘਟਨਾ ਵਾਪਰਦੀ ਆ ਚਾਹੇ ਐਕਸੀਡੈਂਟ ਹੁੰਦਾ ਆ ਚਾਹੇ ਨਿੱਕੀ ਤੋਂ ਨਿੱਕੀ ਗੱਲ ਜਿਹੜੀ ਕਿ ਅਸਧਾਰਨ ਹੁੰਦੀ ਆ, ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਤੇ ਇਕੱਠੇ ਵੀ ਇੱਦਾਂ ਹੁੰਦੇ ਆ ਵੀ 30-35 ਜਿੰਨੇ ਵੀ ਖੜੇ ਆ ਆਲੇ ਦੁਆਲੇ ਉਹ ਸਾਰੇ ਜਿਹੜੇ ਭੀੜ ਜਿਹੜੀ ਆ ਬਣਾ ਲੈਂਦੇ ਆਲੇ ਦੁਆਲੇ। ਇਸ ਗੱਲ ਤੋਂ ਜ਼ਰੂਰ ਵਿਚਾਰ ਰੱਖਣਾ ਚਾਹੀਦਾ ਵੀ ਭੀੜ ਜਿਹੜੀ ਆ ਉਹਨੂੰ ਪਾਸੇ ਰੱਖੋ ਤਾਂ ਕਿ ਰੋਗੀ ਨੂੰ ਜਿਹੜੀ ਖੁੱਲੀ ਹਵਾ ਆਵੇ, ਕਿਉਂਕਿ ਉਸ ਵੇਲੇ ਜਦੋਂ ਕੋਈ ਬੰਦਾ ਐਕਸੀਡੈਂਟ ਦੇ ਵਿੱਚ ਵੀ ਹੈਗਾ ਉਹਨੂੰ ਜ਼ਿਆਦਾ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਤਾਂ ਇੱਦਾਂ ਮਿਰਗੀ ਦੇ ਵਿੱਚ ਹੈਗੀ ਆ। ਇਸ ਕਰਕੇ ਉਹ ਜਿਹੜੀ ਆਕਸੀਜਨ ਉਹਨੂੰ ਆਉਣ ਦਿਓ ਨਾ ਕਿ ਜਿਹੜਾ ਆ ਤੁਸੀਂ ਇੱਕ ਤਰ੍ਹਾਂ ਦੇ ਨਾਲ ਉਹਦਾ ਆਪਣੇ ਚਿੱਤੋਂ ਤਾਂ ਆਪਾਂ ਇਹ ਸੋਚੀਦਾ ਆ ਵੀ ਆਪਾਂ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਕਰੀਏ ਜੇ ਉਹਨੂੰ ਲੜੀਂਦੀ ਹੈਗੀ ਆ, ਪਰ ਅਸਲ ਦੇ ਵਿੱਚ ਅਸੀਂ ਉਹਦੇ ਜਿਹੜੇ ਨੈਗੇਟਿਵ ਇਫੈਕਟ ਦੇ ਬਾਰੇ ਨਹੀਂ ਸੋਚਦੇ ਕਿ ਅਸੀਂ ਭੀੜ ਕਰ ਦਿੰਦੇ ਹਾਂ। ਫਿਰ ਦੂਜਾ ਹੈਗਾ ਕਿ ਤੰਗ ਕੱਪੜੇ ਜੇ ਪਾਏ ਹੋਏ ਆ ਤਾਂ ਸਰੀਰ ਦੇ ਉਹ ਜਿਹੜੇ ਢਿੱਲੇ ਜਿਹੜੇ ਆ ਜਰੂਰ ਕਰ ਦਿੱਤੇ ਜਾਣ, ਤੇ ਜੇ ਟਾਈ ਵਗੈਰਾ ਹੈਗੀ ਆ ਉਹ ਵੀ ਖੋਲ ਦਿੱਤੀ ਜਾਵੇ ਜਾਂ ਢਿੱਲੀ ਕਰ ਦਿੱਤੀ ਹੋਵੇ, ਤੇ ਜੇ ਐਨਕ ਲੱਗੀ ਆ ਤਾਂ ਉਹ ਲਾ ਦੋ, ਤੇ ਕੋਈ ਵੀ ਜੇ ਆਲੇ ਦੁਆਲੇ ਪਈ ਕੋਈ ਨੁਕਸਾਨ ਪਹੁੰਚਾਉਣ ਵਾਲੀ ਕੋਈ ਚੀਜ਼ ਆ ਉਹ ਪਾਸੇ ਕਰ ਦਿਓ। ਫਿਰ ਪੀੜਤ ਦੇ ਜਿਹੜੇ ਸਿਰ ਥੱਲੇ ਆ ਕੋਈ ਨਰਮ ਸਰਾਣਾ ਜਾਂ ਗੱਦੀ ਰੱਖ ਦਿਓ। ਜੇ ਮੂੰਹ ਦੇ ਵਿੱਚੋਂ ਕੋਈ ਵੀ ਆਉਂਦਾ ਝੱਗ ਆਉਂਦੀ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਉਹ ਸਾਹ ਨਾਲੀ ਵਿੱਚ ਕੋਈ ਰੁਕਾਵਟ ਨਾ ਪੈਦਾ ਹੁੰਦੀ ਹੋਵੇ, ਯਾਨੀ ਝੱਗ ਨੂੰ ਯਾਨੀ ਨਿਕਾਸ ਜਿਹੜਾ ਆ ਉਹ ਜ਼ਰੂਰ ਰੱਖੋ, ਤੇ ਹੱਥਾਂ ਸਹਾਰੇ ਪੀੜਤ ਨੂੰ ਕਿਸੇ ਵੀ ਕਿਸਮ ਦੀ ਸੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰੇ, ਤੇ ਜਦੋਂ ਤੱਕ ਪੀੜਤ ਵਿਅਕਤੀ ਹੋਸ਼ ਵਿੱਚ ਨਾ ਆ ਜਾਵੇ ਉਦੋਂ ਤੱਕ ਉਸ ਦਾ ਪੂਰਾ ਖਿਆਲ ਰੱਖੋ, ਉਹਦੇ ਲੋੜ ਪੈਣ ਉੱਤੇ ਜਿਹੜੀ ਡਾਕਟਰੀ ਸਹਾਇਤਾ ਆ ਉਹ ਜ਼ਰੂਰ ਕਰੋ। ਤੇ ਸਹਾਇਤਾ ਜਿਹੜੀ ਇਹਦੇ ਵਿੱਚ ਇਹ ਆ ਵੀ ਕਈ ਵਾਰੀ ਤੁਹਾਨੂੰ ਲੱਗਦਾ ਵੀ ਐਂਬੂਲੈਂਸ, ਕਿਉਂਕਿ ਐਂਬੂਲੈਂਸ ਦਾ ਵੀ ਸਿਸਟਮ ਇੰਨਾ ਥੋੜੀ ਜਿਹਾ ਵਧੀਆ ਨਹੀਂ ਹੈਗਾ, ਤੇ ਇਸ ਕਰਕੇ ਤੁਸੀਂ ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਜਿਹੜਾ ਆ ਬਿਨਾਂ ਕਿਸੇ ਘਬਰਾਹਟ ਦੇ ਸ਼ਾਂਤ ਰਹਿੰਦਿਆਂ ਤੁਸੀਂ ਉਹਦੀ ਕੇਅਰ ਕਰੋ। ਤੇ ਇੱਕ ਜਿਹੜੀ ਮੈਂ ਗੱਲ ਹੁਣ ਦੱਸਣੀ ਚਾਹੁੰਦਾ ਆ ਕਿ ਇੱਕ ਮਿਰਗੀ ਦਾ ਜਦੋਂ ਦੌਰਾ ਪੈਂਦਾ ਆ ਤੇ ਬਹੁਤ ਸਾਰੇ ਇਹ ਇੱਕ ਅਫਵਾਹਾਂ ਵੀ ਹੈਗੀਆਂ ਵੀ ਉਹਨੂੰ ਜੁੱਤੀ ਜਿਹੜੀ ਆ ਸੰਘਾ ਦਿੱਤੀ ਜਾਵੇ। ਬਹੁਤ ਸਾਰੇ ਮੈਂ ਇੱਦਾਂ ਦੇ ਕੇਸ ਦੇਖੇ ਵੀ ਹੈਗੇ ਆ ਵੀ ਮਿਰਗੀ ਦਾ ਦੌਰਾ ਪੈਂਦਾ ਆ ਤੇ ਮੇਰਾ ਵੀ ਇੱਕ ਸਾਥੀ ਰਿਹਾ ਆ ਤੇ ਉਹਦੇ ਉਹਨੂੰ ਇੱਦਾਂ ਦਾ ਥੋੜੀ ਜਿਹੀ ਬਿਮਾਰੀ ਤੋਂ ਪੀੜਤ ਰਿਹਾ ਤੇ ਉਦੋਂ ਕੀ ਹੁੰਦਾ ਸੀ ਕਿ ਅਕਸਰ ਇਹ ਧਾਰਨਾ ਇੱਕ ਬਣਾ ਦਿੱਤੀ ਆ ਵੀ ਬੰਦਾ ਉਧਰੋਂ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ ਤੇ ਜੁੱਤੀਆਂ ਘਸੋਏਗਾ ਉਹਨੂੰ ਸੰਘਾਉਣ ਲੱਗ ਜਾਂਦੇ ਆ। ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਮਿਰਗੀ ਦੇ ਦੌਰੇ ਦੇ ਪੈਂਦਾ ਆ ਤੇ ਆਲੇ ਦੁਆਲੇ ਬਿਲਕੁਲ ਇਕੱਠੇ ਨਾ ਹੋਵੋ ਕਦੀ ਵੀ, ਜੁੱਤੀ ਬਿਲਕੁਲ ਨਾ ਸੰਘਾਓ। ਕਿਉਂ ਇੱਦਾਂ ਜੁੱਤੀ ਕਿਉਂ ਨੀ ਸੰਘਾਉਣੀ ਚਾਹੀਦੀ? ਵੀ ਜੁੱਤੀ ਦੇ ਵਿੱਚ ਤੁਸੀਂ ਦੇਖੋ ਵੀ ਇਨਫੈਕਸ਼ਨ ਹੋ ਸਕਦੀ ਆ ਕਿਉਂਕਿ ਉਹਦੇ ਵਿੱਚ ਬੈਕਟੀਰੀਆ ਹੋ ਸਕਦੇ ਆ, ਜਰਮਸ ਹੋ ਸਕਦੇ ਜਿਹੜੇ ਬਿਮਾਰੀਆਂ ਨੂੰ ਵਧਾਵਾ ਦਿੰਦੇ ਆ। ਤੇ ਮਿਰਗੀ ਦਾ ਦੌਰਾ ਜਿਹੜਾ ਵੈਸੇ ਕੁਝ ਕੁ ਮਿੰਟਾਂ ਦੇ ਲਈ ਪੈਂਦਾ ਹੁੰਦਾ, ਇਹ ਇੱਦਾਂ ਨੀ ਹੁੰਦਾ ਕਿ ਦੌਰਾ ਜਿਹੜਾ ਪਿਆ ਜੇ ਕੁਛ ਉਹਨੂੰ ਹੋਸ਼ ਚ ਆਉਂਦਾ ਹੀ ਨਹੀਂ, ਦੈਟ ਮੀਨਸ ਕਿ ਉਹਨੂੰ ਮਿਰਗੀ ਨੀ ਹੈਗੀ, ਫਿਰ ਕੋਈ ਹੋਰ ਬਿਮਾਰੀ ਹੈਗੀ। ਅਸਲ ਦੇ ਵਿੱਚ ਜੇ ਮਿਰਗੀ ਆ ਤੇ ਉਹ ਸਿਰਫ ਕੁਛ ਕੁ ਮਿੰਟਾਂ ਦੇ ਲਈ ਹੁੰਦੀ ਆ, ਉਹਨੇ ਵੈਸੇ ਵੀ ਹੋਸ਼ ਦੇ ਵਿੱਚ ਆ ਹੀ ਜਾਣਾ ਹੁੰਦਾ। ਇਸ ਕਰਕੇ ਉਹ ਜੁੱਤੀ ਤੁਸੀਂ ਸੰਘਾਓ ਨਾ ਸੰਘਾਓ ਤਾਂ ਵੀ ਉਹਨੇ ਹੋਸ਼ ਦੇ ਵਿੱਚ ਆ ਜਾਣਾ ਆ, ਪਰ ਉਹ ਮੈਨੂੰ ਲੱਗਦਾ ਧਾਰਨਾ ਇਸੇ ਕਰਕੇ ਬਣ ਗਈ ਆ, ਕਾਲੀ ਕਾਲੀ ਜੁੱਤੀ ਸੰਘਾਈ ਹੋਣੀ ਆ 2 ਮਿੰਟ ਦੇ ਵਿੱਚ ਤੇ ਉਹ ਜਦ ਤੋਂ ਉਹਨੂੰ ਹੋਸ਼ ਜਿਹੜੀ ਮਰੀਜ਼ ਨੂੰ ਆ ਗਈ ਹੋਣੀ ਆ, ਤੇ ਤੋਂ ਇਹ ਧਾਰਨਾ ਬਣ ਕੇ ਜੁੱਤੀ ਜਿਹੜੀ ਆ ਸੰਘਾ ਦਿੱਤੀ ਜਾਵੇ। ਤੇ ਜੇ ਮੂੰਹ ਬੰਦ ਹੋਵੇ ਤਾਂ ਚਾਬੀ ਜਾਂ ਚਮਚੇ ਨਾਲ ਦੰਦਲ ਖੋਲਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ, ਇੱਦਾਂ ਦੰਦ ਵੀ ਟੁੱਟ ਸਕਦੇ ਆ। ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਆ ਨਾ ਵੀ ਚਮਚਾ ਪਾ ਦਿੱਤਾ ਜਾਂਦਾ ਜਦੋਂ ਇੱਦਾਂ ਉਹਨੂੰ ਆਪਾਂ ਗਸੀ ਵੀ ਕਹਿ ਦਿੰਦੇ ਹਾਂ, ਗਸੀ ਜਦੋਂ ਪੈਂਦੀ ਆ ਗਸ਼ ਪੈਂਦੀ ਆ ਤੇ ਉਸ ਵੇਲੇ ਜਿਹੜਾ ਅਸੀਂ ਚਮਚੇ ਦੇ ਨਾਲ ਮੂੰਹ ਜਾਣੀ ਵੀ ਦੰਦ ਇਕੱਠੇ ਨੀ ਹੋਣ ਦੇਣੇ ਜੀ, ਅਸਲ ਦੇ ਵਿੱਚ ਉਹਦੇ ਨਾਲ ਵਿਚਾਰੀ ਦੇ ਦੰਦ ਨਾ ਤੁਸੀਂ ਤੋੜ ਕੇ ਰੱਖ ਦਿਓ। ਤੇ ਫਿਰ ਹੈਗਾ ਕਿ ਜਦੋਂ ਇਹਦਾ ਇੱਕ ਹੈਗਾ ਕਿ ਸਰੀਰ ਕਾਫੀ ਆਕੜ ਜਾਂਦਾ ਹੈਗਾ ਤੇ ਉਹਨੂੰ ਲੱਤਾਂ ਬਾਹਾਂ ਫੜ ਕੇ ਕਾਬੂ ਕਰਨ ਦੀ ਵੀ ਨੀ ਕੋਸ਼ਿਸ਼ ਕਰੋ, ਇੱਦਾਂ ਉਹਦੀ ਜਿਹੜੀ ਹੱਡੀ ਵੀ ਟੁੱਟ ਸਕਦੀ ਹੈ ਜਾਂ ਕੋਈ ਅੰਗ ਜਿਹੜਾ ਉਤਰ ਸਕਦਾ। ਤੇ ਨਾਲ ਦੀ ਨਾਲ ਦੌਰਾ ਜਿੰਨਾ ਚਿਰ ਪਿਆ ਆ ਮੂੰਹ ਦੇ ਵਿੱਚ ਕਦੀ ਵੀ ਪਾਣੀ ਨਾ ਪਾਓ, ਬੇਹੋਸ਼ ਵਿਅਕਤੀ ਕੋਈ ਵੀ ਚੀਜ਼ ਅੰਦਰ ਨਹੀਂ ਲੰਘਾ ਸਕਦਾ, ਇਸ ਕਰਕੇ ਜਿਹੜਾ ਫੇਫੜਿਆਂ ਵਿੱਚ ਵੀ ਪਾਣੀ ਜਿਹੜਾ ਜਾ ਸਕਦਾ ਤੇ ਉਹਦੀ ਸਾਹ ਨਾਲੀ ਜਿਹੜੀ ਆ ਬਲੌਕ ਹੋ ਸਕਦੀ ਪਾਣੀ ਦੇ ਨਾਲ। ਅੰਧ ਵਿਸ਼ਵਾਸਾਂ ਵਿੱਚ ਬਿਲਕੁਲ ਨਾ ਪਾਓ। ਬਹੁਤ ਸਾਰੇ ਲੋਕ ਜਿਹੜੇ ਆ ਜਾਂਦੇ ਆ ਫਿਰ ਡੇਰੇ ਇੱਥੋਂ ਹੀ ਸਟਾਰਟ ਹੋ ਜਾਂਦੇ ਆ ਮਿਰਗੀ ਦੇ ਦੌਰਿਆਂ ਤੋਂ, ਜਿਵੇਂ ਤੁਹਾਨੂੰ ਦੱਸਿਆ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਮਿਰਗੀ ਦੇ ਜਿਹੜੇ ਮਰੀਜ਼ ਹੈਗੇ ਆ, ਤੇ ਜਦੋਂ ਮਿਰਗੀ ਕਿਸੇ ਨੂੰ ਪੈਂਦੀ ਆ ਤੇ ਅਸੀਂ ਇਹ ਕਹਿ ਦਿੰਦੇ ਵੀ ਇਹ ਬੰਦਾ ਜਿਹੜਾ ਕਸਰ ਦੇ ਵਿੱਚ, ਅਸਲ ਦੇ ਵਿੱਚ ਇਹ ਬਿਮਾਰੀ ਆ। ਇਸ ਕਰਕੇ ਉਹਨੂੰ ਜਿਹੜਾ ਕਦੀ ਵੀ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਨਾ ਪਾਓ, ਤੇ ਉਹਦਾ ਜਿਹੜਾ ਹੋ ਰਿਹਾ ਇਲਾਜ ਜਿਹੜਾ ਡਾਕਟਰੀ ਇਲਾਜ ਆ ਉਹ ਕਰਵਾਓ। ਤੇ ਦੂਜਾ ਆ ਮਿਰਗੀ ਦੇ ਜਿਹੜੇ ਰੋਗੀ ਆ ਉਹਨਾਂ ਨੂੰ ਅੱਗ ਪਾਣੀ ਤੇ ਮਸ਼ੀਨਰੀ ਤੋਂ ਦੂਰ ਰਹਿਣਾ ਚਾਹੀਦਾ। ਤੇ ਸਾਡੇ ਪਿੰਡ ਵੀ ਇੱਦਾਂ ਹੀ ਇੱਕ ਕਿਸੇ ਸੱਜਣ ਦੀ ਇੱਦਾਂ ਮੌਤ ਹੋ ਗਈ ਸੀ ਵੀ ਵਿਚਾਰਾ ਨਹਾਉਂਦਾ ਸੀਗਾ ਚਲੇ ਦੇ ਵਿੱਚ ਤੇ ਉਧਰੋਂ ਮਿਰਗੀ ਦਾ ਦੌਰਾ ਪਿਆ, ਕਿਉਂਕਿ ਇਹਦੇ ਵਿੱਚ ਸਰੀਰ ਜਿਹੜਾ ਆ ਬਿਲਕੁਲ ਨਿਡਾਲ ਹੋ ਜਾਂਦਾ, ਅਵੇਸਲਾ ਹੋ ਜਾਂਦਾ, ਆਕੜ ਜਾਂਦਾ ਆ, ਤੇ ਇਸ ਕਰਕੇ ਮੌਤ ਦਾ ਜਿਹੜਾ ਖਤਰਾ ਆ ਰਹਿੰਦਾ ਆ। ਤੇ ਕਦੀ ਵੀ ਜਿਹੜੇ ਮਿਰਗੀ ਦੇ ਪੀੜਤ ਹੈਗੇ ਆ ਉਹ ਵਾਸ਼ਰੂਮ ਦੇ ਵਿੱਚ ਨਹਾਉਂਦੇ ਆ ਤੇ ਉਹ ਲੌਕ ਨਾ ਕਰਨ, ਕਿਉਂਕਿ ਪਤਾ ਨੀ ਹੁੰਦਾ ਵੀ ਲੌਕ ਹੋ ਜਾਵੇ ਤੇ ਆਪ ਉਧਰੋਂ ਦੌਰਾ ਪੈ ਜਾਵੇ, ਹਨਾ। ਤੇ ਇਸ ਕਰਕੇ ਕੁਛ ਕੁ ਜਾਣਕਾਰੀ ਜਿਹੜੀ ਸਾਡੇ ਨਾਲ ਆਪਾਂ ਸਾਂਝੀ ਜਿਹੜੀ ਆ ਕੀਤੀ ਆ, ਤੇ ਤੁਸੀਂ ਵੀ ਸੁਝਾਅ ਜਿਹੜੇ ਆ ਦੇ ਸਕਦੇ ਆ ਇਸ ਮਾਮਲੇ ਦੇ ਵਿੱਚ। ਤੇ ਖੈਰ ਤੇ ਹੁਣ ਆਪਾਂ ਇੱਕ ਸੌਂਗ ਜਿਹੜਾ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਹਾਂ। ਤੇ ਇੱਦਾਂ ਜੁੜਦੇ ਰਹੋ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ।
ਚਾਂਦਨੀ ਚੌਂਕ ਬਜ਼ਾਰ ਅੰਦਰ ਖਾਲਸਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਾਨੀ ਸਾਰੇ ਸੰਸਾਰ ਦੇ ਵਿੱਚ ਕੋਈ ਨਹੀਂ ਮਿਲਦਾ। ਆਪਣੇ ਧਰਮ ਲਈ ਦੁਨੀਆਂ ਦੇ ਲੋਕ ਸ਼ਹੀਦ ਹੁੰਦੇ ਵੇਖੇ ਹਨ, ਪਰ ਕਿਸੇ ਦੇ ਧਰਮ ਨੂੰ ਬਚਾਉਣ ਲਈ ਸ਼ਹਾਦਤ ਦੇਣੀ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਈ। ਅੱਜ ਵੀ ਦਿੱਲੀ ਦੇ ਜਿਹੜੇ ਜਿਹੜੇ ਵਿੱਚੋਂ ਆਵਾਜ਼ ਆ ਰਹੀ, ਇੱਥੇ ਮੁਗਲ ਚਕੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਹਿਚਾਣ ਆਇਆ ਕਿ ਤੇਗ ਬਹਾਦਰ ਨੂੰ ਤੱਕਿਆ ਹੈ ਜੋ ਕਿਸੇ ਦੇ ਮੌਤਗੜ ਵਿੱਚ ਪਹੁੰਚ ਆਇਆ। ਪੇਸ਼ ਹੈ 11 ਨਵੰਬਰ 1675 ਨੂੰ ਸਿਲਕ ਜੰਜੂ ਦੀ ਰਾਖੀ ਲਈ ਹਿੰਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਜੀ ਨੇ ਇਉਂ ਸ਼ਹਾਦਤ ਦੇ ਦਿੱਤੀ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ। ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਅੱਜ ਪ੍ਰੋਗਰਾਮ ਜਿਹੜਾ ਸਾਡੇ ਲਈ ਪੇਸ਼ ਕਰ ਰਿਹਾ ਆ ਤੇ ਬਹੁਤ ਸਾਰੇ ਸੱਜਣਾਂ ਦੇ ਮੈਸੇਜ ਜਿਹੜੇ ਆ ਸਾਡੇ ਕੋਲ ਆ ਚੁੱਕੇ ਆ ਤੇ ਹੁਣ ਏਦਾਂ ਕਿ ਜਦੋਂ ਆਦਤ ਪਈ ਹੁੰਦੀ ਆ ਨਾ ਵੀ ਇਕੱਲਾ ਪ੍ਰੋਗਰਾਮ ਕੀ ਕਰਨਾ ਹੈ ਚਲੋ ਇੱਕ ਸਾਥੀ ਜ਼ਰੂਰ ਚਾਹੀਦਾ ਤੇ ਸਾਡੇ ਵੈਸੇ ਤਾਂ ਸਾਥੀ ਸਦਾ ਹੀ ਹੁੰਦੇ ਆ ਸਰਬਜੀਤ ਭਾਜੀ ਪਟਿਆਲੇ ਤੋਂ ਸਾਨੂੰ ਟੈਕਨੀਕਲ ਸਪੋਰਟ ਜਿਹੜੀ ਆ ਦਿੰਦੇ ਹੁੰਦੇ ਆ ਤੇ ਆਨੇ ਬਹਾਨੇ ਆਪਾਂ ਜਿਹੜਾ ਓਦਾਂ ਵੀ ਸਾਥ ਜਿਹੜਾ ਉਹਨਾਂ ਦਾ ਲੈ ਲਈਦਾ ਆ ਪ੍ਰੋਗਰਾਮ ਦੇ ਵਿੱਚ ਤੇ ਅੱਜ ਵੀ ਸਬੱਬ ਬਣਿਆ ਵੀ ਉਹਨਾਂ ਦੇ ਨਾਲ ਵੀ ਸਾਂਝ ਜਿਹੜੀ ਆ ਬਣਾਈਏ ਤੇ ਤਾਂ ਕਿ ਜਿਹੜੇ ਮੈਸੇਜਾਂ ਦੀ ਜ਼ਿੰਮੇਵਾਰੀ ਜਿਹੜੀ ਅੱਜ ਭਾਜੀ ਉਹਨਾਂ ਤੋਂ ਹੀ ਨਿਭਾਉਂਦੇ ਆ ਤੇ ਸਤਿ ਸ੍ਰੀ ਅਕਾਲ ਭਾਜੀ।
ਹਾਂਜੀ ਸਤਿ ਸ੍ਰੀ ਅਕਾਲ ਦਲਜੀਤ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਆਪਣੇ ਹਰਮੀਤ ਚੰਨਾ ਸਾਹਿਬ ਉਹਨਾਂ ਨੇ ਬਹੁਤ ਅਰਲੀ ਮੈਸੇਜ ਪਹਿਲਾਂ ਹੀ ਕਰਤਾ ਵੀ ਮੇਰਾ ਨੰਬਰ ਪਹਿਲਾਂ ਲੱਗ ਜੇ 6:30 ਮੈਸੇਜ ਕੀਤਾ।
ਇਹ ਵੀ ਵੈਸੇ ਸਰਬਜੀਤ ਭਾਜੀ ਡੈਡੀਕੇਸ਼ਨ ਹੀ ਆ ਨਾ ਤੇ ਉੱਠਦੇ ਸਾਰੇ ਪਹਿਲਾਂ ਮੈਸੇਜ ਜਿਹੜਾ ਕਰਨਾ ਤੇ ਵਧੀਆ ਚੰਨਾ ਸਾਹਿਬ ਵਧਾਈ ਦੇ ਪਾਤਰ ਆ ਹਨਾ ਪਹਿਲ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹਨਾਂ ਨੂੰ ਆਦਤਾਂ ਪਈਆਂ ਹੁੰਦੀਆਂ ਨਾ ਵੀ ਮੋਹਰੇ ਰਹਿਣ ਦੀਆਂ ਚੰਨਾ ਸਾਹਿਬ ਤੁਸੀਂ ਛੱਡਦੇ ਨੀ ਹਨਾ ਕੋਈ ਵੀ ਪਾਸਾ।
ਹਾਂਜੀ ਹਾਂਜੀ ਇਹ ਤਾਂ ਬਹੁਤ ਸਾਡੇ ਪੱਕੇ ਲਿਸਨਰ ਹੈ ਜੀ ਮਤਲਬ ਡੇਲੀ ਇਹਨਾਂ ਨੇ ਮੈਸੇਜ ਕਰਨਾ ਹੀ ਕਰਨਾ ਸਾਰੇ ਪ੍ਰੋਗਰਾਮਾਂ ਚ
ਜੀ।
ਤੇ ਇਹ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ ਗੈਰੀ ਸੰਧੂ ਦਾ ਈਕੋ ਤੇ ਕੱਢ ਲਿਆ ਜੀ ਕਿਉਂ ਕਰ ਲਿਆ ਮੈਂ ਤੇ ਅੱਗੇ ਲਾ ਦਾਂਗੇ ਤੇ ਇੱਕ ਮੈਨੂੰ ਲੱਗਦਾ ਤੁਹਾਨੂੰ ਵੀ ਕਿਸੇ ਦੀ ਆਈ ਸੀ ਰਿਕੁਐਸਟ ਇੱਕ ਹਨਾ
ਜੀ ਤੇ ਮੈਨੂੰ ਅਮਰਜੀਤ ਸਿੰਘ ਹੋਣਾ ਦੀ ਆਈ ਸੀ ਬੈਂਗਲੋਰ ਤੋਂ ਤੇ ਉਹਨਾਂ ਨੇ ਗਾਣਾ ਫਰਮਾਇਸ਼ ਕੀਤੀ ਸੀ ਚੱਪਾ ਚੱਪਾ ਚਰਖਾ ਚੱਲੇ ਕਹਿੰਦੇ ਵੀ ਸੁਣਨਾ ਆ ਤੇ ਖਾਸ ਤੌਰ ਤੇ ਬੜਾ ਮਸ਼ਹੂਰ ਹੋਇਆ ਸੀ ਭਾਜੀ ਇਹ ਵੀ ਸੌਂਗ ਹਨਾ ਚੱਪਾ ਚੱਪਾ ਚਰਖਾ ਚੱਲੇ
ਕਾਫੀ ਮਸ਼ਹੂਰ ਹੋਇਆ ਸੀ ਗਾਣਾ ਤੇ ਇਹ ਵੀ ਕੱਢ ਲਿਆ ਜੀ ਕਿਉਂ ਕਰ ਲਿਆ ਮੈਂ ਗਾਣਾ ਪਹਿਲਾਂ ਹੀ ਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਣਾ ਚੰਨਾ ਸਾਹਿਬ ਦਾ
ਜੀ।
ਅੱਗੇ ਰਾਜਮਿੰਦਰ ਸਿੰਘ ਜੀ ਆਪਣੇ ਉਹਨਾਂ ਨੇ ਵਿਚਾਰ ਕੀਤਾ ਸਾਂਝਾ ਇੱਕ ਮੈਸੇਜ ਆ ਉਹ ਤੁਹਾਨੂੰ ਮੈਂ ਕਰ ਦਿੰਦਾ ਫਾਰਵਰਡ ਉਹ ਤੋਂ ਬੜਾ ਲੰਬਾ ਮੈਸੇਜ ਆ ਉਹ ਤੁਸੀਂ ਪੜ੍ਹ ਲਿਓ ਫਿਰ ਤੇ ਕੋਟ ਇਹਨਾਂ ਦਾ ਹੈਗਾ ਪੰਜਾਬੀ ਚ ਰੱਖੀ ਨਿਗਾਹ ਮੇਰ ਦੀ ਦਾਤਾ ਮੈਂ ਮੂਰਖ ਅਣਜਾਣੇ ਤੇ ਚੰਗਾ ਮਾੜਾ ਸਮਾਂ ਗੁਜ਼ਾਰਾ ਸਤਿਗੁਰ ਤੇਰੇ ਭਾਣੇ ਤੇ। ਗੁਰਦਾਸ ਮਾਨ ਦਾ ਗੀਤ ਬਤਨੋ ਦੂਰ ਲੱਗੇ ਨੇ ਮੇਲੇ ਇਹ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਇਹ ਵੀ ਕੱਢ ਲਿਆ ਜੀ ਗੀਤ ਆਪਾਂ ਸੁਣਾਉਂਦੇ ਅੱਗੇ ਤੁਹਾਨੂੰ ਤੇ ਅੱਗੇ ਆਏ ਜੀ ਆਪਣੇ ਵਰਿੰਦਰ ਚੀਮਾ ਮਲੂਰਾ ਵਾਲੇ ਇਹਨਾਂ ਨੇ ਬਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੁਲਾ ਰਹੇ ਜੀ ਸਾਰਿਆਂ ਨੂੰ ਬੜੇ ਵਧੀਆ ਫੁੱਲ ਭੇਜ ਰਹੇ ਆ ਖੰਡਾ ਭੇਜ ਰਹੇ ਆ ਤੇ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੀ ਉਹਨਾਂ ਦਾ ਮੈਸੇਜ ਹੈ ਜੀ ਉਹ ਵੀ ਸਤਿ ਸ੍ਰੀ ਅਕਾਲ ਪਾ ਰਹੇ ਜੀ ਹਾਂਜੀ ਇਸ ਤੋਂ ਬਾਅਦ ਸਰ ਮੁਹੱਬਤ ਸਿੰਘ ਜੀ ਠੀਕ ਹੈ ਜੀ ਤੇ ਉਹ ਪਦਮਾਵਤੀ ਮੂਵੀ ਬਾਰੇ ਪੁੱਛ ਰਹੇ ਜੀ ਵੀ ਕੀ ਰੌਲਾ ਕਹਿੰਦੇ ਉਹਦਾ ਕੀ ਹੋਇਆ ਉਹਦੇ ਬਾਰੇ
ਉਹਦੇ ਬਾਰੇ ਗੱਲਬਾਤ ਸਾਂਝੀ ਕਰ ਲੈਂਦੇ
ਹਾਂ ਹਾਂਜੀ
ਤੁਸੀਂ ਭਾਜੀ ਸਾਂਝੀ ਕਰ ਦਿਓ ਕਿ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਜਿਹੜੇ ਮੱਧ ਭਾਰਤ ਦੀ ਆਪਾਂ ਗੱਲ ਕਰੀਏ ਉੱਥੇ ਤਾਂ ਕਾਫੀ ਜ਼ਿਆਦਾ ਹੈਗਾ
ਨਹੀਂ ਪੰਜਾਬ 'ਚ ਇੰਨਾ ਨਹੀਂ ਹੈਗਾ ਮਤਲਬ ਠੀਕ ਥੋੜਾ ਬਹੁਤਾ ਹੁੰਦਾ ਬਸ ਇੰਨਾ ਜ਼ਿਆਦਾ ਨਹੀਂ ਹੈਗਾ ਪੰਜਾਬ 'ਚ
ਜੀ
ਰਾਜਸਥਾਨ 'ਚ ਥੋੜਾ ਜ਼ਿਆਦਾ ਇਹਦੇ ਬਾਰੇ ਰੌਲਾ
ਹਾਂਜੀ ਕਿਉਂਕਿ ਰਾਜਪੂਤ ਜ਼ਿਆਦਾ ਉੱਥੇ ਹੈਗੇ ਆ ਨਾ ਤੇ ਰਾਜਪੂਤਾਂ ਦੀ ਜਾਨੀ ਧਾਰਮਿਕ ਭਾਵਨਾ ਜਿਹੜੀ ਸ਼ਾਇਦ ਭੜਕੀ ਆ ਜ਼ਿਆਦਾ
ਮੈਨੂੰ ਐ ਲੱਗਦਾ ਹੁੰਦਾ ਪਬਲਿਸਿਟੀ ਵਾਸਤੇ ਕਰਦੇ ਇੱਧਰ ਰੌਲਾ ਪਵਾ ਹੀ ਲੈਂਦੇ ਆਪਣੇ ਆਪ ਹੀ ਮਤਲਬ
ਨਹੀਂ ਵੈਸੇ ਇਸ ਗੱਲ ਦਾ ਤਾਂ ਜ਼ਰੂਰ ਹੈਗਾ ਕਿ ਪਬਲਿਸਿਟੀ ਤਾਂ ਜ਼ਰੂਰ ਫਿਲਮ ਨੂੰ ਮਿਲ ਜਾਣੀ ਆ ਤੇ ਪਰ ਜਿੱਥੇ ਤੱਕ ਸੰਜੇ ਲੀਲਾ ਭੰਸਾਲੀ ਦੀ ਆਪਾਂ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਇਸ ਗੱਲ ਦਾ ਕੋਈ ਫਾਇਦਾ ਲੈਂਦਾ ਹੁੰਦਾ ਕਿਉਂਕਿ ਬਹੁਤ ਨੁਕਸਾਨ ਵੀ ਹੋਣੇ ਆ ਹੋ ਸਕਦਾ ਆ ਬਈ ਬੰਦ ਵੀ ਹੋਣ ਸਿਨੇਮੇ ਕਿਤੇ ਫਿਲਮ ਨਾ ਵੀ ਸਕੇ ਤੇ ਖਾਸ ਤੌਰ ਤੇ ਜਿਹੜੇ ਆ ਰਾਜਪੂਤ ਮੈਜੋਰਟੀ ਜਿੱਥੇ ਹੈਗੀ ਆ ਖਾਸ ਤੌਰ ਤੇ ਗੁਜਰਾਤ ਦੇ ਕੁਛ ਸਟੇਟ ਰੱਖ ਲਈਏ ਰਾਜਸਥਾਨ ਤਾਂ ਚਲੋ ਮੰਨਦੇ ਆ ਆਪਾਂ ਮੱਧ ਪ੍ਰਦੇਸ਼ ਵੀ ਤੇ ਕਿਉਂਕਿ ਪਦਮਾਵਤੀ ਬੜਾ ਇੱਕ ਸਤਿਕਾਰਤ ਨਾਂ ਹੈਗਾ ਆ ਤੇ ਤੁਸੀਂ ਮਿਰਜ਼ਾ ਭਾਜੀ ਸੁਣਦੇ ਹੋਣੇ ਆ ਮਿਰਜ਼ਾ ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਹਨਾ ਤੁਸੀਂ ਸੁਣਿਆ ਹੋਣਾ ਉਹਦੇ ਵਿੱਚ ਵੀ ਇੱਕ ਥਾਂ ਕਹਿੰਦਾ ਆ ਵੀ ਸਾਹਿਬਾਂ ਕਿਹੜੀ ਪਦਵਨੀ ਉਹ ਵੀ ਰੰਨਾ ਵਰਗੀ ਰੰਨ ਏਦਾਂ ਦਾ ਕੁਛ ਹੈਗਾ ਨਾ ਤੇ ਉਹਦੇ ਵਿੱਚ ਵੀ ਜਾਨੀ ਕੰਪੈਰੀਜ਼ਨ ਕੀਤਾ ਸਾਹਿਬਾਂ ਦਾ ਪਦਮਾਵਤੀ ਦੇ ਨਾਲ ਤੇ ਉਸ ਆਪਣੇ ਜ਼ਮਾਨੇ ਦੀ ਬੜੀ ਖੂਬਸੂਰਤ ਔਰਤ ਹੋਈ ਆ ਤੇ ਜਿੱਥੇ ਖੂਬਸੂਰਤੀ ਲਈ ਉਹ ਜਾਣੀ ਗਈ ਆ ਉੱਥੇ ਨਾਲ ਦੀ ਨਾਲ ਅਣਖ ਦੇ ਲਈ ਵੀ ਜਾਣੀ ਗਈ ਆ ਵੀ ਜਦੋਂ ਅਲਾਉਦੀਨ ਖਿਲਜੀ ਨੇ ਉੱਥੇ ਹਮਲਾ ਕਰ ਦਿੱਤਾ ਸੈਲਫ ਉਹਨੂੰ ਜਿੱਤਣ ਦੇ ਵਾਸਤੇ ਪਦਮਾਵਤੀ ਨੂੰ, ਜਦੋਂ ਉਹਦੀ ਸੁੰਦਰਤਾ ਦਾ ਵਰਣਨ ਉਹਨੇ ਸੁਣਿਆ ਤੇ ਜਦੋਂ ਉਹਨੇ ਜਾਣੀ ਜਦੋਂ ਹਾਰ ਵੀ ਗਏ ਆ ਉਹ ਰਾਜਪੂਤ ਉੱਥੇ, ਤੇ ਪਦਮਾਵਤੀ ਨੇ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਦੇਸ਼ ਆਪਾਂ ਕਹਿ ਦਈਏ ਵੀ ਆਪਣੇ ਆਪ ਨੂੰ ਖਤਮ ਕਰਨ ਦਾ ਪਲਾਨ ਕਰ ਲਿਆ ਅਲਾਉਦੀਨ ਖਿਲਜੀ ਨੂੰ, ਜਾਣੀ ਆਪਣੀ ਇੱਜ਼ਤ ਦੀ ਰਖਵਾਲੀ ਦੇ ਲਈ, ਇਸ ਕਰਕੇ ਉਹਦਾ ਨਾਂ ਬੜੇ ਸਤਿਕਾਰ ਤੇ ਭਾਵਨਾ ਦੇ ਨਾਲ ਲਿਆ ਜਾਂਦਾ। ਤੇ ਜਿੱਥੋਂ ਤੱਕ ਫਿਲਮ ਦੇ ਕੁਛ ਅਜੇ, ਵੈਸੇ ਫਿਲਮ ਤਾਂ ਰਿਲੀਜ਼ ਨਹੀਂ ਹੋਈ, ਪਤਾ ਨਹੀਂ ਉਹਦੇ ਵਿੱਚ ਕੀ ਹੋਇਆ ਕੀ ਨਹੀਂ, ਇਹ ਤਾਂ ਅਜੇ ਜ਼ਿਆਦਾ ਰੱਬ ਜਾਣਦਾ ਤੇ ਜਾਂ ਜਿਹੜੇ ਫਿਲਮ ਬਣਾਉਣ ਵਾਲੇ ਆ ਜਾਂ ਸੈਂਸਰ ਬੋਰਡ ਵਾਲੇ ਹੈਗੇ ਆ। ਤੇ ਇਤਰਾਜ਼ ਉਹਨਾਂ ਨੂੰ ਇਹ ਹੈਗਾ ਆ ਵੀ ਜਿੱਦਾਂ ਉਹ ਨੱਚਦੀ ਆ, ਕਿਉਂਕਿ ਜੇ ਟ੍ਰੇਲਰ ਜਿਹੜਾ ਭਾਜੀ ਆਇਆ ਉਹਦੇ ਵਿੱਚ ਨੱਚਦੀ ਆ ਉਹ ਪਦਮਾਵਤੀ, ਜਾਂ ਜਿਹੜੀ ਆਪਾਂ ਕਹਿ ਦਈਏ ਜਿਹੜੀ ਅਭਿਨੇਤਰੀ ਹੈਗੀ ਉਹਦੇ ਵਿੱਚ, ਤੇ ਉਹ ਐਕਚੁਅਲੀ ਇੱਦਾਂ ਦਾ ਹੁੰਦਾ ਕਿ ਉਹ ਨੱਚ ਰਹੀ ਆ, ਉਹਨੂੰ ਕਿਹਾ ਜਾ ਰਿਹਾ ਵੀ ਪਦਮਾਵਤੀ ਇੱਦਾਂ ਦੀ ਥੋੜੀ ਸੀ ਹਨਾ, ਇਹ ਉਹਦੀ ਜਾਣੀ ਸ਼ਖਸੀਅਤ ਦੇ ਨਾਲ ਜਿਹੜਾ ਆ ਇੱਕ ਖਿਲਵਾੜ ਕੀਤਾ ਜਾ ਰਿਹਾ ਆ, ਇਹੋ ਜਿਹਾ ਇੱਕ ਜਾਣੀ ਬਣਾਇਆ ਜਾ ਰਿਹਾ। ਪਰ ਸ਼ਾਇਦ ਜਿਹੜੀਆਂ ਫਿਲਮਾਂ ਹੁੰਦੀਆਂ ਆ ਉਹ ਸਿਰਫ ਇੱਕ ਸੰਦੇਸ਼ ਦੇਣ ਲਈ ਹੁੰਦੀਆਂ, ਤੇ ਜ਼ਿਆਦਾਤਰ ਸੰਦੇਸ਼ ਤਾਂ ਇੱਕ ਲੁਕਮਾ ਹੁੰਦਾ ਵੈਸੇ, ਪਰ ਜ਼ਿਆਦਾਤਰ ਇਹ ਮਨੋਰੰਜਨ ਲਈ ਬਣਾਈਆਂ ਜਾਂਦੀਆਂ। ਤੇ ਜਦੋਂ ਇਤਿਹਾਸਕ ਹੈਗੀ ਆ, ਵੈਸੇ ਜ਼ਰੂਰ ਹੈਗਾ ਕਿ ਇਤਿਹਾਸ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ, ਪਰ ਇਤਿਹਾਸਕ ਫੈਕਟ ਤੋਂ ਸ਼ਾਇਦ ਕੋਈ ਇਤਰਾਜ਼ ਨਹੀਂ ਕਰਦਾ, ਸਿਰਫ ਫੈਕਟ ਇਸੇ ਕਰਕੇ ਹੈਗਾ ਆ ਕਿ ਜਿਹੜਾ ਉਹਨੂੰ ਜਿਸ ਤਰੀਕੇ ਦੀ ਦਿਖਾਇਆ ਜਾ ਰਿਹਾ ਆ ਵੀ ਜਿੱਦਾਂ ਉਹ ਨੱਚਦੀ ਆ ਜਾਂ ਵੀ ਇਹੋ ਜਿਹੀ, ਉਹਦੇ ਉੱਤੇ ਜ਼ਿਆਦਾ ਜਿਹੜਾ ਇਤਰਾਜ਼ ਆ ਉਹ ਕੀਤਾ ਜਾ ਰਿਹਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀਏ, ਕਿਉਂਕਿ ਦੋਨਾਂ ਤਰ੍ਹਾਂ ਦੇ ਵਿਚਾਰ ਮਿਲਦੇ ਆ। ਕੈਪਟਨ ਸਾਹਿਬ ਨੇ ਪਹਿਲਾਂ ਬੰਦ ਕਰਨ ਦੀ ਕਿਹਾ ਸੀ ਕਿ ਫਿਲਮ ਨਹੀਂ ਲੱਗੂਗੀ ਪੰਜਾਬ ਦੇ ਵਿੱਚ, ਪਰ ਉਸ ਤੋਂ ਬਾਅਦ ਵਿੱਚ ਯੂ ਟਰਨ ਮਾਰਿਆ ਉਹਨਾਂ ਨੇ ਵੀ, ਤੇ ਹੁਣ ਉਹਨਾਂ ਨੇ ਕਿਹਾ ਵੀ ਫਿਲਮ ਜਿਹੜੀ ਆ ਜ਼ਰੂਰ ਪੰਜਾਬ ਦੇ ਵਿੱਚ ਲੱਗੂਗੀ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਆ।
ਪਰ ਮੈਨੂੰ ਲੱਗਦਾ ਜਿੱਦਾਂ ਫਿਲਮਾਂ ਜਿੰਨੀਆਂ ਵੀ ਰੀਅਲ ਕਰੈਕਟਰਸ ਦੇ ਬਣੀਆਂ ਉਹ ਥੋੜੇ ਬੁੱਤੇ ਆਪਣੇ ਕੋਲ ਐਡ ਕਰਦੇ ਆ, ਜਿੱਦਾਂ ਮਿਲਖੇ ਦੇ ਮਿਲਖਾ ਸਿੰਘ ਤੇ ਬਣੀ ਸੀ।
ਬਿਲਕੁਲ, ਉਹ ਤਾਂ ਭਾਜੀ ਕਰਨਾ ਪੈਂਦਾ। ਜੇ ਇਹ ਮੰਨ ਲਓ ਵੀ ਮੇਰੀ ਲਾਈਫ ਦੇ ਉੱਤੇ ਜਾਂ ਤੁਹਾਡੀ ਲਾਈਫ ਦੇ ਉੱਤੇ ਫਿਲਮ ਆਪਾਂ ਬਣਾਉਣੀ ਆ, ਉਹ ਫਿਲਮ ਜਿਹੜੀ ਆ ਲੋਕਾਂ ਨੂੰ ਉਹਦੇ ਵਿੱਚ ਕੋਈ ਇੰਟਰਸਟ ਬਣਾਉਣਾ ਪੈਣਾ, ਜਿਹੜੀ ਕਿ ਹੋਰ ਕਿਸੇ ਚੀਜ਼ ਦੇ ਵਿੱਚ ਹੈ ਨਹੀਂ। ਸਿਰਫ ਉਹ ਤੁਸੀਂ ਜਿਹੜਾ ਹੂਬਹੂ ਦਿਖਾ ਦੋਗੇ ਉਹ ਤਾਂ ਬੋਰਿੰਗ ਹੋ ਜਾਣੀ, ਉਹ ਤਾਂ ਡਾਕੂਮੈਂਟਰੀ ਇੱਕ ਬਣ ਸਕਦੀ ਆ। ਫਿਲਮ ਦੇ ਵਿੱਚ ਤਾਂ ਮਸਾਲਾ ਸਾਨੂੰ ਪਾਉਣਾ ਪੈਣਾ, ਕਿਉਂਕਿ ਮਨੋਰੰਜਨ ਜਿਹੜਾ ਆ ਲੋਕਾਂ ਨੇ 3 ਘੰਟੇ ਬੈਠਣਾ, 3 ਘੰਟੇ ਬਿਠਾਉਣਾ, ਜਿਹੜਾ ਇਹ 1 ਮਿੰਟ ਨਹੀਂ ਕੋਈ ਬੈਠਦਾ ਹਨਾ, 3 ਘੰਟੇ ਉਹਨੂੰ ਬੰਨ ਕੇ ਰੱਖਣਾ ਆ ਫਿਲਮ ਦੇ ਵਿੱਚ। ਤੇ ਉਹਦੇ ਲਈ ਬਹੁਤ ਕੁਛ ਕੀਤਾ ਜਾਂਦਾ ਵੀ ਉਹ ਜਿਹੜੇ ਦਰਸ਼ਕ ਆ ਉਹ 3 ਘੰਟੇ ਬਾਅਦ ਘੱਟੋ ਘੱਟ ਉਹਨਾਂ ਨੂੰ ਪੈਸੇ ਵਸੂਲ ਹੋ ਜਾਣ। ਹਰ ਇੱਕ ਡਾਇਰੈਕਟਰ ਦਾ ਐਕਟਰ ਦਾ ਇਹ ਹੁੰਦਾ ਆ, ਤੇ ਉਹਦੇ ਵਿੱਚ ਫਿਰ ਮਸਾਲਾ ਜਿਹੜਾ ਪਾਉਣਾ ਹੀ ਪੈਂਦਾ। ਹੁਣ ਜੇ ਦੇਖਿਆ ਜਾਵੇ ਮਿਲਖਾ ਸਿੰਘ ਹੁਣਾਂ ਦੇ, ਦੇਖੋ ਕਿੰਨੇ ਜ਼ਿਆਦਾ ਉਹਦੇ ਵਿੱਚ ਮਸਾਲਾ ਪਾਇਆ ਗਿਆ। ਜੇ ਉਹਨੂੰ ਸਿੱਧਾ ਹੀ ਦੱਸ ਦਿੰਦੇ ਵੀ ਸਿਰਫ ਦੌੜਾਂ ਦੇ ਫੀਲਡ ਦੀ ਗੱਲ ਜਾਂ ਉਹ ਬੋਰਿੰਗ ਹੋ ਜਾਣੀ ਸੀ, ਤੇ ਲੋਕਾਂ ਨੇ ਚਾਹ ਕੇ ਵੀ ਬੈਠਣਾ ਨਹੀਂ ਸੀ 3 ਘੰਟੇ।
ਉਹਦੇ ਚ ਗਾਣੇ ਵੀ ਗਾਏ ਆ ਮਿਲਖਾ ਸਿੰਘ ਨੇ ਤੇ ਉਹ
ਹਾਂਜੀ ਹੁਣ ਗਾਣੇ ਗਾਏ ਆ ਜੀ। ਤੇ ਹੁਣ ਇਹ ਪਦਮਾਵਤੀ ਵੀ ਜੇ ਗਾਣੇ ਗਾ ਰਹੀ ਆ ਉਹਦੇ ਵਿੱਚ ਉਹ ਨੱਚ ਰਹੀ ਆ, ਵੈਸੇ ਵੀ ਉਹ ਕੁੜੀਆਂ ਦੇ ਵਿੱਚ ਨੱਚ ਰਹੀ ਆ, ਇਹ ਵੀ ਇੱਕ ਸਾਡੇ ਪੰਜਾਬ ਦਾ ਇੱਕ ਵਿਰਸਾ ਹੈਗਾ, ਜਨਾਨੀਆਂ ਨੱਚਦੀਆਂ ਠੀਕ ਆ ਜੀ, ਗਿੱਧਾ ਪਾਉਂਦੀਆਂ ਘਰਾਂ ਦੇ ਵਿੱਚ, ਤੇ ਜਦੋਂ ਵਿਆਹ ਹੁੰਦੇ ਆ ਸਿੱਠਣੀਆਂ ਹੁੰਦੀਆਂ ਆ, ਲੇਡੀ ਸੰਗੀਤ ਅੱਜ ਵੀ ਕਾਰਡਾਂ ਦੇ ਉੱਤੇ ਸ਼ਬਦ ਆ, ਭਾਵੇਂ ਹੁਣ ਉਹ ਲੇਡੀ ਸੰਗੀਤ ਕਹਿ ਨਹੀਂ ਸਕਦੇ ਆਪਾਂ ਵੀ, ਮਰਦ ਵੀ ਜਿਹੜੇ ਆ ਉਹਦੇ ਵਿੱਚ ਸ਼ਮੂਲੀਅਤ ਪੂਰੀ ਕਰਦੇ ਆ, ਡੀਜੇ ਵੀ, ਪਰ ਅਜੇ ਵੀ ਨਾ ਚੱਲਦਾ ਲੇਡੀ ਸੰਗੀਤ ਆ। ਉਹਦੇ ਵਿੱਚ ਇਹ ਹੁੰਦਾ ਸੀ ਵੀ ਜਿਹੜੀਆਂ ਸਿਰਫ ਉਹ ਔਰਤਾਂ ਦੇ ਲਈ ਗਾਉਣਾ ਵਜਾਉਣਾ ਹੁੰਦਾ ਸੀਗਾ, ਤੇ ਜੇ ਪਦਮਾਵਤੀ ਵੀ ਇਦਾਂ ਦਾ ਕੁਛ ਕਰਦੀ ਆ ਔਰਤਾਂ ਦੇ ਵਿੱਚ, ਤੇ ਫਿਰ ਇਹ ਮੈਨੂੰ ਲੱਗਦਾ ਇਹਦੇ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਪਰ ਸ਼ਾਇਦ ਇਹ ਇੱਕ ਸਿਆਸਤ ਤੋਂ ਜ਼ਿਆਦਾ ਪ੍ਰੇਰਿਤ ਹੁੰਦੇ ਆ ਵੀ ਇੱਕ ਬੰਦਾ ਜਿਹੜਾ ਲੀਡਰ ਟਾਈਪ ਹੁੰਦਾ ਉਹਦੇ ਮਗਰ 200-300 ਬੰਦਾ ਤਾਂ ਘੱਟੋ ਘੱਟ ਹੁੰਦਾ ਹੀ ਆ, ਤੇ ਉਹ ਫਿਰ ਆਪਣੇ ਮਗਰ ਬੰਦਿਆਂ ਨੂੰ ਜਿਹੜਾ ਉੱਪਰੋਂ ਸੁਨੇਹੇ ਲੱਗ ਜਾਂਦੇ ਆ, ਫਿਰ ਉਹ ਪ੍ਰਭਾਵਿਤ ਕਰਦੇ ਆ ਲੋਕਾਂ ਨੂੰ।
ਦਿਲਜੀਤ, ਜਿੱਦਾਂ ਆਪਣੇ ਕੋਲ ਧਾਰਮਿਕ ਫਿਲਮ ਬਣਦੇ ਆ ਤੇ SGPC ਤੋਂ ਪਹਿਲਾਂ ਪੁੱਛਦੇ ਆ, ਪਰਮਿਸ਼ਨ ਲੈਂਦੇ ਆ, ਦਿਖਾਉਂਦੇ ਆ ਉਹਨਾਂ ਨੂੰ,
ਹਾਂਜੀ,
ਏਦਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਵੀ ਕੁਛ ਉੱਥੇ ਰਾਜਸਥਾਨ ਚ ਉਸ ਕਮਿਊਨਿਟੀ ਉੱਤੇ ਜਾਂ ਜੋ ਵੀ ਹੈਗਾ ਉੱਥੋਂ ਪਹਿਲਾਂ ਇੱਕ ਵਾਰੀ ਕੋਈ ਗੱਲਬਾਤ ਕੀਤੀ ਹੋਊਗੀ, ਜ਼ਰੂਰ ਪੁੱਛਿਆ ਹੋਊਗਾ
ਜੀ। ਨਹੀਂ ਮੈਨੂੰ ਨੀ ਲੱਗਦਾ ਵੀ ਪੁੱਛਿਆ ਹੋਊਗਾ, ਮੈਨੂੰ ਜਵੇਦ ਅਖਤਰ ਦੀ ਬਹੁਤ ਵਧੀਆ ਗੱਲ ਲੱਗੀ। ਜਵੇਦ ਅਖਤਰ ਹੁਣੀ ਬਹੁਤ ਵਧੀਆ ਵਿਚਾਰ ਦਿੰਦੇ ਹੁੰਦੇ ਆ, ਵੈਸੇ ਤਾਂ ਆਪਣੇ ਆਪ ਨੂੰ ਉਹ ਨਾਸਤਿਕ ਦੱਸਦੇ ਆ ਵੀ ਨਾਸਤਿਕ ਆ ਮੈਂ, ਪਰ ਉਹਨਾਂ ਨੇ ਫਿਲਮ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਖਾਸ ਤੌਰ ਤੇ ਸਿੰਧੀਆ ਪਰਿਵਾਰ ਨੇ ਬੜਾ ਇਹਦੇ ਉੱਤੇ ਇਤਰਾਜ਼ ਕੀਤਾ ਆ, ਤੇ ਰਾਜਪੂਤ ਫੈਮਿਲੀ ਜਿਹੜੇ ਰਾਜ ਘਰਾਣੇ ਹੈਗੇ ਆ ਅੱਜ ਵੀ, ਉਹਨਾਂ ਨੇ ਜ਼ਿਆਦਾ ਇਤਰਾਜ਼ ਕੀਤਾ, ਜਾਣੀ ਕਿਉਂਕਿ ਉਹ ਪਦਮਾਵਤੀ ਨੂੰ ਆਪਣੀ ਫੈਮਿਲੀ ਮੈਂਬਰ ਦੇ ਤੌਰ ਤੇ ਜਾਂ ਆਪਣੇ ਬਜ਼ੁਰਗ ਮੰਨਦੇ ਆ। ਤੇ ਉਹ ਜਵੇਦ ਅਖਤਰ ਉਹਨਾਂ ਨੇ ਕਿਹਾ ਇਹ ਗੱਲ ਵੀ ਜਿਹੜੇ ਬੰਦੇ ਅੱਜ ਇਤਰਾਜ਼ ਕਰਦੇ ਆ ਇਹ ਸਾਰੇ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀਗੇ, ਉਹਨਾਂ ਦੇ ਦਰਬਾਰਾਂ ਦੇ ਵਿੱਚ ਖੜੇ ਰਹੇ ਸੀ, ਤੇ ਇਹਦੇ ਸੱਚਾਈ ਆ ਇਹਦੇ ਵਿੱਚ ਵੀ ਹਨਾ, ਤੇ ਉਹਦੇ ਲਈ ਵੀ ਹੁਣ ਬੜਾ ਕੀਤਾ ਗਿਆ। ਉਹਨੇ ਕਿਹਾ ਕਿ ਮੈਂ ਉਹਦੇ ਲਈ ਜ਼ਰੂਰ ਇਹੀ ਸਵਾਲ ਬਿਲਕੁਲ ਉਹ ਤੋਂ ਵੀ ਕੀਤਾ ਗਿਆ ਸੀ ਵੀ ਪੁੱਛਣਾ ਚਾਹੀਦਾ ਸੀ ਰਾਜਪੂਤਾਂ ਤੋਂ, ਉਹ ਕਹਿੰਦਾ ਵੀ ਮੈਂ ਪੁੱਛਣਾ ਸੀ ਜਿਹੜਾ ਇੱਕ ਗਰੀਬ ਰਾਜਪੂਤ ਹੈ ਮੈਂ ਉਹਨੂੰ ਜ਼ਰੂਰ ਪੁੱਛੂਗਾ, ਜਾਂ ਇੱਕ ਨੋਰਮਲ ਲਾਈਫ ਜਾਂ ਇੱਕ ਕਾਮਨ ਬੰਦਾ ਜਿਹੜਾ ਰਾਜਪੂਤ ਉਹਨੂੰ ਮੈਂ ਜ਼ਰੂਰ ਪੁੱਛਦਾ ਵੀ ਮੈਂ ਰਾਜ ਘਰਾਣਿਆਂ ਨੂੰ ਕਿਉਂ ਪੁੱਛਦਾ। ਹਨਾ ਜਾਂ ਕਿਹੜਾ ਡਾਇਰੈਕਟਰ ਆ ਉਹ ਕਿਉਂ ਰਾਜ ਘਰਾਣਿਆਂ ਨੂੰ ਪੁੱਛੇ, ਇਹ ਤਾਂ ਆਪ ਗਦਾਰ ਰਹੇ ਆ, ਇਹਨਾਂ ਨੂੰ ਕੁਛ ਪਤਾ ਨੀ, ਇਹਦਾ ਵੀ ਬੜਾ ਇਸ਼ੂ ਜਿਹੜਾ ਬਣਿਆ। ਤੇ ਪਰ ਇੱਕ ਹੋਰ ਵੀ ਭਾਜੀ ਗੱਲ ਹੁੰਦੀ ਆ ਵੀ ਇੱਕ ਇਹ ਫਿਲਮ ਜਦੋਂ ਬਣਦੀ ਹੁੰਦੀ ਆ ਇਹਦੇ ਵਿੱਚ ਕਈ ਕੁਛ ਬਹੁਤ ਸਾਰੀਆਂ ਸਹਿਣਸ਼ੀਲਤਾ ਜਿਹੜੀਆਂ ਰੱਖਣੀਆਂ ਪੈਂਦੀਆਂ, ਅਨਲੈਸ ਸਾਡੀ ਕੋਈ ਬਹੁਤ ਵੱਡੀ ਗੱਲ ਜਾਂ ਇਤਿਹਾਸਕ ਤੋੜ ਮਰੋੜੇ ਕਰ ਦਿੱਤੀ ਗਈ ਹੋਵੇ, ਇਹ ਤਾਂ ਚਲੋ ਮੰਨਣ ਦੇ ਵਿੱਚ ਆਇਆ। ਜੇ ਸੈਂਸਰ ਬੋਰਡ ਨੇ, ਕਿਉਂਕਿ ਸੈਂਸਰ ਬੋਰਡ ਦੇ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਜਿਹੜੇ ਆ ਪਾਏ ਜਾਂਦੇ ਆ, ਹਰ ਤਰ੍ਹਾਂ ਦੇ ਮਾਹਰ ਉਹਦੇ ਵਿੱਚ ਹੁੰਦੇ ਆ, ਉਹ ਜਦੋਂ ਪਾਸ ਕਰਦੇ ਫਿਲਮ ਨੂੰ ਤੇ ਉਹਦੇ ਵਿੱਚ ਇਹਨਾਂ ਗੱਲਾਂ ਦੇ ਧਿਆਨ ਰੱਖਿਆ ਜਾਂਦਾ। ਜੇ ਸੈਂਸਰ ਬੋਰਡ ਪਾਸ ਕਰਦੀ ਆ, ਦੈਟ ਮੀਨਸ ਕਿ ਉਹਦੇ ਵਿੱਚ ਇੰਨੀ ਜ਼ਿਆਦਾ ਆਪੱਤੀ ਹੋਣੀ ਨੀ ਜਿੰਨਾ ਤੱਕ ਲੱਗਦਾ। ਪਰ ਖੈਰ ਇਹ ਇੱਕ ਹਿੰਦੂ ਤੱਬ ਦੇ ਨਾਲ ਜੋੜ ਕੇ ਜਦੋਂ ਪੇਸ਼ ਕਰ ਦਿੱਤਾ ਗਿਆ, ਬਹੁਤ ਸਾਰੇ ਲੋਕਾਂ ਨੂੰ ਤਾਂ ਅੱਜ ਤੱਕ, ਕਿਉਂਕਿ ਮੈਨੂੰ ਵੀ ਪਤਾ ਨੀ ਫਿਲਮ ਦੇ ਵਿੱਚ ਕੀ ਆ, ਤੁਹਾਨੂੰ ਵੀ ਅਜੇ ਪਤਾ ਨੀ ਫਿਲਮ ਦਾ ਅਜੇ ਰਿਲੀਜ਼ ਹੋਣੀ ਆ, ਉਹ ਸਿਰਫ ਇਹ ਹੁੰਦਾ ਵੀ ਜਦੋਂ ਪ੍ਰਭਾਵ ਪਾਉਂਦਾ ਉਹ ਸਾਡੇ ਧਰਮ ਦੇ ਨਾਲ ਸਾਡੀ ਕਮਿਊਨਿਟੀ ਦੇ ਨਾਲ ਖਿਲਵਾੜ ਹੋ ਰਿਹਾ ਆ, ਉਹਦੇ ਵਿੱਚ ਬਿਨਾਂ ਕਿਸੇ ਅਣਜਾਣ ਪੋਣੇ ਦੇ ਵਿੱਚ, ਯਾਨੀ ਜਿੱਦਾਂ ਕਹਿ ਲਓ ਵੀ ਤੁਸੀਂ ਕੁਛ ਵੀ ਕਰਾ ਸਕਦੇ ਆ ਭੀੜ ਦੇ ਕੋਲੋਂ।
ਇਹ ਫਿਲਮਾਂ ਚ ਨਾ ਦੂਜੇ ਤੇ ਮੈਨੂੰ ਐ ਲੱਗਦਾ ਹੁੰਦਾ ਜਿੱਦਾਂ ਪਹਿਲਾਂ ਪੁੱਛਣ ਤੋਂ ਥੋੜਾ ਜਿਹਾ ਗੁਰੇਜ਼ ਜਿਹੜਾ ਕਰਦੇ ਆ ਨਾ, ਉਹ ਟ੍ਰੇਡ ਸੀਕ੍ਰੇਟ ਵੀ ਸਾਡਾ ਲੀਕ ਵੀ ਕਿਹੜੀ ਮੂਵੀ ਆ ਰਹੀ ਹੈ ਲੀਕ ਨਾ ਹੋ ਜੇ, ਤਾਂ ਫਿਰ ਖੁੱਲ ਕੇ ਪੂਰੀ ਗੱਲ ਨਹੀਂ ਕਰ ਸਕਦੇ ਫਿਲਮਾਂ ਵਾਲੇ ਵੀ ਨਾ, ਕਿਉਂਕਿ ਇੰਨੀ ਇਨਵੈਸਟਮੈਂਟ ਹੋ ਜਾਂਦੀ ਹੈ। ਜੇ ਦੂਜੇ ਨੂੰ ਆਈਡੀਆ ਪਤਾ ਲੱਗ ਜੇ ਤਾਂ ਪੈਰਲਰ ਚ ਉਸ ਤੋਂ ਉਹਦੇ ਵਰਗੀ ਜਾਂ ਉਸ ਤੋਂ ਵਧੀਆ ਫਿਲਮ ਬਣਾ ਕੇ ਇੱਕ ਟ੍ਰੇਡ ਸੀਕ੍ਰੇਟ, ਤਾਂ ਫਿਰ ਮੋਸਟਲੀ ਫਿਲਮਾਂ ਚ ਏਦਾਂ ਹੀ ਹੁੰਦਾ, ਫਿਰ ਰਿਲੀਜ਼ ਹੁੰਦੀ ਆ ਟ੍ਰੇਲਰ ਆਉਂਦੇ ਫਿਰ ਓਬਜੈਕਸ਼ਨ ਆਉਂਦੀ ਹੈ। ਜਗਤਾਰ ਕਿਲ ਟੁੱਟ ਗਏ ਵਾਲੇ ਜੀ ਆਪਣੇ ਭਾਜੀ, ਉਹ ਵੀ ਆ ਗਏ। ਹਾਂਜੀ, ਉਹਨਾਂ ਦੇ ਹਮੇਸ਼ਾ ਦੀ ਤਰ੍ਹਾਂ ਫੋਟੋ ਮੈਸੇਜ ਜਿਹੜਾ ਭੇਜਦੇ ਹੁੰਦੇ ਜੀ ਆਪਣਾ ਹਾਂਗਕਾਂਗ ਤੋਂ, ਤੇ ਉਹ ਕਹਿੰਦੇ ਜੀ ਦੋਸਤੋ ਸੋਚ ਹਮੇਸ਼ਾ ਸਕਾਰਾਤਮਕ ਹੋਣੀ ਚਾਹੀਦੀ ਹੈ, ਤੇ ਸਕਾਰਾਤਮਕ ਸੋਚ ਹੀ ਕ੍ਰਿਸ਼ਮਿਆਂ ਦਾ ਰਸਤਾ ਖੋਲਦੀ ਹੈ। ਸ਼ੁਭ ਸੰਦੇਸ਼,
ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਭਾਜੀ
ਹੋਣੀ ਚਾਹੀਦੀ ਹੈ ਕਹਿੰਦੇ।
ਹਾਂਜੀ,
ਇਹ ਤਾਂ ਚਲੋ
ਬਿਲਕੁਲ, ਪਰ ਖੈਰ ਭਾਜੀ ਇੱਥੇ ਵੀ ਆਪਾਂ ਥੋੜੀ ਜਿਹੀ ਗੱਲ ਹੈ ਵੀ ਜਿੱਦਾਂ ਆਪਟੀਮਿਸਟਿਕ ਤਾਂ ਬੰਦੇ ਨੂੰ ਹੋਣਾ ਚਾਹੀਦਾ ਹੀ ਆ ਹਨਾ, ਤੇ ਹਰ ਚੀਜ਼ ਦੇ ਵਿੱਚ ਵੀ ਜਾਣੀ ਮੰਨ ਲਓ ਕਿ ਆਪਾਂ ਸਾਡੇ ਪਟਿਆਲੇ ਤੋਂ ਹੀ ਆਪਾਂ ਲੁਧਿਆਣੇ ਨੂੰ ਜਾਣਾ, ਆਪਾਂ ਇਹ ਸੋਚ ਕੇ ਚੱਲਾਂਗੇ ਵੀ ਲੁਧਿਆਣੇ ਅਸੀਂ ਜਿਹੜਾ ਪਹੁੰਚਣਾ ਆ, ਜੇ ਤੁਸੀਂ ਪਹਿਲਾਂ ਹੀ ਸੋਚਣ ਲੱਗ ਗਏ ਨਹੀਂ ਯਾਰ ਟ੍ਰੈਫਿਕ ਹੋਣਾ ਆ, ਕਿੱਥੇ ਪਹੁੰਚ ਹੋਣਾ ਆ, ਕਿਤੇ ਗੱਡੀ ਨਾ ਖਰਾਬ ਹੋ ਜਾਵੇ ਹਨਾ, ਤੇ ਮੰਜ਼ਿਲ ਤੇ ਭਾਵੇਂ ਤੁਸੀਂ ਪਹੁੰਚੇ ਜਾਓ ਪਰ ਉਹ ਤੁਹਾਨੂੰ ਸਵਾਦ ਨਹੀਂ ਆਉਣਾ ਉਸ ਗੱਲ ਦਾ। ਇਸ ਕਰਕੇ ਹਰ ਚੀਜ਼ ਕਿਸੇ ਨੂੰ ਵੀ ਪਾਉਣ ਲਈ ਸਕਾਰਾਤਮਕਤਾ ਤੁਹਾਨੂੰ ਰੱਖਣੀ ਪੈਣੀ ਆ, ਤੇ ਖੈਰ ਬਹੁਤ ਵਧੀਆ ਮੈਸੇਜ ਹੈ ਇਹ ਭਾਜੀ ਉਹਨਾਂ ਦਾ।
ਏਦਾਂ ਇੱਕ ਮੈਂ ਬਚਪਨ ਚ ਕੁਦੇ ਸਟੋਰੀ ਪੜ੍ਹੀ ਸੀ, ਉਹ ਸ਼ਿਪ ਦੇ ਵਿੱਚ ਜਾ ਰਹੀ ਹੁੰਦੀ ਫੈਮਿਲੀ ਤੇ ਉਹ ਡੁੱਬ ਜਾਂਦਾ ਸ਼ਿਪ ਦੇ ਬੱਚਾ ਨਾ, ਮਤਲਬ ਉਹ ਸਵਿਮਿੰਗ ਆਉਂਦੀ ਹੁੰਦੀ ਹੈ, ਉਹ ਤਰਦਾ ਰਹਿੰਦਾ ਕਾਫੀ ਦੇਰ, ਸਵਿਮਿੰਗ ਸ਼ੁਰੂ ਕਰ ਦਿੰਦਾ ਚਲੋ ਬਚਣ ਵਾਸਤੇ, ਤੇ ਉਹਦੇ ਇੱਕ ਮਾਇੰਡ ਚ ਇਹ ਹੁੰਦਾ ਵੀ ਉਹਦੇ ਪਿਓ ਨੇ ਕਿਹਾ ਹੁੰਦਾ ਵੀ ਤੂੰ ਜਦੋਂ ਵਾਪਸ ਆਏਗਾ ਤੈਨੂੰ ਮੈਂ ਸਾਈਕਲ ਲੈ ਕੇ ਦਊਂਗਾ, ਮੈਂ ਘਰ ਪਹੁੰਚਣਾ ਤੇ ਮੈਨੂੰ ਮੇਰੇ ਪਿਓ ਨੇ ਸਾਈਕਲ ਲੈ ਕੇ ਦੇਣਾ, ਉਹ ਸੋਚ ਉਹਦੇ ਦਿਮਾਗ ਚ ਸੀ, ਉਹ ਤੈਰਦਾ ਰਹਿੰਦਾ ਉਸ ਆਸ ਤੇ, ਇੱਕ ਆਸ ਰੱਖਦਾ ਮਨ ਚ ਆਪਣੇ,
ਠੀਕ
ਹੈ, ਫਿਰ ਬਚਾ ਲੈਂਦੇ ਆ ਉਹਨੂੰ ਰੈਸਕਿਊ ਟੀਮ ਵਾਲੇ ਤੇ ਹੋਰ ਉਹਨੂੰ ਪੁੱਛਦੇ ਵੀ ਤੂੰ ਏਦਾਂ ਕਿੱਦਾਂ, ਤੂੰ ਇੰਨੀ ਦੇਰ ਘੱਟ ਉਮਰ ਸੀ ਤੈਰਦਾ ਰਿਹਾ, ਕਹਿੰਦਾ ਮੇਰੇ ਮਨ ਚ ਇਹੀ ਸੀ ਵੀ ਮੈਂ ਵਾਪਸ ਜਾ ਰਿਹਾ ਹੁੰਦਾ ਸਕੂਲ, ਆਪਣੇ ਕਾਲਜ ਸਕੂਲ ਤੋਂ ਵਾਪਸ ਘਰ ਨੂੰ ਜਾ ਰਿਹਾ ਹੁੰਦਾ, ਉਹਨੂੰ ਬਸ ਇਹੀ ਚਾਹ ਹੁੰਦਾ ਵੀ ਮੈਨੂੰ ਸਾਈਕਲ ਮਿਲਣਾ ਘਰ ਜਾ ਕੇ, ਏਦਾਂ ਕੋਈ ਨਾ ਕੋਈ ਛੋਟੀ ਜਿਹੀ ਹੁੰਦੀ ਸਵੇਰੇ ਉੱਠਦੇ ਨੂੰ ਆਪਾਂ ਨੂੰ ਵੀ ਲੱਗਦਾ ਵੀ ਆਹ ਕੰਮ ਕਰਨਾ ਅਸੀਂ ਪੋਜ਼ਿਟਿਵ,
ਕੋਈ
ਸਾਰਾ ਦਿਨ ਚਲਾ ਰੱਖਦੇ ਹੁੰਦੇ ਨੇ। ਕੁਲਦੀਪ ਕੌਰ ਜੀ ਦਾ ਮੈਸੇਜ ਆਇਆ ਜੀ ਅੱਗੇ ਆਪਣਾ, ਸਤਿ ਸ੍ਰੀ ਅਕਾਲ ਜੀ ਦਲਜੀਤ ਭਾਜੀ, ਸਰਬਜੀਤ ਭਾਜੀ ਤੇ ਹਰਬੰਦ ਪਰਿਵਾਰ ਨੂੰ ਸਾਰਿਆਂ ਨੂੰ, ਤੇ ਇਹ ਵੀ ਇੱਕ ਵਿਚਾਰ ਹੀ ਭੇਜ ਰਹੇ ਆ, ਸਦਾਚਾਰ ਪ੍ਰੇਮ ਅਤੇ ਦਇਆ ਜਿਸ ਧਰਮ ਵਿਚ ਹੋਵੇਗੀ ਉਹੀ ਸੱਚਾ ਹੋਵੇਗਾ ਅਤੇ ਸੰਸਾਰ ਵਿਚ ਜਿੰਦਾ ਰਹੇਗਾ, ਇਹ ਗੁਣ ਜਿਸ ਧਰਮ ਵਿਚ ਨਹੀਂ ਉਹ ਸੱਚ ਨਹੀਂ ਝੂਠ ਹੈ, ਗੁਰੂ ਤੇਗ ਬਹਾਦਰ ਜੀ। ਇਹ ਵਧੀਆ ਵਿਚਾਰ ਹੈ ਜੀ ਇਹਨਾਂ ਦੇ, ਧਨੀ ਸਾਹਿਬ ਵੀ ਸਤਿ ਸ੍ਰੀ ਅਕਾਲ ਭੇਜ ਰਹੇ ਜੀ ਆਪਣੇ, ਲਵਾ ਲਓ ਹਾਜ਼ਰ। ਤੇ ਅੱਗੇ ਜੋਗਾ ਸਿੰਘ ਧਾਲੀਵਾਲ ਮਲਡੂਰਾ ਤੋਂ, ਅੱਜ ਤਾਂ ਵਿਚਾਰ ਹੀ ਆ ਰਹੇ ਮੋਸਟਲੀ ਸਾਰਿਆਂ ਦੇ, ਮਤਲਬ ਵਧੀਆ ਵਧੀਆ
ਵਧੀਆ।
ਕਹਿੰਦਾ ਕਿਸਮਤ ਕਹਿ ਕੇ ਬੁਜ਼ਦਲ ਬੰਦੇ ਹੌਸਲਾ ਹਾਰ ਜਾਂਦੇ, ਹਿੰਮਤ ਵਾਲੇ ਰਾਹ ਲੱਭਣ ਲਈ ਪੱਥਰ ਪਾੜ ਜਾਂਦੇ, ਕਵਿਤਾ ਇਹਨਾਂ ਦੀ ਸ਼ੋਰਟ ਹੈ। ਕਿਸਮਤ ਕਹਿ ਕੇ ਬੁਜ਼ਦਲ ਬੰਦੇ ਹੌਸਲਾ ਹਾਰ ਜਾਂਦੇ, ਹਿੰਮਤ ਵਾਲੇ ਰਾਹ ਲੱਭਣ ਲਈ ਪੱਥਰ ਪਾੜ ਜਾਂਦੇ। ਆਮ ਬੰਦੇ ਲਈ ਤਾਸ਼ ਦੀ ਬਾਜੀ ਜਿੱਤਣੀ ਔਖੀ ਹੈ। ਹਰੀ ਸਿੰਘ ਜਿਹੇ ਦੂਜੇ ਦੇਸ਼ ਵਿਚ ਝੰਡੇ ਚਾੜ ਜਾਂਦੇ। ਗੁਰੂ ਘਰਾਂ ਵਿਚ ਪੈਸੇ ਪਿੱਛੇ ਪੱਗਾਂ ਲੱਥਦੀਆਂ ਨੇ। ਮਰਦ ਅਗੰਬੜੇ ਧਰਮ ਲਈ ਪੁੱਤਰ ਵੀ ਵਾਰ ਜਾਂਦੇ। ਦੇਖੋ ਕਟਾਸ਼ ਕੀਤਾ ਇਹਨਾਂ ਨੇ। ਚਾਰ ਲੈਣਾ ਲਿਖਣ ਲਈ
ਸਟੋਰੀ ਜਿਹੜੀ ਸਾਂਝੀ ਕੀਤੀ ਸੀ, ਮੈਨੂੰ ਲੱਗਦਾ ਓਹਦੇ ਤੇ ਵੀ ਬੜੀ ਢੁਕਵੀ, ਜਿੱਦਾਂ ਹੁਣ ਬੱਚੇ ਦੀ ਸਟੋਰੀ ਕੀਤੀ ਸੀ ਵੀ ਅਹਿਮਤ ਨੀ ਉਹਨੇ ਹਾਰੀ।
ਹਾਂਜੀ
ਹਾਂ, ਤੇ ਮੈਸੇਜ ਇਹਨਾਂ ਦਾ ਵੀ ਓਹਦੇ ਨਾਲ ਹੀ ਰਹਿੰਦਾ।
ਅੱਗੇ ਲਿਖਦੇ ਜੀ, ਚਾਰ ਲਾਈਨਾਂ ਲਿਖਣ ਲਈ ਯੋਧਾ ਕਿੰਨਾ ਸੋਚਿਆ ਤੂੰ, ਲਿਖਣ ਵਾਲੇ ਦਾ ਲਿਖ ਲਿਖ ਕੇ ਗ੍ਰੰਥ ਉਚਾਰ ਜਾਂਦੇ। ਧਾਲੀ ਵਾਲ ਦੂਜਿਆਂ ਨੂੰ ਕੀ ਪਤਾ ਤੇਰੇ ਬਾਰੇ, ਜਦੋਂ ਮਾਰਦੇ ਸੌਦੇ ਵਾਲਿਆਂ ਆਪਣੇ ਮਾਰ ਜਾਂਦੇ। ਸੋਰੀ ਗਲਤੀ ਹੋ ਗਈ, ਜਦੋਂ ਮਾਰਦੇ ਸੈਦੋਂ ਵਾਲਿਆਂ ਆਪਣੇ ਮਾਰ ਜਾਂਦੇ।
ਆਪਣੇ ਮਾਰ ਜਾਂਦੇ, ਸਹੀ ਗੱਲ ਹੈ, ਬਿਲਕੁਲ। ਧਾਲੀਵਾਲ ਸਾਹਿਬ ਕਮਾਲ ਕਰ ਦਿੱਤੀ ਤੁਸੀਂ।
ਹਰੀਸ਼ ਅਰੋੜਾ ਜੀ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਮੈਨੂੰ ਵੀ ਤੁਹਾਨੂੰ ਵੀ ਸਾਰਿਆਂ
ਨੂੰ।
ਹਾਂਜੀ, ਤੇ ਭੁਪਿੰਦਰ ਲਾਂਬਾ ਜੀ, ਅੱਗੇ ਉਹਨਾਂ ਦਾ ਜੀ ਫੋਟੋ ਮੈਸੇਜ ਹੈ ਭੁਪਿੰਦਰ ਲਾਂਬਾ ਜੀ ਦਾ। ਲੈਟ ਯੂਰ ਟੰਗ ਸੋ ਸਵੀਟ ਦ ਐਂਡ ਸੋਫਟ ਦੈਟ ਐਵਰੀ ਵਰਡ ਯੂ ਅਟਰ ਸਾਊਂਡਸ ਐਜ਼ ਮਿਊਜ਼ਿਕ ਟੂ ਦੀ ਲਿਸਨਰ। ਵੀ ਆਪਣੇ ਜਵਾਨ ਕਹਿੰਦੇ ਇੰਨੀ ਮਿੱਠੀ ਕਰ ਲਓ ਹੈ, ਅਗਲੇ ਸੁਣਨੇ ਨੂੰ ਲੱਗੇ ਵੀ ਬਸ ਮਿਊਜ਼ਿਕ ਹੀ ਬਚ ਰਿਹਾ ਹੈ। ਹੁੰਦੀ ਨੀ, ਬਹੁਤ ਔਖਾ ਕੰਮ ਹੈ ਜੀ,
ਇਹੀ ਤਾਂ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਵੈਸੇ ਭਾਜੀ, ਹੈ ਨਾ।
ਹੋਰ ਜੀ, ਬੜੀ ਕੋਸ਼ਿਸ਼ ਕਰਦੀ ਹੈ, ਜਿੰਨਾ ਮਰਜ਼ੀ ਕਰ ਲਓ
ਜੀ। ਚਲੋ ਖੈਰ, ਜਦੋਂ ਇੱਦਾਂ ਦੇ ਮੈਸੇਜ ਆਪਾਂ ਪੜ੍ਹਦੇ ਹਾਂ, ਘੱਟੋ ਘੱਟ 10-15 ਮਿੰਟ ਤਾਂ ਜਵਾਨ ਮਿੱਠੀ ਹੋ ਜਾਂਦੀ ਹੈ ਨਾ, ਕਹਿਣਾ ਵੀ ਚਲੋ ਅੱਜ ਤੋਂ ਸਿੱਖਣ ਨੂੰ ਮਿਲਿਆ। ਕਿਉਂਕਿ ਬੰਦਾ ਜਦੋਂ ਵੀ ਗਲਤੀਆਂ ਕਰਦਾ ਉਦੋਂ ਭੁੱਲ ਕੇ ਹੀ ਕਰਦਾ, ਜਦੋਂ ਉਹਨੂੰ ਇੱਦਾਂ ਦੇ ਮੈਸੇਜ ਜਿਹੜੇ ਭੁੱਲ ਜਾਂਦੇ ਆ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਦੇਖੋ ਆਪਣੇ ਸਰੋਤੇ ਜਿਹੜੇ ਆ ਉਹ ਭੇਜਦੇ ਆ ਇੱਦਾਂ ਦੀਆਂ ਗੱਲਾਂ, ਘੱਟੋ ਘੱਟ ਉਹਨਾਂ ਦਾ ਜਿਹੜਾ 2-3 ਘੰਟੇ ਜਾਂ ਪੂਰੀ ਦਿਹਾੜੀ ਉਹਨਾਂ ਦਾ ਅਸਰ ਰਹੂਗਾ ਹਨਾ, ਤੇ ਮੈਸੇਜਾਂ ਦਾ ਬੜਾ। ਕਈ ਦੋਸਤ ਸੋਚਦੇ ਹੋਣਗੇ ਵੀ ਯਾਰ ਇਹਨਾਂ ਦਾ ਕੀ ਫਾਇਦਾ, ਪਰ ਘੱਟੋ ਘੱਟ ਜੇ ਤੁਸੀਂ ਜੇ ਕਹਿ ਲਓ ਵੀ ਗਾਹੇ ਵਗਾਹੇ ਇੱਦਾਂ ਦੇ ਮੈਸੇਜ ਉਦੋਂ ਰਿਪੀਟ ਕਰਦੇ ਆ, ਉਹ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਚ ਕੰਮ ਆਈ ਜਾਂਦੇ, ਤੇ ਸਾਡੀ ਜ਼ਿੰਦਗੀ ਉਦਾਂ ਦੀ ਹੋ ਜਾਂਦੀ ਆ, ਤੁਸੀਂ ਆਪਣੇ ਆਪ ਉਹਨਾਂ ਨੂੰ ਯੂਜ਼ ਕਰ ਲੈਂਦੇ ਆ।
ਹਲੂਣਾ ਮਿਲਦਾ ਥੋੜਾ ਜਿਹਾ ਬਸ, ਬੰਦੇ ਨੂੰ ਲੱਗਦਾ ਵੀ ਵਧੀਆ ਗੱਲ ਹੈ, ਠੀਕ ਹੈ। ਤੇ ਜਗਤਾਰ ਗਿੱਲ ਭਾਜੀ ਨੇ ਨਾ ਅੱਗੇ ਟੈਕਸਟ ਮੈਸੇਜ ਭੇਜਿਆ, ਫਿਰ ਅੱਗੇ ਉਹ ਪਦਮਾਵਤੀ ਫਿਲਮ ਬਾਰੇ ਹੀ ਕਰ ਰਹੇ ਗੱਲ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਤੇ ਅੱਗੇ ਕਹਿੰਦੇ ਜੀ, ਫਿਲਮ ਪਦਮਾਵਤੀ ਦੇ ਜ਼ਿਕਰ ਧਮਕੀਆਂ ਦਾ ਦੌਰ ਨਾਲ ਦੌਰ ਸ਼ੁਰੂ ਹੋ ਗਿਆ ਕਹਿੰਦੇ ਹੁਣ, ਕਿਧਰੇ ਕਿਸੇ ਦਾ ਨੱਕ ਵੱਢਣ ਦਾ ਨਾਮ, ਕਿਧਰੇ ਸਿਰ ਕਲਮ ਦਾ ਨਾਮ, ਤੇ ਕਿਸੇ ਹੋਰ ਤਰ੍ਹਾਂ ਦਾ ਨਾਮ ਘੋਸ਼ਿਤ ਕੀਤੇ ਜਾ ਰਹੇ ਨੇ। ਹੁਣ ਕੱਲ ਦੀ ਖ਼ਬਰ ਸੁਣੀ, ਭਗਵੰਤ ਮਾਨ ਤੇ ਨੱਕ ਵੱਢਣ ਦਾ ਨਾਮ ਰੱਖ ਦਿੱਤਾ ਗਿਆ। ਧਮਕੀਆਂ ਇਨਾਮ ਕਿਹੜੀ ਵਜ੍ਹਾ ਕਾਰਨ ਰੱਖੇ ਗਏ, ਉਸ ਗੱਲ ਨੂੰ ਪਾਸੇ ਕਰ ਦਿਓ। ਪਰ ਜੇ ਕਿਤੇ ਜੇ ਕੋਈ ਘੱਟ ਗਿਣਤੀ ਆਪਣੇ ਹੱਕ ਦੀ ਖਾਤਰ ਨਾਰਾ ਵੀ ਲਾ ਦੇਵੇ ਤਾਂ ਕਾਨੂੰਨ ਆੜੇ ਆ ਜਾਂਦਾ ਹੈ, ਗ੍ਰਿਫਤਾਰੀਆਂ ਛਾਪਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਤੇ ਆਹ ਸਿਰ ਕਲਮ ਤੇ ਨੱਕ ਵਢਾਉਣ ਵਾਲਿਆਂ ਲਈ ਕੋਈ ਕਾਨੂੰਨ ਨਹੀਂ ਕਹਿੰਦੇ ਕਿ ਘੱਟ
ਕਾਨੂੰਨ। ਭਾਜੀ ਮੈਂ ਇੱਥੇ ਇੱਕ ਗੱਲ ਇਹ ਜ਼ਰੂਰ ਕਰ ਦਵਾਂ ਵੀ ਇਹ ਜਿਹੜੇ ਬੰਦੇ ਹੁੰਦੇ ਹਨਾ, ਇਹ ਜਿੱਦਾਂ ਉਹ ਕਹਿੰਦੇ ਨੇ ਹੁੰਦੇ ਵੀ ਬਰਸਾਤੀ ਡੱਡੂ ਹੁੰਦੇ ਆ ਇਹ ਜਿਹੜੇ ਇਨਾਮ ਰੱਖਦੇ ਹੁੰਦੇ ਆ। ਪਿਛਲੀ ਆਪਾਂ ਗੱਲ ਥੋੜੀ ਜਿਹੀ ਸਾਂਝੀ ਕਰਦੇ ਹਾਂ। ਇੱਕ ਵਾਰੀ ਸੋਨੂ ਨਿਗਮ ਉਹਨਾਂ ਨੇ ਟਵੀਟ ਕਰ ਦਿੱਤਾ ਸੀਗਾ ਵੀ ਜਿਹੜੀ ਨਵਾਜ਼ ਦੀ ਆਵਾਜ਼ ਸਵੇਰੇ ਸਵੇਰੇ ਆਉਂਦੀ ਆ ਵੀ ਉਹਦੇ ਨਾਲ ਨੀਂਦ ਦੇ ਵਿੱਚ ਵਿਘਨ ਪੈਂਦਾ, ਬੜਾ ਹਾ ਹੁੱਲਾ ਉਸ ਵੇਲੇ ਜਿਹੜਾ ਹੋਇਆ। ਉਹ ਕਿਸੇ ਨੇ ਕਹਿ ਦਿੱਤਾ ਵੀ ਇਹਦਾ ਜਿਹੜਾ ਸੈਰ ਜੇ ਕੋਈ ਗੰਜਾ ਕਰ ਦੂੰਗਾ ਤੇ ਮੈਂ ਇੰਨਾ ਇਨਾਮ ਰੱਖੂੰਗਾ, ਉਹਨੇ ਇੰਨਾ ਇਨਾਮ ਰੱਖ ਦਿੱਤਾ। ਤੇ ਇਧਰੋਂ ਸੋਨੂ ਨਿਗਮ ਉਹਨਾਂ ਨੇ ਆਪੇ ਹੀ ਆਪਣਾ ਸਿਰ ਗੰਜਾ ਕਰ ਲਿਆ ਸੀ ਤੇ ਉਹਨਾਂ ਨੇ ਹੁਣ ਉਹ ਕਹਿੰਦੇ ਵੀ ਚਲੋ ਉਹਨਾਂ ਤੋਂ ਇਨਾਮ ਲਓ ਸੋਨੂ ਨਿਗਮ ਉਹਨਾਂ ਨੇ ਕਿਹਾ। ਤੇ ਜਦੋਂ ਜਾ ਕੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਉਹ ਫਿਰ ਮੁੱਕਰ ਗਿਆ, ਕਹਿੰਦਾ ਮੈਂ ਨੀ ਦੇਣਾ, ਮੈਂ ਨੀ ਕਹਿੰਦਾ ਇੱਦਾਂ, ਤੇ ਉਹਨੂੰ ਤਾਂ ਆਪ ਕਰ ਲਿਆ। ਜਾਣੀ ਕਹਿਣ ਨੂੰ ਕੀ ਮਤਲਬ ਬਈ ਇਹ ਜਿਹੜੇ ਬੰਦੇ ਹੁੰਦੇ ਆ ਇਹਨਾਂ ਦੇ ਕੁਛ ਨੀ ਪੱਲੇ ਹੁੰਦਾ ਇਹਨਾਂ ਦੇ, ਇਹ ਸਿਰਫ ਇੱਕ ਵਾਹ ਵਾਹ ਕੱਟਣ ਦੀ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਨਾ ਮਗਰ 200 ਜਾਂ 300 ਹੋ ਸਕਦਾ ਇਹਨਾਂ ਦੇ ਮਗਰ ਕੋਈ ਵੀ ਨਾ ਹੋਵੇ, ਤੇ ਉਹ ਸਿਰਫ ਇੱਕ ਵਾਹ ਵਾਹ ਕੱਟਣ ਦੇ ਲਈ ਵੀ ਹਾਂ ਮੈਂ ਨੰਬਰਾਂ ਦੇ ਵਿੱਚ ਆ, ਇਸ ਤਰੀਕੇ ਦੇ ਨਾਲ ਇਹੋ ਜਿਹਾ ਬਿਆਨ ਜਿਹੜੇ ਆ ਦਾਗ ਦਿੱਤੇ ਜਾਂਦੇ ਆ। ਇਹਨਾਂ ਦਾ ਕੋਈ ਲੈਣਾ ਦੇਣਾ ਨੀ ਹੁੰਦਾ, ਕੋਈ ਸ਼ਖਸੀਅਤ ਨੀ ਹੁੰਦੀ। ਚਲੋ ਠੀਕ ਆ, ਕੋਈ ਬੰਦਾ ਕਵੇ ਇਦਾਂ ਦੇ ਇਨਾਮ ਰੱਖੇ ਜਿਹਨੇ ਕੋਈ ਕੰਮ ਕੀਤਾ ਆ ਦੁਨੀਆਂ ਦੇ ਵਿੱਚ, ਚਾਹੇ ਉਹਨੇ ਸਿਆਸਤ ਵਿੱਚ ਕੋਈ ਕੰਮ ਕੀਤਾ, ਚਾਹੇ ਉਹਨੇ ਸਮਾਜ ਦੇ ਵਿੱਚ ਕੋਈ ਕੰਮ ਕੀਤਾ, ਰਾਜਨੀਤੀ ਚ ਕੋਈ ਕੰਮ ਕੀਤਾ, ਜਾਂ ਕੋਈ ਐਜੂਕੇਸ਼ਨ ਦੇ ਖੇਤਰ ਵਿੱਚ ਜਾਂ ਵਿਗਿਆਨ ਦੇ ਖੇਤਰ ਦੇ ਵਿੱਚ, ਫੇਰ ਆ ਬੰਦਾ ਮੰਨਦਾ ਵੀ ਉਹ ਫਲਾਨੇ ਬੰਦੇ ਨੇ ਕਿਹਾ। ਇਹ ਬੰਦੇ ਜਿਹੜੇ ਹੁੰਦੇ ਆ, ਇਹ ਜਿੰਨੇ ਇਨਾਮ ਰੱਖਣ ਵਾਲੇ ਹੁੰਦੇ ਆ, ਇਹ ਜਿੰਨੇ ਦਿਮਾਗੋ ਪੈਦਲ ਹੁੰਦੇ ਆ, ਉਦਾਂ ਉਨੇ ਪੈਦਲ ਇਹ ਸਮਾਜ ਦੇ ਵਿੱਚ ਹੁੰਦੇ ਆ। ਘਰੋਂ ਵੀ ਇਹਨਾਂ ਦੀ ਕੋਈ ਬਹੁਤੀ ਪੁੱਛ ਪੜਤਾਲ ਨਹੀਂ ਹੁੰਦੀ, ਉਹ ਸਿਰਫ ਇੱਕ ਜਿੱਦਾਂ ਕਹਿ ਲਓ ਵੀ ਆਪਣਾ ਸਿਰਫ ਦਿਖਾਉਣ ਦੇ ਲਈ ਹੋਏ ਹੁੰਦੇ ਆ ਵੀ ਸਾਨੂੰ ਤਾਂ ਯਾਰ ਘਰ ਵੀ ਸਾਡੀ ਪੁੱਛ ਪੜਤਾਲ ਹੈ ਨੀ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਾਲ ਦੇ ਵਿੱਚ ਰਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਦੁਨੀਆ ਜਾਣੇ। ਪਰ ਇਹਨਾਂ ਦੇ ਕੋਲ ਕੋਈ ਗੌਣ ਹੁੰਦਾ ਨੀ, ਉਹ ਫਿਰ ਇੱਦਾਂ ਦੇ ਜਿਹੜੇ ਸਹਾਰੇ ਜਿਹੜੇ ਆ ਜ਼ਰੂਰ ਲੈਂਦੇ ਆ, ਤੇ ਜੇ ਇਹਨਾਂ ਨੂੰ ਹੁਣ ਕਹਿ ਵੀ ਦਿੱਤਾ ਜਾਵੇ ਵੀ ਚਲੋ ਪੇ ਕੇ ਕਰਨੇ ਆ, ਤੇ ਇਹਨਾਂ ਕੋਲ ਪੈਸੇ ਵੀ ਨਹੀਂ ਹੁੰਦੇ।
ਨਹੀਂ, ਦੂਜੀ ਗੱਲ ਦਲਜੀਤ ਇਹ ਵੀ ਆ ਵੀ ਜਿਹੜਾ ਇਹਨਾਂ ਨੇ ਇਨਾਮ ਰੱਖਿਆ ਵੀ ਆਪ ਹੀ ਵੱਢ ਲੈਣ ਜਾ ਕੇ, ਫਿਰ ਦੂਜੇ ਬੰਦੇ ਨੂੰ ਫਸਾਉਣੇ ਵਾਲੀ ਕੰਮ ਆ। ਜੇ ਕੋਈ ਨੱਕ ਵੱਢੂਗਾ ਸਿਰ ਵੱਢੂਗਾ ਦੱਕੂਗਾ, ਉਹਨੂੰ ਪੁਲਿਸ ਨੀ ਫੜੂਗੀ, ਫਿਰ ਉਹਦੇ ਨਾਮ ਲੈ ਕੇ ਕੀ ਕਰਾਂ।
ਮੈਂ ਹੋਰ ਮੈਂ ਆਪਣੀ ਤੁਹਾਨੂੰ ਨਿੱਜੀ ਜਾਣੀ ਇਹ ਮੈਂ ਗੱਲ ਸਾਂਝੀ ਕਰਨ ਲੱਗਾ। ਮੇਰਾ ਇਹ ਦੋਸਤ ਇੱਕ ਹੈਗਾ ਤੇ ਉਹਨੇ ਮੈਨੂੰ ਕਿਹਾ ਵੀ ਯਾਰ ਇੱਕ ਬੰਦਾ ਮੈਨੂੰ ਲੱਭ ਕੇ ਦੇ ਇੰਡੀਆ ਦੇ ਵਿੱਚ, ਜਿਹੜਾ ਇੱਕ ਕਿਸੇ ਨੇ ਬਿਆਨ ਉੱਥੇ ਗਲਤ ਦਿੱਤਾ ਸੀ ਵੀ ਉਹਦੇ ਜੁੱਤੀ ਮਾਰਨੀ ਆ। ਇੰਡੀਆ ਦੇ ਵਿੱਚ ਕਿਸੇ ਦਾ ਬਿਆਨ ਜਾਣੀ ਆਇਆ ਸੀ ਵਿਵਾਦ ਵਾਲਾ, ਬਈ ਲੱਖ ਰੁਪਈਆ ਮੈਂ ਦਊਂਗਾ ਜਿਹੜਾ ਜੁੱਤੀ ਮਾਰੂੰਗਾ ਉਹਦੇ।
ਠੀਕ ਹੈ।
ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਦੇਖ ਲੱਖ ਰੁਪਈਆ, ਪਹਿਲੀ ਗੱਲ ਤਾਂ ਇਹ ਆ ਵੀ ਤੂੰ ਜਿਹੜਾ ਲੱਖ ਰੁਪਈਆ ਉਹਨੂੰ ਦੇਣਾ ਆ, ਤੂੰ ਆਪ ਮਾਰ ਕੇ ਆ। ਦੂਜੀ ਗੱਲ ਇਹ ਆ ਵੀ ਤੂੰ ਕਿਸੇ ਦਾ ਕਿਉਂ ਫੈਮਿਲੀ ਬਰਬਾਦ। ਹਾਂਜੀ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਮੰਨ ਲਓ ਕਿ ਉਹ ਬੰਦਾ ਜੁੱਤੀ ਮਾਰਿਆ ਦਾ, ਤੂੰ ਉਹਨੂੰ ਲੱਖ ਰੁਪਇਆ ਦੇ ਦਿੰਦਾ, ਉਹ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਚੱਕਣਾ, ਹੋ ਸਕਦਾ ਉਹਦਾ ਸਾਰਾ ਪਰਿਵਾਰ ਚੱਕ ਲਵੇ। ਠੀਕ ਹੈ ਜੀ। ਫਿਰ ਉਹਨੂੰ ਮਾਰ ਕੁੱਟ ਵੀ ਕਰਨਗੇ, ਹੋ ਸਕਦਾ ਉਹ ਭੀੜ ਦੇ ਅੜਕੇ ਆ ਜਾਵੇ, ਭੀੜ ਉਹਦੇ ਹੱਡ ਪੈਰ ਤੋੜ ਦੇਵੇ, ਹੋ ਸਕਦਾ ਆ ਉਹਨੂੰ ਮਾਰ ਹੀ ਦੇਵੇ ਭੀੜ, ਹਨਾ, ਜਦੋਂ ਉਹ ਏਦਾਂ ਦਾ ਕੰਮ ਕਰੂੰਗਾ ਭੀੜ ਦੇ ਵਿੱਚ ਏਦਾਂ ਦਾ। ਤੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਭਾਜੀ, ਇਹ ਪੈਦਲ ਤਾਂ ਇੱਕ ਸ਼ੋ ਕਰਦੀਆਂ ਵੀ ਦਿਮਾਗ ਨੀ ਇਹਦੇ ਵਿੱਚ ਦਿਖਾਇਆ ਜਾਂਦਾ। ਮੈਨੂੰ ਲੱਗਦਾ ਵੀ ਇਹਨਾਂ ਬੰਦਿਆਂ ਨੂੰ ਤਾਂ ਜਾਣੀ ਹੱਸ ਕੇ ਪਰੇ ਟਾਲ ਦੇਣਾ ਚਾਹੀਦਾ, ਇਹਨਾਂ ਬਾਰੇ ਗੱਲ ਵੀ ਨੀ ਕਰਨੀ ਚਾਹੀਦੀ। ਮੈਂ ਬਹੁਤ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਐਵੇਂ ਇਹਨਾਂ ਦੀ ਗੱਲ ਇਹਨਾਂ ਨੂੰ ਅਣਗੌਲਾ ਕਰ ਦੋ, ਇਹਨਾਂ ਦੇ ਬਾਰੇ ਗੱਲ ਹੀ ਨਾ ਕਰੋ। ਅਸਲ ਦੇ ਵਿੱਚ ਇਹ ਚਾਹੁੰਦੇ ਇਹੀ ਹੁੰਦੇ ਵੀ ਸਾਡੀ ਗੱਲ ਹੋਵੇ, ਸਾਨੂੰ ਕੋਈ ਜਾਣੇ। ਮੈਂ ਜਿੱਦਾਂ ਪਹਿਲਾਂ ਗੱਲ ਦੱਸੀ ਆ ਵੀ ਇਹਨਾਂ ਕੋਈ ਗੌਣ ਨੀ ਹੁੰਦਾ, ਪਰ ਇਹ ਚਾਹੁੰਦੇ ਹੁੰਦੇ ਆ ਵੀ ਸਾਨੂੰ ਕੋਈ ਜਾਣੇ, ਅਸੀਂ ਕੁਛ ਦੁਨੀਆਂ ਦੇ ਵਿੱਚ ਕੁਛ ਕਰਕੇ ਜਾਈਏ। ਪਰ ਨਾ ਗੌਣ ਹੋਣ ਕਰਕੇ ਉਹ ਜਿਹੜੇ ਇਹੋ ਜਿਹਾ ਸਹਾਰੇ ਲੈਂਦੇ, ਇਹਨਾਂ ਨੂੰ ਅਣਗੌਲਾ ਕਰੋ, ਇਹਨਾਂ ਨੂੰ ਬਿਲਕੁਲ ਛੱਡ ਦੇ ਆਪੇ ਇਹਨਾਂ ਦੇ ਪੱਲੇ, ਉਦਾਂ ਵੀ ਕੋਈ ਗੱਲ ਹੋਣੀ ਤਾਂ ਹੁੰਦੀ ਨੀ।
ਇਹਨਾਂ ਲੋਕਾਂ ਦਾ ਸਵਾਲ ਨਾ, ਜਿਹੜੇ ਆਪਣੇ ਟੈਰਰਿਜ਼ਮ ਜਿਹੜੇ ਟੈਰਰਿਸਟਾਂ ਦੇ ਨਾਲ ਹੀ ਮਿਲਦਾ, ਉਹ ਵੀ ਇੱਦਾਂ ਕਰਦੇ ਵੀ ਉਹਨਾਂ ਨੂੰ ਫੰਡ ਕਰਦੇ ਆ ਯੰਗ ਬਲੱਡ ਜਿਹੜਾ ਹੈਗਾ, ਵੀ ਤੁਸੀਂ ਜਾਓ ਉੱਥੇ ਦੰਗੇ ਕਰੋ ਜਾਂ ਲੋਕਾਂ ਨੂੰ ਮਾਰੋ, ਤੇ ਫੰਡਿੰਗ ਬਾਹਰ ਬੈਠੇ ਕਰੀ ਜਾਂਦੇ ਆਪਣੇ।
ਹਾਂਜੀ ਬਿਲਕੁਲ,
ਏਦਾਂ ਹੁੰਦਾ ਕਸ਼ਮੀਰ ਚ, ਹੋਰ ਹਰ ਜਗ੍ਹਾ ਏਦਾਂ ਹੁੰਦਾ। ਆਪ ਨੇ ਅੱਗੇ ਆਉਂਦੇ, ਅੱਗੇ ਲੋਕਾਂ ਤੋਂ ਕੰਮ ਕਰਵਾਉਂਦੇ ਆ, ਉਹੀ ਮਰਦੇ ਆ ਫਿਰ ਲੋਕ।
ਜੀ ਬਿਲਕੁਲ।
ਕੌਰਮਾਨ ਜੀ ਦਾ ਮੈਸੇਜ ਹੈ ਜੀ ਅੱਗੇ, ਤੇ ਦੋਵੇਂ ਵੀਰਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ
ਸਤਿ ਸ੍ਰੀ ਅਕਾਲ
ਸਾਡੇ ਸਾਡਾ ਤੇ ਅਗਲੇ ਚ ਲਿਖਦੇ ਆ, ਥੋੜੀ ਜੀ ਮੈਨੂੰ ਮੁਸ਼ਕਲ ਆਉਂਦੀ ਹੈ। ਮਿਸਟਰ ਇੰਡੀਆ ਵੀ ਆ ਗਿਆ ਜੀ, ਮਿਸਟਰ ਇੰਡੀਆ
ਜਾਵੇ ਇਦਾਂ ਹੁੰਦੀ ਵੀ ਤੁਸੀਂ ਬਾਅਦ ਚ ਇਹ ਪੜ੍ਹ ਕੇ ਚੰਗੀ ਤਰ੍ਹਾਂ ਨਾ ਡਿਟੇਲ ਚ ਦੱਸ ਦਿਓ।
ਮੈਨੂੰ ਕਹਿ ਰਹੇ ਸਾਡੇ ਮਿਸਟਰ ਇੰਡੀਆ ਵੀ ਕਹਿੰਦੇ ਆ ਗਏ ਜੀ, ਵੈਲਕਮ ਕਰ ਰਹੇ।
ਠੀਕ ਹੈ, ਖੈਰ ਵਧੀਆ।
ਅੱਗੇ ਜਸ ਘੁੰਮਣ ਜੀ ਜੀ ਵੀ ਆ
ਜੀ, ਸਤਿ ਸ੍ਰੀ ਅਕਾਲ ਘੁੰਮਣ ਸਾਹਿਬ।
ਔਖਾ ਜਿਹਾ ਕੁਐਸਚਨ ਕੀਤਾ ਉਹਨਾਂ ਨੇ।
ਅੱਛਾ ਜੀ।
ਉਹ ਕਹਿੰਦੇ ਜੀ ਕਰਮ ਬਾਰੇ ਦੱਸੋ
ਫਿਰ, ਜੇ ਔਖਾ ਆ ਫੇ ਆਪਾਂ ਰਹਿਣੇ ਦਿੰਨੇ ਆ, ਪਹਿਲੇ ਹੀ ਛੱਡ ਦਿੰਨੇ ਆ।
ਕਰਮ ਕੀ ਹੈ?
ਹਾਂ ਜੀ, ਕਰਮ ਕੀ ਹੈ?
ਹਾਂ, ਕਰਮ ਕੀ ਹੈ? ਕਰਮ ਤਾਂ ਜੋ ਕਰ ਰਿਹਾ ਭਾਜੀ ਬਸ ਉਹ ਕਰਮ ਹੈ ਜੀ। ਕਰਮਾਂ ਚ ਕੁਛ ਨੀ ਲਿਖਿਆ, ਜੋ ਕਰ ਰਿਹਾ ਬਸ ਕਰੰਟ ਪ੍ਰੈਜ਼ੈਂਟ ਜਿਹੜਾ ਹੈਗਾ ਉਹ ਕਰ
ਜੋ ਕੰਮ ਚੱਲਦਾ। ਹਾਂਜੀ, ਤੇ ਅਸਲ ਵਿੱਚ ਇਹ ਔਖਾ ਸਵਾਲ ਨੀ, ਜੇ ਜੇ ਹਨਾ ਇਹਨਾਂ ਨੇ ਸਵਾਲ ਇਹ ਕੀਤਾ ਹੁੰਦਾ ਵੀ ਚੰਗੇ ਕਰਮ ਕੀ ਆ, ਫੇਰ ਸ਼ਾਇਦ ਮੇਰੇ ਲਈ ਬਹੁਤ ਔਖਾ ਸੀ। ਕਰਮ ਤਾਂ ਚਾਹੇ ਤੁਸੀਂ ਕੁਛ ਵੀ ਕਰਦੇ ਆ, ਗੱਡੀ ਚਲਾਉਂਦੇ ਆ, ਬੋਲਦੇ ਆ, ਚੱਲਦੇ ਆ, ਖਾਂਦੇ ਆ, ਪੀਂਦੇ ਆ, ਸਾਰਾ ਕੁਛ, ਸਾਹ ਵੀ ਲੈਂਦੇ ਆ, ਇਹ ਕਰਮਾਂ ਦੀ ਖੇਡ ਆ। ਸਭ ਕੁਛ ਕਰਮ ਹੀ ਚੱਲਦਾ, ਜਦੋਂ ਕੋਈ ਹਰਕਤ ਹੋ ਰਹੀ ਆ, ਕਿਰਿਆ ਹੋ ਰਹੀ ਆ, ਉਹ ਕਰਮ ਆ। ਪਰ ਜੇ ਤੁਸੀਂ ਇਹ ਸਵਾਲ ਕਰ ਲੈਂਦੇ ਵੀ ਚੰਗੇ ਕਰਮ ਕੀ ਆ, ਫੇਰ ਮੈਂ ਫਸ ਜਾਣਾ ਸੀ। ਇਸ ਗੱਲ ਨੂੰ ਪ੍ਰਭਾਸ਼ਿਤ ਕਰਨ ਦੇ ਲਈ ਬੜੇ ਵਿਦਵਾਨ ਦੀ ਲੋੜ ਆ। ਤੇ ਖੈਰ ਇਹ ਤੁਸੀਂ ਉਦਾਂ ਵੈਸੇ ਅਮਰਦੀਪ ਭਾਜੀ ਉਹਨਾਂ ਤੋਂ ਜ਼ਰੂਰ
ਭਾਜੀ
ਨੀ ਦੱਸ ਸਕਦੇ ਚੰਗੇ ਕਰਮ ਕੀ।
ਇੱਕ ਕੁਐਸਚਨ ਹੋਰ ਪੁੱਛਿਆ ਮੈਨੂੰ, ਕਲੀਅਰ ਨੀ ਮੈਨੂੰ ਹੋਇਆ, ਕਹਿੰਦਾ ਇਟਸ ਗੁੱਡ ਪੁੱਟ ਏ ਫਲੈਗ ਇਨ ਅਦਰ ਕੰਟਰੀਜ਼। ਮੈਨੂੰ ਪ੍ਰੋਪਰ ਸਮਝ ਲੱਗੀ ਗੱਲ, ਕੀ ਕਹਿ ਰਹੇ ਤੁਸੀਂ, ਸਮਝੋ ਤਾਂ ਕੀ ਕਹਿੰਦੇ ਆ? ਦੂਜੇ ਦੇਸ਼ਾਂ ਦੇ ਵਿੱਚ, ਦੂਜੇ ਦੇਸ਼ਾਂ ਦੇ ਵਿੱਚ ਆਪਣਾ ਫਲੈਗ ਜੇ ਲਾਉਣਾ
ਜੀ,
ਜੇ ਗੱਡੀ ਤੇ ਸਪੋਜ਼ ਕਰੋ ਆਪਣਾ ਇੰਡੀਆ ਦਾ ਫਲੈਗ ਲਾ ਲਿਆ ਆਪਣੇ ਗੱਡੀ ਤੇ ਵੀ ਇਹ ਕਹਿੰਦੇ ਸਹੀ ਹੈ ਕਿ ਗਲਤ ਹੈ ਮੈਨੂੰ ਏਦਾਂ ਲੱਗਿਆ ਵੀ ਇਹ ਚੀਜ਼ ਹੈ ਇਟਸ ਗੁੱਡ ਪੁੱਟ ਏ ਫਲੈਗ ਇਨ ਅਦਰ ਕੰਟਰੀਜ਼ ਜਾਵੇ ਦੂਜੇ ਕੰਟਰੀਆਂ ਦਾ ਫਲੈਗ ਆਪਣੀ ਗੱਡੀ ਤੇ ਲਾਉਣਾ ਇੱਥੇ ਇੰਡੀਆ ਚ ਖਾਸ ਕਰਕੇ ਕਰਦੇ ਆ ਗੱਡੀਆਂ ਦੇ ਨਾ ਕੈਨੇਡਾ ਦਾ ਅਮਰੀਕਾ ਦਾ ਇੰਗਲੈਂਡ ਦਾ ਝੰਡਾ ਲੱਗਿਆ ਲਾ ਲੈਂਦੇ ਆ ਫੁਕਰੇ ਟਾਈਪ ਇੱਥੇ ਹੁੰਦੇ ਨਾ ਮੰਡੀਰ
ਕਨ੍ਹੱਈਆ ਕੁਮਾਰ ਦੀ ਇੱਥੇ ਮੈਂ ਐਗਜ਼ਾਮਪਲ ਦੇ ਦਿੰਦਾ ਕਨ੍ਹੱਈਆ ਕੁਮਾਰ ਉਹ ਕਹਿੰਦਾ ਵੀ ਬੰਦੇ ਮਾਤਰਮ ਦੀ ਜੈ ਮੈਂ ਕਿਉਂ ਕਵਾਂ ਬੰਦੇ ਮਾਤਰਮ ਦੀ ਜੈ ਮੈਂ ਨੀ ਕਹਿਣੀ ਉਹ ਕਹਿੰਦੇ ਉਹ ਇਹ ਵੀ ਦੇਖੋ ਕਾਫੀ ਰਾਮ ਰੌਲਾ ਉਦੋਂ ਪਿਆ ਸੀਗਾ ਇਹੀ ਬੰਦੇ ਪਾਉਂਦੇ ਸੀ ਜਿਹਨੇ ਹੁਣ ਪਦਮਾਵਤੀ ਦਾ ਰੌਲਾ ਪਾਇਆ ਨਾ ਤੇ ਜਿੱਦਾਂ ਭਾਜੀ ਹੁਣੀ ਗੱਲ ਕੀਤੀ ਸੀ ਵੀ ਇਹ ਬਹੁਤ ਵੱਧ ਗਿਆ ਕੰਮ ਹੁਣ ਨੀ ਇਹ ਵਧੀਆ ਇਹ ਬਹੁਤ ਪਹਿਲਾਂ ਦਾ ਵਧੀਆ ਹੋਇਆ ਇਹਨਾਂ ਨੇ ਉਦੋਂ ਰੌਲਾ ਪਾਇਆ ਵੀ ਬੰਦੇ ਮਾਤਰਮ ਕੀ ਜੈਕ ਉਹ ਕਹਿੰਦਾ ਵੀ ਮੈਨੂੰ ਕਹਿਣ ਦੀ ਲੋੜ ਨੀ ਉਹ ਕਹਿੰਦੇ ਕਿਉਂ ਨੀ ਕਹਿਣਾ ਤੈਨੂੰ ਕਹਿਣਾ ਪੈਣਾ ਤੇ ਉਹ ਕਨ੍ਹੱਈਆ ਕੁਮਾਰ ਨੇ ਬਹੁਤ ਵਧੀਆ ਕਿਹਾ ਸੀ ਵੀ ਮੈਂ ਆਪਣੀ ਮਾਂ ਦੇ ਨਾਲ ਤੁਰਿਆ ਜਾ ਰਿਹਾ ਤੇ ਮੈਨੂੰ ਕੋਈ ਬੰਦਾ ਕਹਿੰਦਾ ਆ ਵੀ ਤੂੰ ਆਪਣੀ ਮਾਂ ਨੂੰ ਪਿਆਰ ਕਰਦਾ ਤੇ ਮੈਂ ਕਹਿੰਦਾ ਹਾਂ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਤੇ ਕਹਿੰਦਾ ਵੀ ਤੂੰ ਕਹਿ ਫੇਰ ਨੂੰ ਵੀ ਮੈਂ ਤੈਨੂੰ ਪਿਆਰ ਕਰਦਾ ਉਹ ਕਹਿੰਦਾ ਮੈਨੂੰ ਕਹਿਣ ਦੀ ਕੀ ਜ਼ਰੂਰਤ ਆ ਮੈਂ ਪਿਆਰ ਕਰਦਾ ਆ ਤਾਂ ਕਰਦਾ ਆ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨੀ ਇਹ ਬਿਲਕੁਲ ਝੰਡਿਆਂ ਦੀ ਜਿਹੜੀ ਗੱਲ ਆ ਇਹਦੇ ਵਿੱਚ ਵੀ ਜਿਹੜਾ ਜਿਹੜੇ ਆਪਾਂ ਉੱਥੇ ਲਾਉਂਦੇ ਆ ਇੰਡੀਆ ਦੇ ਵਿੱਚ ਉਹ ਕੋਈ ਪਿਆਰ ਨਾਲ ਨੀ ਲਾਉਂਦੇ ਉਹ ਦਿਖਾਵਾ ਆ ਉਹਨੂੰ ਤੁਸੀਂ ਦਿਖਾਵਾ ਹੀ ਕਹਿ ਸਕਦੇ ਆ ਮੰਨ ਲਓ ਕਿ ਚਾਚਾ ਤਾਇਆ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਉਹਦਾ ਝੰਡਾ ਲਾ ਦਿੰਦੇ ਹਾਂ ਈਵਨ ਕਿ ਹੁਣ ਆਸਟ੍ਰੇਲੀਆ ਦਾ ਆ ਈਵਨ ਕਿ ਸਾਡੇ ਕੁਛ ਕੁ ਜਾਣਕਾਰ ਹੈਗੇ ਆ ਇੱਥੋਂ ਆਸਟ੍ਰੇਲੀਆ ਤੋਂ ਗਏ ਆ ਘਰ ਬਣਾਇਆ ਉੱਪਰ ਕੈਂਗਰੂ ਬਣਾਇਆ ਹਨਾ ਤੇ ਕੈਂਗਰੂ ਉਹਦੇ ਵਿੱਚ ਟੈਂਕੀ ਜਿਹੜੀ ਆ ਉਹਦੇ ਵਿੱਚ ਕੈਂਗਰੂ ਦਾ ਕੋਈ ਫਾਇਦਾ ਨੀ ਘਰ ਦੇ ਵਿੱਚ ਉਹਨੂੰ ਇੱਕ ਦਿਖਾਵਾ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਵੀ ਇੱਕ ਉਹਦੇ ਨਾਲ ਸ਼ੋਅ ਵੱਧ ਗਈ ਆ ਹੋਰ ਇਦੋਂ ਵੱਡੀ ਗੱਲ ਨੀ ਤੇ ਜੇ ਇੱਥੇ ਵੀ ਅਸੀਂ ਝੰਡੇ ਲਾਉਂਦੇ ਆ ਤੇ ਝੰਡੇ ਮੈਨੂੰ ਲੱਗਦਾ ਸ਼ੋਅ ਆ ਇੱਕ ਪਰ ਉਹਦੇ ਪ੍ਰਭਾਵ ਜਿਹੜੇ ਆ ਉਹ ਸਾਡੇ ਦਿਲ ਚ ਹੋਣੇ ਚਾਹੀਦੇ ਆ ਜੋ ਵੀ ਸਾਡੇ ਮੁਹੱਬਤ ਜਿਹੜੀ ਹੈਗੀ ਆ ਤੇ ਖੈਰ ਇਹੀ ਗੱਲ ਦਾ ਜਵਾਬ ਹੋ ਸਕਦਾ ਤੇ ਦੂਜੀ ਗੱਲ ਇਹ ਆ ਕਿ ਮੈਂ ਇੱਥੇ ਦੇਖਿਆ ਨੀ ਕਦੀ ਆਸਟ੍ਰੇਲੀਆ ਦੇ ਵਿੱਚ ਕਿਸੇ ਨੇ ਝੰਡਾ ਏਦਾਂ ਲਾਇਆ ਹੋਵੇ
ਛੋਟੇ ਗਰੀਬ ਬੱਚੇ ਵੇਚਦੇ ਆ ਜਾਂ ਦੁਕਾਨਾਂ ਤੇ ਸਕੂਲਾਂ ਵਾਸਤੇ ਵਿਕਦੇ ਆ ਉਦੋਂ ਵੀ ਦਿਖਦੇ ਆ ਬਸ ਓਦਾਂ ਨੀ ਦਿਖਦੇ
ਓਦਾਂ ਨੀ ਦਿਖਦੇ ਕਿਉਂਕਿ ਉਹ ਦਿਖਾਵਾ ਹੁੰਦਾ ਭਾਜੀ ਹਨਾ ਤੇ ਦਿਖਾਵਾ ਹੁੰਦਾ ਤੇ ਜੇ ਜਿਹੜੀ ਚੀਜ਼ ਤੁਹਾਡੇ ਦਿਲ ਦੇ ਵਿੱਚ ਹੁੰਦੀ ਆ ਉਹਨੂੰ ਦਿਖਾਵੇ ਦੀ ਕੋਈ ਲੋੜ ਨਹੀਂ ਹੁੰਦੀ
ਜੀ ਅੱਗੇ ਫਿਰ ਦਲਜੀਤ ਜੀ ਅਰਸ਼ ਮੱਲੀ ਦਾ ਇੱਕ ਮੈਸੇਜ ਲਾਸਟ ਆ ਫਿਰ ਆਪਾਂ ਕੀ ਸੁਣਦੇ ਇਸ ਤੋਂ ਬਾਅਦ ਫਰਮਾਇਸ਼ੀ ਜਿਹੜਾ ਚੱਪਾ ਚੱਪਾ
ਹਾਂਜੀ
ਤੇ ਅੱਗੇ ਬ੍ਰੇਕ ਦਾ ਟਾਈਮ ਵੀ ਆ ਗਿਆ ਲੋਕਾਂ ਦੇ ਪੈਸੇ ਪਾਏ ਹੋਏ ਲੋਕਾਂ ਸੋਚਿਆ ਵੀ ਦਾਨ ਪਾਤਰ ਹੈ
ਇੰਡੀਆ ਦੀ ਜ਼ਿਆਦਾਤਰ ਸਮੱਸਿਆ ਮੈਨੂੰ ਲੱਗਦਾ ਅੱਧੇ ਨਾਲ ਜ਼ਿਆਦਾ ਸਮੱਸਿਆਵਾਂ ਹੱਲ ਹੋ ਸਕਦੀਆਂ ਜੇ ਕਿਸੇ ਬੰਦੇ ਨੂੰ ਕੰਪਲੇਂਟ ਬਾਕਸ ਦਾ ਪਤਾ ਲੱਗ ਜਾਵੇ ਬਹੁਤ ਘੱਟ ਦੋਸਤਾਂ ਨੂੰ ਪਤਾ ਹੋਣਾ ਵੀ ਇੱਕ ਕੰਪਲੇਂਟ ਰਜਿਸਟਰਡ ਹਰ ਮਹਿਕਮੇ ਦੇ ਵਿੱਚ ਹੁੰਦਾ ਹਰ ਡਿਪਾਰਟਮੈਂਟ ਦੇ ਵਿੱਚ ਹੁੰਦਾ ਚਾਹੇ ਉਹ ਤੁਸੀਂ ਬੈਂਕ ਵਿੱਚ ਚਲੇ ਜਾਓ ਚਾਹੇ ਤੁਸੀਂ ਡਾਕਖਾਨੇ ਚਲੇ ਜਾਓ ਚਾਹੇ ਤੁਸੀਂ ਥਾਣੇ ਚਲੇ ਜਾਓ ਚਾਹੇ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਚਲੇ ਜਾਓ ਮਾਸਟਰ ਸਕੂਲਾਂ ਦੇ ਵਿੱਚ ਚਲੇ ਜਾਓ ਇੱਕ ਕੰਪਲੇਂਟ ਹੁੰਦੀ ਤੇ ਇੱਕ ਉੱਥੇ ਰਜਿਸਟਰਡ ਹੁੰਦਾ ਉਹਦੇ ਵਿੱਚ ਤੁਸੀਂ ਰਜਿਸਟਰਡ ਕਰ ਸਕਦੇ ਕਿਸੇ ਵੀ ਬੰਦੇ ਦੀ ਕਿਸੇ ਵੀ ਆਫਿਸਰ ਦੀ ਕਿਸੇ ਵੀ ਸੰਬੰਧਿਤ ਅਧਿਕਾਰੀ ਦੀ ਕੰਪਲੇਂਟ ਜਿਹੜੀ ਆ ਉੱਥੇ ਉਸ ਰਜਿਸਟਰ ਦੇ ਵਿੱਚ ਲਿਖ ਸਕਦੇ ਹਾਂ ਜੇ ਮੰਨ ਲਓ ਕਿ ਕਿਸੇ ਬੰਦੇ ਦੀ ਉਹਦੇ ਉੱਤੇ ਤੁਸੀਂ ਪੰਨੇ ਜਿਹੜੇ ਗਿਣਵੇਂ ਹੁੰਦੇ ਆ ਇੱਕ ਦੋ ਤਿੰਨ ਸਾਰਾ ਕੁਛ ਲਿਖਿਆ ਹੁੰਦਾ ਕੰਪਲੇਂਟ ਜਿਹੜੀ ਉਹ ਜਾਣੀ ਅਫਸਰਾਂ ਦੀ ਨਿਗਰਾਨੀ ਦੇ ਵਿੱਚ ਹੁੰਦੀ ਆ ਜਿੰਨੀ ਜਾਣਕਾਰੀ ਮੈਂ ਰੱਖਦਾ ਤੇ ਜਦੋਂ ਕਿਸੇ ਵੀ ਬੰਦੇ ਦੀ ਤਰੱਕੀ ਹੁੰਦੀ ਆ ਇੰਕਰੀਮੈਂਟ ਹੁੰਦੀ ਆ ਕੁਛ ਵੀ ਉਹਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਕਿਸੇ ਅਫਸਰ ਨੂੰ ਉਹਦੀ ਉਹ ਜਿਹੜੀ ਬੁੱਕ ਆ ਚੈੱਕ ਕੀਤੀ ਜਾਂਦੀ ਆ ਇਸ ਕਰਕੇ ਉਹ ਜਿਹੜਾ ਕੰਪਲੇਂਟ ਬੁੱਕ ਆ ਚਾਹੇ ਤੁਸੀਂ ਬੱਸ ਈਵਨ ਕਿ ਬੱਸ ਰੋਡਵੇਜ ਦੀ ਬੱਸ ਤੁਸੀਂ ਦੇਖ ਲਓ ਉਹਦੇ ਵਿੱਚ ਵੀ ਇਹ ਕੰਪਲੇਂਟ ਬਾਕਸ ਵੀ ਹੁੰਦਾ ਤੇ ਉਹ ਰਜਿਸਟਰਡ ਵੀ ਹੁੰਦਾ ਤੇ ਤੁਸੀਂ ਜਿਹੜਾ ਇਹ ਲੋਕਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਅਸੀਂ ਕਿਤੇ ਕੰਪਲੇਂਟ ਕਰ ਸਕਦੇ ਹਾਂ ਸਾਡੀਆਂ ਪ੍ਰੋਬਲਮਸ ਹੈ ਹੀ ਇੱਥੇ ਆ ਕਿ ਅਸੀਂ ਕਿਸੇ ਚੀਜ਼ ਦੀ ਕੰਪਲੇਂਟ ਨਹੀਂ ਕਰਦੇ ਜਦੋਂ ਤੁਹਾਨੂੰ ਕਿਸੇ ਵੀ ਦਫ਼ਤਰ ਦੇ ਵਿੱਚ ਜਾਂ ਕੁਛ ਨਹੀਂ ਮਿਲਦਾ ਜਾਂ ਕਿਸੇ ਤੋਂ ਤੁਸੀਂ ਉਹ ਤੋਂ ਇੱਕ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਤੁਹਾਨੂੰ ਉਹ ਨਾ ਨਹੀਂ ਕਰ ਸਕਦਾ ਕੰਪਲੇਂਟ ਰਜਿਸਟਰ ਤੋਂ ਜਾਂ ਕੰਪਲੇਂਟ ਬਾਕਸ ਦੇ ਵਿੱਚ ਜੋ ਤੁਸੀਂ ਲਿਖ ਕੇ ਪਾਉਂਦੇ ਆ ਉਹ ਤੁਹਾਨੂੰ ਨਾ ਨੀ ਹੋ ਸਕਦੀ। ਇਸ ਕਰਕੇ ਤੁਸੀਂ ਇਹ ਜ਼ਰੂਰ ਇੱਕ ਪ੍ਰਚਾਰ ਜ਼ਰੂਰ ਹੋਣਾ ਚਾਹੁੰਦਾ। ਮੱਲੀ ਸਾਹਿਬ ਨੇ ਬਹੁਤ ਵਧੀਆ ਇਹ ਗੱਲ ਕਹੀ ਆ ਕਿ ਜੇ ਅਸੀਂ ਕੰਪਲੇਂਟ ਕਰਨੀ ਸਿੱਖ ਜਾਈਏ ਸੰਬੰਧਿਤ ਅਧਿਕਾਰੀ ਦੀ, ਅਸੀਂ ਕਹਿ ਦਿੰਦੇ ਹਾਂ ਚਲੋ ਛੱਡੋ ਪਰੇ ਅਸੀਂ ਕੀ ਲੈਣਾ ਆ। ਇਸ ਕਰਕੇ ਇਹ ਸਿਸਟਮ ਜਿਹੜਾ ਆ ਜ਼ਿਆਦਾ ਖਰਾਬ ਹੁੰਦਾ ਆ। ਇਸ ਕਰਕੇ ਉਹ ਜਦ ਜੇ ਤੁਹਾਨੂੰ ਕਿਤੇ ਵੀ ਜਾ ਕੇ ਕੋਈ ਸੰਬੰਧਿਤ ਕੋਈ ਮੁਸ਼ਕਲ ਆਉਂਦੀ ਆ ਕਿਸੇ ਵੀ ਡਿਪਾਰਟਮੈਂਟ ਦੇ ਤੇ ਤੁਸੀਂ ਜਾ ਕੇ ਉਹਨੂੰ ਕਹੋ ਵੀ ਮੈਨੂੰ ਤੁਹਾਡਾ ਰਜਿਸਟਰ ਚਾਹੀਦਾ। ਜੇ ਉਹ ਨਾ ਕਰਦਾ ਆ ਤੁਸੀਂ ਉਹਨੂੰ ਕਹੋ ਵੀ ਤੁਹਾਡੀ ਇਹ ਕਾਨੂੰਨ ਕਹਿੰਦਾ ਆ ਵੀ ਤੁਸੀਂ ਮੈਨੂੰ ਨਾ ਨੀ ਕਰ ਸਕਦੇ ਰਜਿਸਟਰ ਦੇਣ ਤੋਂ, ਤੇ ਜੇ ਤੁਸੀਂ ਨਹੀਂ ਮੈਨੂੰ ਦਿੰਦੇ ਤਾਂ ਮੈਨੂੰ ਫਿਰ ਤੁਹਾਡੇ ਤੋਂ ਜਿਹੜੇ ਉੱਪਰ ਅਧਿਕਾਰੀ ਆ ਉਹਨਾਂ ਤੱਕ ਜਾਣਾ ਪੈਣਾ ਤਾਂ ਕਿ ਮੈਂ ਤੁਹਾਡਾ ਜਿਹੜਾ ਉਹ ਲਵਾਂ ਜਿਹੜਾ ਰਜਿਸਟਰ ਆ। ਤੇ ਰਜਿਸਟਰ ਦੇ ਉੱਤੇ ਤੁਸੀਂ ਕੰਪਲੇਂਟ ਕਰ ਦੋ ਤੇ ਉਹਦੀ ਜਿਹੜੀ ਕਾਫੀ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆ ਕਰਨਾ ਪਊਗਾ।
ਬਾਕੀ ਦਲਜੀਤ ਜੀ ਨਾ ਜਿਹੜਾ ਕੰਪਲੇਂਟ ਬਾਕਸ ਆ ਨਾ, ਚਲੋ ਇਹ ਤਾਂ ਸਿੰਬੋਲਿਕਾ ਵੀ ਚਿੱਠੀ ਪਾਈ ਅਗਲੇ ਨੇ ਪਾੜ ਕੇ ਸਥਿਤੀ ਹੋਰ ਆ। ਦੂਜਾ ਵੀ ਤੁਸੀਂ
ਜਸਟ
ਰਜਿਸਟਰ ਚਲੋ ਉਹ ਵੀ ਬੰਦਾ ਉਹਨੂੰ ਇੱਧਰ ਉੱਧਰ ਕਰ ਸਕਦਾ, ਤੁਸੀਂ ਇੱਕ ਚਿੱਠੀ ਨਾ ਸਪੀਡ ਪੋਸਟ ਰਜਿਸਟਰਡ ਪੋਸਟ ਲਿਖ ਕੇ ਨਾ ਪਾ ਦੋ ਤੇ ਇਹ ਮੇਰੀ ਗਰੰਟੀ ਹੈ ਜੀ ਜੇ ਕੰਮ ਨਾ ਹੋਵੇ ਤੁਸੀਂ ਮੈਨੂੰ ਫੜ ਲਿਓ। ਮੈਂ ਆਪ ਕਰਵਾਇਆ ਸਰਕਾਰੀ ਮਹਿਕਮੇ ਚ, ਮੈਂ ਕੰਮ ਕਰਾਉਣ ਦਾ ਮੇਰਾ ਤਰੀਕਾ ਹੀ ਇਹ ਹੈ। ਮੇਰੀ ਬੋਟ ਦੇ ਵਿੱਚ ਨਾ ਐਡਰੈਸ ਨੀ ਚੇਂਜ ਕਰਦੇ ਸੀ ਤੇ ਮੈਂ ਇਹਨਾਂ ਦੀ ਵੈਬਸਾਈਟ ਜਿਹੜੀ ਸੈਂਟਰਲ ਹੈਗੀ ਉੱਥੋਂ ਹੀ ਮੇਲ ਪਾਈ। ਬੰਦੇ ਦਾ ਆਪ ਫੋਨ ਆਇਆ ਸਪੈਸ਼ਲ, ਕਹਿੰਦਾ ਭਾਈ ਤੁਸੀਂ ਕਦੋਂ ਆਉਣਾ, ਆ ਕੇ ਸਾਡੇ ਕੋਲ ਠੀਕ ਕਰਵਾ ਕੇ। ਕਹਿੰਦਾ ਸੈਂਟਰ ਤੋਂ ਦਿੱਲੀ ਤੋਂ ਸਾਨੂੰ ਮੇਲ ਆਈ ਹੈ ਵੀ ਇਹ ਬੰਦਾ ਠੀਕ ਕਰੋ। ਕਹਿੰਦੇ ਵੀ ਤੁਹਾਡੀ ਪਹਿਲਾਂ ਇੱਕੋ ਹੀ ਮੇਲ ਆਈ ਹੈ, ਪਹਿਲਾਂ ਹੀ ਬੰਦਾ ਕਹਿੰਦਾ ਪਟਿਆਲੇ ਚ
ਜੀ ਬਿਲਕੁਲ। ਤੇ ਮੈਂ ਭਾਜੀ ਕਾਨੂੰਨ ਦੇ ਬਾਰੇ ਬੜਾ ਪੜ੍ਹਦਾ, ਮੈਂ ਦੇਖਦਾ ਕਿ ਕਾਨੂੰਨ ਜਿਹੜੇ ਆ, ਮੈਂ ਇਸੇ ਕਰਕੇ ਫਿਲਮ ਵੀ ਇਸੇ ਕਰਕੇ ਬਣਾਈ ਸੀ ਕਿ ਮੈਂ ਕੁਛ ਕਾਨੂੰਨ ਬਾਰੇ ਲੋਕਾਂ ਨੂੰ ਦੱਸਾਂ। ਤੇ ਮੈਂ ਉੱਥੇ ਵਕੀਲ ਵੀ ਹਾਇਰ ਕੀਤੇ ਸਕੂਲਾਂ ਦੇ ਵਿੱਚ, ਉਹ ਲਿਜਾਂਦਾ ਹੁੰਦਾ ਸੀ ਜਦੋਂ ਵੀ ਮੈਂ ਇੰਡੀਆ ਜਾਂਦਾ ਤੇ ਮੈਂ ਇੱਕ ਵਕੀਲ ਨੂੰ ਹਾਇਰ ਕਰ ਲੈਂਦਾ ਤੇ ਉਹ ਸਵੇਰੇ ਸ਼ਾਮ ਆਪਾਂ ਬੱਚਿਆਂ ਦੀ ਕਲਾਸ ਲਾਈ ਦੀ ਆ ਵੀ ਉਹ ਕਾਨੂੰਨ ਦੱਸਦੇ ਆ ਸਿਰਫ ਬੱਚਿਆਂ ਨੂੰ ਕਿ ਉਹ ਕਿਹੜੇ ਕਿਹੜੇ ਕਾਨੂੰਨ ਜਿਹੜੇ ਢੁਕਵੇਂ ਹੈਗੇ ਆ ਉਹਨਾਂ ਨੂੰ ਜਾਣਕਾਰੀ ਇੱਦਾਂ ਦੀ ਦਿੰਦੇ ਆ। ਤੇ ਉਹਦੇ ਵਿੱਚ ਮੈਂ ਦੇਖਿਆ ਵੀ ਤੁਸੀਂ ਜਿਹੜਾ ਇੱਕ ਡੀਸੀ ਹੁੰਦਾ ਉਹੀ ਇੱਕ ਅਫਸਰ ਹੁੰਦਾ, ਬਾਕੀ ਸਾਰੇ ਜਿਹੜੇ ਆ ਸੇਵਾਦਾਰਾਂ ਦੇ ਵਿੱਚ ਆਉਂਦੇ ਆ, ਤੁਹਾਡੇ ਉਹ ਸੇਵਾਦਾਰ ਆ ਲੋਕਾਂ ਦੇ। ਇਸ ਕਰਕੇ ਤੁਹਾਡੀ ਜਿਹੜੀ ਕੰਪਲੇਂਟ ਜਦੋਂ ਹੁੰਦੀ ਆ ਤੇ ਤੁਸੀਂ ਜਿਹੜਾ ਆ ਅਫਸਰ ਜਿਹੜਾ ਆ ਉਹ ਸਿਰਫ ਬੈਠਾ ਆ ਡੀਸੀ, ਤੇ ਆਪਾਂ ਜਿਹੜਾ ਆ ਇੱਕ ASI ਆ SHO ਉਹਨੂੰ ਵੀ ਅਫਸਰ ਮੰਨੀ ਬੈਠੇ ਆ, ਉਹ ਸਾਰੇ ਸੇਵਾਦਾਰ ਆ। ਪਹਿਲਾਂ ਤੇ ਇਹ ਗੱਲ ਮੰਨਣੀ ਪੈਣੀ ਸਾਨੂੰ। ਫਿਰ ਅਸੀਂ ਜਿੱਦਾਂ ਤੁਸੀਂ ਗੱਲ ਕਹੀ ਆ ਵੀ ਕੰਪਲੇਂਟ ਕਰਨੀ ਜਿੱਦਣ ਅਸੀਂ ਸਿੱਖ ਗਏ ਤੇ ਉਦਣ ਹੀ ਸਾਡੇ ਜਿਹੜੇ ਕਾਫੀ ਸਮੱਸਿਆਵਾਂ ਦਾ ਜਿਹੜਾ ਹੱਲ ਆ ਉਹ ਹੋ ਜਾਣਾ ਤੇ ਜਿਹੜਾ ਲੋਕਾਂ ਦਾ ਸ਼ੋਸ਼ਣ ਹੁੰਦਾ। ਇਸੇ ਕਰਕੇ ਆ ਕਦੀ ਤੁਸੀਂ ਦੇਖੋ ਭਾਜੀ ਵਕੀਲ ਦੇ ਨਾਲ ਕਦੀ ਠੱਗੀ ਨੀ ਭੱਜਦੀ। ਕਦੀ ਤੁਸੀਂ ਅਖਬਾਰ ਦੇ ਵਿੱਚ ਸੁਣਿਆ ਵੀ ਵਕੀਲ ਦਾ ਕਿਸੇ ਨੇ ਥਾਂ ਦੱਬ ਲਿਆ, ਜਾਂ ਵਕੀਲ ਦਾ ਕਿਸੇ ਨੇ ਵਕੀਲ ਦੇ ਚਪੇੜਾਂ ਮਾਰ ਦਿੱਤੀਆਂ, ਜਾਂ ਵਕੀਲ ਤੋਂ ਕਿਸੇ ਨੇ ਪੈਸੇ ਠੱਗ ਲਏ? ਏਦਾਂ ਹੁੰਦਾ ਨੀ, ਕਿਉਂਕਿ ਵਕੀਲ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨੂੰ ਲਾਅ ਦਾ ਪਤਾ। ਅਫਸਰਾਂ ਦੇ ਨਾਲ ਵੀ ਉਹ ਐਨ ਜਾਣੀ ਗੱਲ ਕਰਦਾ ਆ, ਭਾਵੇਂ ਇੱਕ ਮਾੜੇ ਤੋਂ ਮਾੜਾ ਵਕੀਲ ਵੀ ਹੁੰਦਾ ਉਹਦਾ ਕਾਰਨ ਇੱਕੋ ਹੀ ਹੁੰਦਾ, ਉਹਦੀ ਰਿਸਪੈਕਟ ਇੱਕੋ ਹੀ ਹੁੰਦੀ ਆ ਕਿ ਉਹਨੂੰ ਕਾਨੂੰਨ ਦਾ ਪਤਾ ਹੁੰਦਾ। ਜਦੋਂ ਸਾਰੇ ਵਕੀਲ ਬਣ ਗਏ, ਸਾਰੇ ਲੋਕਾਂ ਨੂੰ ਕਾਨੂੰਨ ਬਾਰੇ ਪਤਾ ਲੱਗ ਗਿਆ, ਤੇ ਉਦੋਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਆਪੇ ਸਮਾਧਾਨ ਜਿਹੜਾ ਹੋ ਜਾਣਾ।
ਦਿਲਜੀਤ ਕਈ ਵਾਰ ਉਲਟ ਵੀ ਹੋ ਜਾਂਦਾ, ਮੈਂ ਸਰਵਿਸ ਸੈਂਟਰ ਸਾਡੇ ਨਾ ਇੱਕ ਵਕੀਲ ਨੇ ਨਾ ਉਹਦੀ ਗਰੰਟੀ ਮੁੱਕ ਗਈ ਸੀ ਤੇ ਉਹ ਕਹਿੰਦਾ ਮੇਰਾ ਗਰੰਟੀ ਪੀਰੀਅਡ ਤੋਂ ਬਾਅਦ ਚ ਪ੍ਰਿੰਟਰ ਕਰੋ ਰਿਪੇਅਰ, ਤੇ ਉਹਨੇ ਨਾ ਅਸੀਂ ਮਨਾ ਕਰਤਾ ਵੀ ਤੇਰੀ ਗਰੰਟੀ ਖਤਮ ਹੋ ਗਈ ਆ ਜਿੰਨੀ ਗਰੰਟੀ ਹੁੰਦੀ ਆ, ਠੀਕ ਹੈ ਜੀ, ਵੀ ਉਸ ਤੋਂ ਬਾਅਦ ਨਹੀਂ ਕਰ ਸਕਦੇ ਅਸੀਂ। ਤੇ ਉਹਨੇ ਸਾਡੇ ਤੇ ਕੇਸ ਕੀਤਾ ਤੇ ਉਹ ਵਕੀਲ ਨੂੰ ਹਰਾਇਆ ਅਸੀਂ।
ਡੇਟਾ
ਪੂਰਾ ਹੈਗਾ ਸਾਰਾ,
ਮੈਂ ਉਹੀ ਗੱਲ ਕਰਦਾ ਜੇ ਤੁਹਾਨੂੰ ਕਾਨੂੰਨ ਬਾਰੇ ਪਤਾ ਆ, ਫੇਰ ਚਾਹੇ ਕੋਈ ਵੀ ਜੇ ਤੁਹਾਨੂੰ ਕਾਨੂੰਨ ਦੇ ਬਾਰੇ ਜਾਣਕਾਰੀ ਹੈਗੀ ਆ, ਸ਼ਾਇਦ ਮੈਨੂੰ ਲੱਗਦਾ ਸਾਡੇ ਨਾਲ ਕੋਈ ਧੱਕਾ ਹੋ ਨਹੀਂ ਸਕਦਾ।
ਹਾਂਜੀ ਹਾਂਜੀ, ਇੱਕ ਇਹਦੇ ਨਾਲ ਦੀ ਰਲਦੀ ਮਿਲਦੀ ਗੱਲ ਮੈਂ ਹੋਰ ਕਰਨੀ ਚਾਹੁੰਦਾ। ਕਈ ਵਾਰ ਨਾ ਆਸਟ੍ਰੇਲੀਆ ਚ ਵੀ ਮੈਂ ਨੋਟ ਕਰਦਾ, ਬਹੁਤ ਦੇਰ ਹੋ ਗਈ ਮੈਨੂੰ ਤੁਹਾਡੇ ਨਾਲ ਗੱਲ ਕਰਦੇ ਆ, ਹੋਰ ਮਿੱਤਰਾਂ ਨਾਲ ਗੱਲ ਕਰਦੇ ਆ, ਜੇਕਰ ਕੋਈ ਇੰਡੀਅਨ ਜਿਵੇਂ ਗਰੋਸਰੀ ਸਟੋਰ ਤੋਂ ਕੋਈ ਚੀਜ਼ ਖਰੀਦੀ, ਉੱਥੋਂ ਕੋਈ ਤੁਹਾਨੂੰ ਐਕਸਪਾਇਰੀ ਦੇ ਦਿੱਤੀ ਉਹਨੇ, ਜਾਂ ਕਿਸੇ ਰੈਸਟੋਰੈਂਟ ਤੋਂ ਕੋਈ ਤੁਹਾਨੂੰ ਮਾੜੀ ਚੀਜ਼ ਮਿਲੀ ਨਾ, ਅਸੀਂ ਸ਼ਿਕਾਇਤ ਨਹੀਂ ਕਰਦੇ ਉਹ ਬੰਦੇ ਦੀ ਵੀ ਚਲੋ ਕੋਈ ਨੀ ਆਪਣਾ ਬੰਦਾ ਹੈ ਪੰਜਾਬੀ ਆ। ਤੁਸੀਂ ਸੰਬੰਧਿਤ ਡਿਪਾਰਟਮੈਂਟ ਜੇ ਬੇਸ਼ੱਕ ਉਹਦਾ ਐਕਸ਼ਨ ਹੋਵੇ ਨਾ ਹੋਵੇ, ਉਹ ਤੁਹਾਡੀ ਨੋਟ ਜ਼ਰੂਰ ਹੁੰਦੀ ਹੈ। ਸਪੋਜ਼ ਕਰੋ ਤੁਸੀਂ ਇੱਕ ਸ਼ਿਕਾਇਤ ਕਰਤੀ, ਹੋ ਸਕਦਾ ਤੁਹਾਡੀ ਉਹ ਪੰਜਵੀਂ ਸ਼ਿਕਾਇਤ ਹੋਵੇ, ਪਹਿਲਾਂ ਕਿਸੇ ਨੇ ਚਾਰ ਕੀਤੀ, ਹੁਣ ਵੇਟ ਕਰਦੇ, ਹੁਣ ਵੀ ਜਦੋਂ ਪੰਜ ਸ਼ਿਕਾਇਤਾਂ ਇਹਦੀਆਂ ਹੋਣਗੀਆਂ ਫੇਰ ਇਹਨੂੰ ਆਪਾਂ ਫੜਾਂਗੇ। ਕੋਈ ਇੱਕ ਤੇ ਇੰਨਾ ਐਕਸ਼ਨ ਨਹੀਂ ਕਰਦੇ, ਚਲੋ ਇੱਕ ਸ਼ਿਕਾਇਤ ਆ ਕੋਈ ਗੱਲ ਨੀ, ਵਾਰਨਿੰਗ ਦੇ ਕੇ ਛੱਡਤਾ। ਹੁਣ ਜੇ ਸਪੋਜ਼ ਕਰੋ ਪੰਜ ਸ਼ਿਕਾਇਤਾਂ ਆ ਗਈਆਂ ਤਾਂ ਉਹ ਮਹਿਕਮਾ ਇੱਕ ਵਾਰੀ ਤਾਂ ਸੋਚੂਗਾ ਵੀ ਇੰਨੀਆਂ ਸ਼ਿਕਾਇਤਾਂ ਆ ਰਹੀਆਂ ਇਸ ਬੰਦੇ ਖਿਲਾਫ਼ ਘੱਟੋ ਘੱਟ। ਮੈਨੂੰ ਲੱਗਦਾ ਵੀ ਕਰਨੀ ਚਾਹੀਦੀ ਸ਼ਿਕਾਇਤ ਆਪਾਂ ਨੂੰ, ਜਿੱਦਾਂ ਦੀ ਵੀ ਹੋਵੇ ਨਾ ਹੋਵੇ ਤੁਸੀਂ ਕਰਕੇ ਛੱਡ ਦੋ ਬਸ, ਵੀ ਆਹ ਬੰਦਾ ਆ
ਜੀ ਬਿਲਕੁਲ ਇਹੀ ਤਾਂ ਗੱਲ ਹੈਗੀ ਕਿ ਸਾਨੂੰ ਇਸੇ ਤਾਂ ਹੀ ਅਸੀਂ ਕਹਿ ਦਿੰਦੇ ਹਾਂ ਵੀ ਪ੍ਰਸ਼ਾਸਨ ਕੁਛ ਕਰਦਾ ਨੀ, ਪ੍ਰਸ਼ਾਸਨ ਦਾ ਇੱਕ ਪ੍ਰੋਸੀਜਰ ਆ, ਪਹਿਲਾਂ ਉਹਨਾਂ ਨੇ ਪ੍ਰੋਸੀਜਰ ਪੂਰਾ ਕਰਨਾ, ਉਹਨੇ ਬਿਨਾਂ ਪ੍ਰੋਸੀਜਰ ਤੋਂ ਕੋਈ ਕੰਮ ਨੀ ਕਰ ਸਕਦੇ ਹਨਾ, ਤੇ ਪ੍ਰੋਸੀਜਰ ਪੂਰਾ ਕਰਨ ਦੇ ਲਈ ਸਾਡੀ ਜਿਹੜੀ ਉਹਨਾਂ ਨੂੰ ਲੋੜ ਹੁੰਦੀ, ਲੋਕਾਂ ਦੀ ਲੋੜ ਹੁੰਦੀ ਆ, ਤੇ ਲੋਕਾਂ ਦੇ ਨਾਲ ਹੀ ਸਹਿਮਤੀ ਦੇ ਨਾਲ ਹੀ ਜਿਹੜਾ ਪ੍ਰਸ਼ਾਸਨ ਨੇ ਵੀ ਕੰਮ ਕਰਨਾ ਹੁੰਦਾ।
ਬਹਾਨਾ ਇਹ ਆ ਜੇ ਕਰੋ ਨਾ, ਉਹ ਕਹਿੰਦੇ ਸ਼ਿਕਾਇਤ ਕਰੋ ਤੁਸੀਂ, ਤੁਹਾਨੂੰ ਸ਼ਿਕਾਇਤ ਨੀ ਆਈ ਇਸ ਬੰਦੇ ਕੋਈ ਵੀ ਸ਼ਿਕਾਇਤ, ਕੋਈ ਡਰਦਾ ਕਰਦਾ ਵੀ ਜੇ ਮੈਂ ਸ਼ਿਕਾਇਤ ਕਰਤੀ ਮੈਨੂੰ ਗਵਾਹੀ ਦੇਣੀ ਪੈਣੀ, ਮੈਂ ਫਸ ਜੂੰਗਾ ਜੇ ਮੈਨੂੰ ਕੋਈ ਵੈਸੇ ਨੁਕਸਾਨ ਨਾ ਕਰੇ, ਠੀਕ ਹੈ ਉਹ ਬਚ ਜਾਂਦੇ ਫਿਰ ਐਕਸ਼ਨ ਕਰਨ ਤੋਂ। ਮੋਸਟਲੀ ਸਾਡੇ ਇੱਥੇ ਹੁੰਦਾ ਕਹਿੰਦੇ ਸਾਡੇ ਕੋਈ ਸ਼ਿਕਾਇਤ ਨੀ ਆਈ।
ਹਾਂਜੀ
ਚਲੋ ਆਪਾਂ ਗੀਤ ਸੁਣੇ ਫਿਰ ਦਿਲਜੀਤ ਜੀ ਇੱਕ।
ਹਾਂਜੀ ਤੇ ਗੀਤ ਸੁਣਦੇ ਆ ਭਾਜੀ, ਫਿਰ ਗੀਤ ਤੋਂ ਬਾਅਦ ਆਉਂਦੇ ਆ।
ਓਕੇ ਜੀ।
10 to 50 PTE Melbourne Edge JTC ICAPTE Nasambandit courses ka na chonde ho ta Lakshya PTE Melbourne de rahe ne outstanding coaching for PTE and IELTS at very affordable prices Lakshya PTE coaching institute pure Australia vich apni sewawan de rahe ne face to face IELTS PTE preparation classes to ilawa tusi online PTE classes vi laga sakde ho ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio News sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਪਾਣੀ ਪਾਣੀ ਯਾਰੀ ਤੇਰੀ ਬੋਨੀ ਬੋਨੀ ਬੇਰੀ ਉਤਲੇ
ਚੱਪਾ ਚੱਪਾ ਚਰ ਖਚਲੇ ਚੱਪਾ ਚੱਪਾ ਚਰ ਖਚਲੇ
ਆਣੀ ਬੋਨੀ ਯਾਰੀ ਤੇਰੀ ਬੋਨੀ ਬੋਨੀ ਬੇਰੀ ਉਤਲੇ
ਚੱਪਾ
ਚਰ ਖਚਲੇ ਚੱਪਾ ਚੱਪਾ ਚਰ ਖਚਲੇ ਗੋਰੀ ਚੱਟ ਖੋਰੀ ਚਮਕਟੋਰੀ ਸੇ ਖਿਲਾਤੀ ਥੀ ਚੁੰਮੇ ਕੇ ਚੁੰਮੇ ਜੋ ਸੁਰਮੇ ਲਗਾਤੀ ਥੀ ਅੱਛੇ ਮੁੰਡੇ ਕੇ ਤਲੇ
ਚੱਪਾ ਚੱਪਾ ਚਰ ਖਚਲੇ ਚੱਪਾ ਚੱਪਾ ਚਰ ਖਚਲੇ ਚੱਪਾ ਚੱਪਾ ਚਰ ਖਚਲੇ ਚੱਪਾ ਚੱਪਾ ਚਰ ਖਚਲੇ
ਤੇਰਾ ਚੂਲਾ ਜਲੇ
ਚੱਪਾ ਚੱਪਾ ਚਰ ਖਚਲੇ ਚੱਪਾ ਚੱਪਾ ਚਰ ਖਚਲੇ ਪਾਣੀ ਪਾਣੀ ਆ ਰਿਹਾ ਤੇਰੀ
चुन्नी लेके सोती थी कमाल लगती थी पानी में जलता चराग लगती थी चुन्नी लेके सोती थी कमाल लगती थी पानी में जलता चराग लगती थी बीबा तेरी याद ना टले
चप्पा चप्पा चरखा चले
गोरियों के पैरों तले पीली पीली मेहंदी जले
चप्पा चप्पा चरखा चले चप्पा चप्पा चरखा चले पानी पानी यारियां तेरी पानी पानी मेरिया तले चप्पा चप्पा चरखा चले चप्पा चप्पा चरखा चले चप्पा चप्पा चरखा चले
ना की गल पाजी इन्ना वेट लूज कर लिया ना पाबी खान नू नहीं दिंदी तुहानू
ए सब कमाल है हेल्थ ड्रॉप्स दा
पर तुहानू पता है भुक्के साथ रहनी हुंदा ना एक्सरसाइज दा किन्ना गु टाइम हुंदा तुहानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट एना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नू 0411-2 6 31 0411-2 9 6 3 1 या विजिट करो www.healthdrops.com.au
मेरा बार डिनर करन दा मूड या बस
जे तुसी भी वेजिटेरियन हो ता चिंता करन वाली कोई गल नहीं क्योंकि बाबा स्वीट्स होम स्टोन वाले ना सिर्फ डिनर सगो ब्रेकफास्ट आते लंच दे लई भी खुलिया करनगे सवेरे 9 बजे तो रात 9 बजे तक जी हाँ शुद्ध शाकाहारी खानियां दे विच ढेर सारियां वनगियां ते पकवान यही नहीं पाक पान दियां पार्टी अते पंजाबी मिठाइयां छोले भटूरे चाट पापड़ी टिक्की चाट समोसे पकौड़े जलेबियां अमृतसरी नान दा स्वाद लैण दे लई अज ही पहुंचो इस तों इलावा ताजा पनीर अते ताजा दही हर वेले तैयार मिलदा है इत्थे एगलेस केक आर्डर ते बनाए जांदे ने बाबा स्वीट 191 हाई स्ट्रीट होमस्टोन
ते चलो फिर अज प्योर वेजिटेरियन फूड लई असी ता जावांगे बाबा स्वीट्स
रोटी हजम नहीं हुंदी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾ ਚੱਲ ਰਿਹਾ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਭਾਜੀ ਸਰਬਜੀਤ ਸਿੰਘ ਜੀ ਪਟਿਆਲੇ ਤੋਂ ਜਾਣੀ ਅੱਜ ਇੰਡੀਆ ਤੇ ਆਸਟ੍ਰੇਲੀਆ ਦੋਨਾਂ ਦੇਸ਼ਾਂ ਤੋਂ ਆਪਣਾ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ ਆ ਤੇ ਭਾਜੀ ਮੈਂ ਥੋੜਾ ਜਿਹਾ ਦੱਸ ਦਵਾਂ ਥੋੜੀਆਂ ਖਬਰਾਂ ਦੇ ਉੱਤੇ ਵੀ ਝਾਤ ਮਾਰ ਲਈਏ ਵੀ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਸੁਖੋਈ ਤੋਂ ਜਿਹੜੀ ਬ੍ਰਹਮੋਸ ਜਿਹੜੀ ਮਿਜ਼ਾਇਲ ਆ ਉਹ ਦਾਗੀ ਆ ਭਾਰਤ ਨੇ ਤੇ ਪਾਕਿਸਤਾਨ ਤੇ ਚੀਨ ਦੀ ਜਿਹੜੀ ਨੀਂਦ ਆ ਉਹ ਵੀ ਉੱਡੀ ਆ ਤੇ ਕਾਫੀ ਜਾਣਿਆ ਪਛਾਣਿਆ ਜਾਂਦਾ ਆ ਭਾਰਤ ਨੂੰ ਜਿਹੜੀਆਂ ਇਹ ਕਰੂਜ਼ ਮਿਜ਼ਾਇਲਾਂ ਬਣਾਈਆਂ ਜਾਂਦੀਆਂ ਸੁਪਰ ਸੈਨਿਕ ਤੇ ਇਹ ਫਾਈਟਰ ਜੈਟ ਤੋਂ ਲਾਂਚ ਕੀਤੀ ਆ। ਮੈਨੂੰ ਲੱਗਦਾ ਵੀ ਇਹ ਪਹਿਲਾ ਦੇਸ਼ ਬਣਿਆ ਦੁਨੀਆਂ ਦਾ। ਤੇ ਜੇ ਹੁਣ ਜਲ, ਥਲ ਤੇ ਆਕਾਸ਼ ਤੋਂ ਇਹ ਮਿਜ਼ਾਇਲ ਜਿਹੜੀ ਆ ਇਹ ਦਾਗੀ ਜਾ ਸਕਦੀ ਆ। ਇਹਦਾ ਸਫਲ ਪ੍ਰੀਖਣ ਕੱਲ ਕੀਤਾ ਆ ਭਾਰਤ ਨੇ। ਤੇ ਹੁਣ ਤੱਕ ਕੋਈ ਵੀ ਦੇਸ਼ ਜਿਹੜਾ ਆ ਸੁਪਰ ਸੈਨਿਕ ਕਰੂਜ਼ ਮਿਜ਼ਾਇਲ ਜਿਹੜੀ ਕਿਸੇ ਵੀ ਫਾਈਟਰ ਜੈਟ ਤੋਂ ਲਾਂਚ ਨਹੀਂ ਕਰ ਪਾਇਆ, ਜਾਣੀ ਜਹਾਜ਼ ਤੋਂ ਹੀ ਜਿਹੜੀ ਇਹ ਮਿਜ਼ਾਇਲ ਆ ਉਹ ਦਾਗੀ ਆ। ਕਿਉਂਕਿ ਜਾਂ ਤਾਂ ਇਹ ਹੁੰਦਾ ਵੀ ਦਾਗੀ ਜਾਂਦੀ ਆ ਜਾਂ ਪਾਣੀ ਦੇ ਵਿੱਚੋਂ ਦਾਗੀ ਜਾਂਦੀ ਸੀ। ਤੇ ਸੁਖੋਈ 30 MKI ਤੋਂ ਇਹ ਜਿਹੜਾ ਦਾਗਿਆ ਗਿਆ ਨਿਸ਼ਾਨੇ ਦੇ ਉੱਤੇ ਮਿਜ਼ਾਇਲ ਜਿਹੜੀ ਆ ਲੱਗੀ ਆ ਜਦੋਂ ਨਿਸ਼ਾਨਾ ਮਾਰਿਆ। ਤੇ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਜਿਹੜਾ ਉਸ ਤੋਂ ਬਾਅਦ ਬਣਿਆ ਆ। ਰੱਖਿਆ ਮੰਤਰੀ ਜਿਹੜੀ ਹੈਗੀ ਆਪਣੇ ਨਿਰਮਲਾ ਸੀਤਾਰਮਨ ਇਸ ਉਪਲਬਧੀ ਦੇ ਲਈ DRDO ਨੂੰ ਜਿਹੜੀ ਵਧਾਈ ਜਿਹੜੀ ਆ ਉਹ ਵੀ ਦਿੱਤੀ ਆ। ਤੇ ਬ੍ਰਹਮੋਸ ਦੀਆਂ ਥੋੜੀਆਂ ਜਿਹੀਆਂ ਖੂਬੀਆਂ ਇਹ ਹੈਗੀਆਂ ਵੀ ਬ੍ਰਹਮੋਸ DRDO ਦੇ ਤੇ ਰੂਸ ਦੇ NPO ਇਹਦਾ ਸਾਂਝਾ ਜਿਹੜਾ ਉੱਦਮ ਹੈਗਾ। ਤੇ ਭਾਰਤ ਦੀ ਬ੍ਰਹਮਪੁੱਤਰ ਨਦੀ ਤੇ ਰੂਸ ਦੀ ਮਸਕਵਾ ਨੂੰ ਮਿਲਾ ਕੇ ਇਹਦਾ ਨਾਂ ਰੱਖਿਆ ਗਿਆ ਬ੍ਰਹਮੋਸ। ਤੇ ਘੱਟ ਉਚਾਈ ਉੱਤੇ ਉਡਾਨ ਭਰਦੀ ਆ, ਇਸ ਦੇ ਲਈ ਇਹ ਰਡਾਰ ਦੀ ਪਕੜ ਦੇ ਵਿੱਚ ਵੀ ਨਹੀਂ ਆਉਂਦੀ। ਜ਼ਮੀਨ ਤੇ ਸਮੁੰਦਰ ਤੋਂ ਦਾਗਣ ਦੇ ਸਫਲ ਪ੍ਰੀਖਣ ਪਹਿਲਾਂ ਹੀ ਕਰ ਚੁੱਕੇ ਆ। ਤੇ ਬ੍ਰਹਮੋਸ ਦਾ ਪਹਿਲਾ ਪ੍ਰੀਖਣ ਜਿਹੜਾ ਆ 12 June 2001 ਨੂੰ ਸਫਲਤਾਪੂਰਵਕ ਜਿਹੜਾ ਇਹ ਕੀਤਾ ਸੀਗਾ। ਤੇ ਇਹ ਜਿਹੜੀ ਅੱਜ ਦੀ ਖਬਰ ਹੈਗੀ। ਤੇ ਨਾਲ ਦੀ ਨਾਲ ਇਹ ਹੈਗਾ ਵੀ ਰਸਤੇ ਦੇ ਵਿੱਚ ਨਿਸ਼ਾਨਾ ਬਦਲ ਸਕਦੀ ਆ ਇਹ, ਯਾਨੀ ਜਦੋਂ ਇਹ ਛੱਡ ਵੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਵੀ ਤੁਸੀਂ ਜਿਹੜਾ ਨਿਸ਼ਾਨਾ ਆ ਉਹ ਬਦਲ ਸਕਦੇ ਹੋ, ਉਹਦਾ ਰਸਤਾ ਜਿਹੜਾ ਬਦਲ ਸਕਦੇ ਆ ਟਾਰਗੇਟ। ਜੇ ਰਸਤਾ ਬਦਲ ਲੈਂਦਾ ਤਾਂ ਮਿਜ਼ਾਇਲ ਜਿਹੜੀ ਆ ਇਹ ਵੀ ਆਪਣੇ ਆਪ ਹੀ ਜਿਹੜਾ ਰਸਤਾ ਆ ਬਦਲ ਲੈਂਦੀ ਆ। ਤੇ ਇਹ ਖੂਬੀ ਹੈਗੀ ਆ ਤੇ ਇਸ ਕਰਕੇ ਕਾਫੀ ਜਿਹੜੀ ਵਧਾਈ ਆ ਸਾਰਿਆਂ ਨੇ ਦਿੱਤੀ ਆ ਇਸ ਮਾਮਲੇ ਦੇ ਉੱਤੇ। ਤੇ ਦੂਜੇ ਪਾਸੇ ਜਿਹੜੇ ਆਪਣੇ ਇੱਕ SGPC ਦੇ ਮੈਂਬਰ ਦੇ ਪੁੱਤਰ ਸਣੇ 9 ਨੂੰ ਉਮਰ ਕੈਦ ਹੋਈ ਆ। ਇਹ 5 ਸਾਲ ਪਹਿਲਾਂ ਇੱਕ ਵਕੀਲ ਅਮਰਪ੍ਰੀਤ ਸਿੰਘ ਦੀ ਹੱਤਿਆ ਹੋਈ ਸੀ, ਉਹਦੇ ਮਾਮਲੇ ਦੇ ਵਿੱਚ ਮੋਹਾਲੀ ਦੀ ਜਿਹੜੀ ਜ਼ਿਲ੍ਹਾ ਅਦਾਲਤ ਆ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ। ਤੇ ਇਹਦੇ ਵਿੱਚ 2 ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਹੈਗੇ ਆ ਤੇ ਇੱਕ SGPC ਦੇ ਮੈਂਬਰ ਦਾ ਪੁੱਤਰ ਵੀ ਹੈਗਾ। ਤੇ ਇਹਨਾਂ ਨੂੰ ਸਜ਼ਾ ਜਿਹੜੀ ਕੱਲ ਮਿਲੀ ਆ ਤੇ ਕੁਛ ਲੋਕਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਜੁਰਮਾਨਾ ਵੀ ਲੱਗਾ ਆ। ਤੇ ਉਧਰ ਪਾਕਿਸਤਾਨ ਦੇ ਵਿੱਚ ਹਾਫਿਜ਼ ਸੈਯਦ ਜਿਹੜਾ ਕਿ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਵੀ ਹੈਗਾ, ਭਾਰਤ ਦੀ ਹਮੇਸ਼ਾ ਮੰਗ ਵੀ ਰਹੀ ਆ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੰਗਾਂ ਇਹਨਾਂ ਨੇ ਰੱਖੀਆਂ ਵੀ ਆ। UNO ਦੇ ਵਿੱਚ ਵੀ ਗੱਲ ਕੀਤੀ ਆ ਕਾਫੀ ਵਾਰ, ਵੱਖ ਵੱਖ ਦੇਸ਼ਾਂ ਦੇ ਨਾਲ ਵੀ ਕਿਹਾ ਆ ਕਿ ਹਾਫਿਜ਼ ਸੈਯਦ ਨੂੰ ਜਿਹੜਾ ਆ ਭਾਰਤ ਦੇ ਹਵਾਲੇ ਕੀਤਾ ਜਾਵੇ। ਤੇ ਲਾਹੌਰ ਦੇ ਵਿੱਚ ਜਦੋਂ ਪ੍ਰੈਸ਼ਰ ਪਿਆ ਸੀਗਾ ਪਾਕਿਸਤਾਨ ਦੇ ਉੱਤੇ ਇਹਨੂੰ ਨਜ਼ਰਬੰਦ ਵੀ ਕਰ ਦਿੱਤਾ ਸੀ, ਪਰ ਕੱਲ ਲਾਹੌਰ ਹਾਈ ਕੋਰਟ ਨੇ ਜਿਹੜੇ 2008 ਦਾ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੇ ਅੱਤਵਾਦੀ ਜਥੇਬੰਦੀ ਜਮਾਤ ਉਦਾਵਾ ਦੇ ਸਰਗਣ ਹਾਫਿਜ਼ ਸੈਯਦ ਦੀ ਨਜ਼ਰਬੰਦੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਤੇ ਛੇਤੀ ਹਾਫਿਜ਼ ਸੈਯਦ ਰਿਹਾਅ ਹੋ ਜਾਣਾ ਤੇ ਉਹਦੇ ਕਿਤੇ ਵੀ ਆਉਣ ਜਾਣ ਦੀ ਪਾਬੰਦੀ ਜਿਹੜੀ ਪਹਿਲਾਂ ਪਾਕਿਸਤਾਨ ਵੱਲੋਂ ਲਾਈ ਹੋਈ ਸੀ ਤੇ ਉਹ ਖਤਮ ਹੋ ਜਾਣੀ ਆ। ਵੈਸੇ ਫਨੀ ਗੱਲ ਇਹ ਵੀ ਹੈਗੀ ਆ ਵੀ ਹਾਫਿਜ਼ ਸੈਯਦ ਦੇ ਸਿਰ ਦੇ ਉੱਤੇ ਅਮਰੀਕਾ ਨੇ $1 crore ਯਾਨੀ ਕਰੀਬ ਕੋਈ 65 crore ਰੁਪਏ ਦਾ ਇਨਾਮ ਵੀ ਰੱਖਿਆ ਹੋਇਆ। ਤੇ ਹਾਫਿਜ਼ ਸੈਯਦ ਇਸ ਸਾਲ ਜਨਵਰੀ ਤੋਂ ਨਜ਼ਰਬੰਦ ਸੀਗਾ ਤੇ ਲਹਿੰਦਾ ਪੰਜਾਬ ਜਿਹੜਾ ਪਾਕਿਸਤਾਨ ਦਾ ਪੰਜਾਬ ਆਪਾਂ ਕਹਿ ਲਈਏ ਤੇ ਉੱਥੇ ਦੀ ਜਿਹੜੀ ਸਰਕਾਰ ਆ ਉਹ 3 ਮਹੀਨੇ ਹੋਰ ਵਧਾਉਣਾ ਚਾਹੁੰਦੀ ਸੀ, ਪਟੀਸ਼ਨ ਵੀ ਉਹਨਾਂ ਨੇ ਲਾਈ ਸੀ ਪਰ ਨਿਆਇਕ ਸਮੀਖਿਆ ਬੋਰਡ ਨੇ ਖਾਰਜ ਕਰ ਦਿੱਤੀ ਆ। ਤੇ ਇਸ ਕਰਕੇ ਹਾਫਿਜ਼ ਸੈਯਦ ਦੇ ਵਿਰੁੱਧ ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਵੀ ਜੇ ਹਾਫਿਜ਼ ਸੈਯਦ ਨੂੰ ਹੁਣੇ ਰਿਹਾ ਕੀਤਾ ਤਾਂ ਪਾਕਿਸਤਾਨ ਉੱਤੇ ਕਈ ਤਰ੍ਹਾਂ ਦੀਆਂ ਕੌਮਾਂਤਰੀ ਪਾਬੰਦੀਆਂ ਵੀ ਲੱਗ ਜਾਣਗੀਆਂ ਕਿਉਂਕਿ ਅਮਰੀਕਾ ਭਾਰਤ ਸਮੇਤ ਕਈ ਦੇਸ਼ਾਂ ਨੂੰ ਇਹ ਲੋੜੀਂਦਾ ਹੈਗਾ। ਤੇ ਮੰਤਰਾਲੇ ਨੇ ਦੱਸਿਆ ਕਿ ਹਾਫਿਜ਼ ਸੈਯਦ ਨੂੰ ਖੁਫੀਆ ਜਾਂਚ ਪਿੱਛੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਤੇ ਮੰਤਰਾਲੇ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਵੀ ਸਾਡੇ ਕੋਲ ਹਾਫਿਜ਼ ਸੈਯਦ ਦੇ ਵਿਰੁੱਧ ਕੁਝ ਮਹੱਤਵਪੂਰਨ ਸਬੂਤ ਹੈਗੇ ਆ ਤੇ ਉਸ ਦੀ ਨਜ਼ਰਬੰਦੀ ਨੂੰ ਜਿਹੜਾ ਆ ਜਾਇਜ਼ ਉਹ ਠਹਿਰਾਉਂਦੇ ਆ। ਤੇ ਖੈਰ ਇਸ ਮਾਮਲੇ ਦੇ ਵੀ ਭਖਣ ਦੀ ਕਾਫੀ ਆਸਾਰ ਲੱਗਦੇ ਆ। ਦੂਜੇ ਪਾਸੇ ਆਪਾਂ ਦੇਖੀਏ ਵੀ ਚਾਈਨਾ ਜਿਹੜਾ ਕਾਫੀ ਪਿੱਠ ਦੇ ਉੱਤੇ ਖੜਾ ਹਾਫਿਜ਼ ਸੈਯਦ ਦੇ ਉੱਤੇ, ਵੀਟੋ ਵੀ ਕੀਤਾ ਉਹਨਾਂ ਨੇ ਕਿ ਇਹਨੂੰ ਜਿਹੜਾ ਕਾਫੀ ਜਿਹੜਾ ਉਹਦੇ ਕਰਕੇ ਇਹ ਸ਼ਾਇਦ ਅੱਗੇ ਆ ਰਿਹਾ। ਤੇ ਦੂਜੇ ਪਾਸੇ ਕੇਂਦਰ ਦੀ ਬੇਰੁਖੀ ਨੇ ਸੂਬੇ ਦੀ ਵਿੱਤੀ ਹਾਲਾਤ ਵਿਗਾੜੀ ਆ। ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਵਿੱਤ ਮੰਤਰੀ ਹੈਗੇ ਪੰਜਾਬ ਦੇ, ਤੇ ਉਹਨਾਂ ਨੇ ਕਿਹਾ ਵੀ ਕੇਂਦਰ ਤੋਂ ਜਿਹੜੀ ਸਾਨੂੰ ਪੂਰੀ ਸਪੋਰਟ ਨਹੀਂ ਮਿਲ ਰਹੀ ਜਿਹਦੇ ਕਰਕੇ ਕਿ ਸਾਡਾ ਜਿਹੜਾ ਢਾਂਚਾ ਆ ਜਿਹੜਾ ਕਾਫੀ ਹਿੱਲਿਆ ਹੋਇਆ ਆ। ਤੇ ਕੇਂਦਰ GST ਦਾ 3600 crore ਨੱਪ ਕੇ ਬੈਠਾ, ਉਹਨਾਂ ਨੇ ਉਹ ਵੀ ਮੰਗ ਕੀਤੀ ਆ ਵੀ ਸਾਨੂੰ ਕੇਂਦਰ ਜਿਹੜਾ ਉਹ ਦੇ ਨਹੀਂ ਰਿਹਾ 3600 crore। ਇਦੋਂ ਇਲਾਵਾ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦੇ ਲਈ ਇੱਕ ਪੱਤਰ ਵੀ ਉਹਨਾਂ ਨੇ ਰੱਖਿਆ ਆ। ਤੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਜਿਹੜੇ ਆਰਥਿਕ ਤੌਰ ਦੇ ਉੱਤੇ ਅੱਗੇ ਵਧਣਾ ਆ ਤੇ ਉਹਨਾਂ ਨੂੰ ਕਾਫੀ ਸਹਾਇਤਾ ਦੀ ਲੋੜ ਹੈਗੀ ਕੇਂਦਰ ਦੇ ਕੋਲੋਂ। ਪਰ ਕੇਂਦਰ ਜਿਹੜਾ ਆ ਲਗਾਤਾਰ ਬੇਰੁਖੀ ਦਿਖਾਈ ਜਾ ਰਿਹਾ ਆ। ਤੇ ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਲੀਡਰ ਰਾਜਪਾਲ ਦੇ ਕੋਲ ਗਏ ਆ ਕੱਲ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਉਹਨਾਂ ਨੇ ਸੌਂਪਿਆ ਆ ਤੇ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਖਹਿਰਾ ਜਿਹੜਾ ਵਿਧਾਨ ਸਭਾ ਮੈਂਬਰੀ ਤੋਂ ਬਰਖਾਸਤ ਹੋਵੇ ਤੇ ਇਹਦੇ ਵਿੱਚ ਉਪ ਮੁੱਖ ਮੰਤਰੀ ਸਾਬਕਾ ਜਿਹੜੇ ਹੈਗੇ ਸੀ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਤੇ ਭਾਜਪਾ ਦੇ ਲੀਡਰ ਬੀਬੀ ਜਗੀਰ ਕੌਰ ਚੀਮਾ ਸਾਹਿਬ ਵੀ ਨਾਲ ਗਏ ਆ ਤੇ ਉਹਨਾਂ ਨੇ ਕਿਹਾ ਵੀ ਹਾਈ ਕੋਰਟ ਨੇ ਵੀ ਖਿਲਾਫ਼ ਹੀ ਦਿੱਤਾ ਆ ਉਹਦੇ ਖਿਲਾਫ਼ ਫੈਸਲਾ ਦਿੱਤਾ ਇਸ ਕਰਕੇ ਖਹਿਰਾ ਸਾਹਿਬ ਨੂੰ ਜਿਹੜੀ ਆ ਆਪਣੀ ਮੈਂਬਰੀ ਜਿਹੜੀ ਆ ਛੱਡ ਦੇਣੀ ਚਾਹੀਦੀ ਆ। ਖੈਰ ਭਾਜੀ ਤੁਸੀਂ ਕੁਛ ਇਹਦੇ ਉੱਤੇ ਟਿੱਪਣੀ ਕਰਨੀ ਹੈ ਖਹਿਰਾ ਸਾਹਿਬ ਉੱਤੇ?
ਨਹੀਂ ਮੈਨੂੰ ਜ਼ਿਆਦਾ ਭਾਜੀ ਇੱਧਰ ਮੈਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
ਖੈਰ ਮੈਂ ਮੈਨੂੰ ਹਾਸਾ ਇਸ ਕਰਕੇ ਆ ਗਿਆ ਕਿ ਬੀਬੀ ਜਗੀਰ ਕੌਰ ਹੋਣੀ ਵੀ ਮੰਗ ਜਿਹੜੀ ਆ ਰੱਖ ਰਹੇ ਆ ਤੇ ਖੈਰ ਤੇ ਇਹ ਕੁਛ ਇੱਕ ਭਾਜੀ ਖਬਰਾਂ ਸੀਗੀਆਂ ਜਿਹੜੀਆਂ ਆਪਾਂ ਸਾਂਝੀਆਂ ਜਿਹੜੀਆਂ ਦੋਸਤਾਂ ਦੇ ਨਾਲ ਕੀਤੀਆਂ ਆ ਤੇ ਮੈਸੇਜ ਫੇ ਕਾਫੀ ਆ ਚੁੱਕੇ ਆ ਤੇ ਤੁਸੀਂ ਮੈਸੇਜ ਜਿਹੜੇ ਨਾਲ ਨਾਲ ਆਪਾਂ ਕਰ ਲਈਏ ਤੇ ਕੋਈ 40 ਮਿੰਟ ਦਾ ਸਮਾਂ ਰਹਿ ਗਿਆ ਆਪਣੇ ਕੋਲ।
ਮੈਸੇਜ ਇੱਕ ਰਾਜਮਿੰਦਰ ਸਿੰਘ ਜੀ ਦਾ ਆਇਆ ਜੀ ਮੈਸੇਜ, ਪਹਿਲਾਂ ਵੀ ਆਇਆ ਸੀ ਉਹਨਾਂ ਨੇ ਗੁਰਦਾਸ ਮਾਨ ਜੀ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ ਤੇ ਅਗਲਾ ਗੀਤ ਆਪਾਂ ਸੁਣਾਂਗੇ ਥੋੜੀ ਦੇਰ ਚ ਇਹਨਾਂ ਦਾ। ਤੇ ਮਾਰਚ ਚ ਫਿਲਮ ਕਹਿੰਦੇ ਬਹੁਤ ਵਧੀਆ ਫਿਲਮ ਸੀ, ਜਿੰਮੀ ਸ਼ੇਰਗਿੱਲ ਦੀ ਪਹਿਲੀ ਫਿਲਮ ਸੀ ਇਹ ਤੇ ਉਹ ਚ ਉਹਦਾ ਅਸਲੀ ਨਾਮ ਸੀਗਾ ਸ਼ੇਰਗਿੱਲ ਨਾਮ ਤੇ ਫਿਲਮ ਤੋਂ ਬਾਅਦ ਫਿਰ ਉਹਨੇ ਅੱਗੇ ਜਿੰਮੀ ਲਾਉਣਾ ਸ਼ੁਰੂ ਕੀਤਾ ਸੀ। ਜਿੰਮੀ ਸ਼ੇਰਗਿੱਲ ਦੇ ਚੰਦਰਚੂੜ ਦੀ ਪਹਿਲੀ ਪਿਕਚਰ ਸੀ ਇਹ।
ਹਾਂਜੀ ਤੇ ਇਹ ਅੱਤਵਾਦ ਦੇ ਉੱਤੇ ਬਣੀ ਸੀ ਫਿਲਮ ਜੰਮੂ ਕਸ਼ਮੀਰ ਦੇ ਵਿੱਚ, ਕਾਫੀ ਵਧੀਆ ਫਿਲਮਾਂਕਣ ਵੀ ਬਹੁਤ ਵਧੀਆ ਹੋਇਆ ਸੀ ਇਸ ਫਿਲਮ ਦਾ।
ਤੇ ਇੱਕ ਅੱਗੇ ਫਿਰ ਜਗਤਾਰ ਗਿੱਲ ਭਾਜੀ ਦਾ ਹੋਰ ਉਹਨਾਂ ਨੇ ਇੱਕ ਮੈਸੇਜ ਆਪਣਾ ਕੀਤਾ ਜੀ, ਕਹਿੰਦੇ ਦਲਜੀਤ ਵੀਰੇ ਜੇ ਸਾਰੇ ਮਸਲੇ ਬਾਰੇ ਮੇਰਾ ਮੰਨਣਾ ਹੈ ਕਿ ਮੀਡੀਆ ਆਪਣਾ ਫਰਜ਼ ਸਮਝੇ, ਜਿਹੜਾ ਪਹਿਲਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਨਾ ਵੀ ਉਹ ਇਨਾਮ ਰੱਖਦੇ ਆ ਵੀ ਉਹਦੇ ਬਾਰੇ ਗੱਲ ਅੱਗੇ ਕਰ ਰਹੇ ਉਹ, ਜੇ ਮੀਡੀਆ ਆਪਣਾ ਫਰਜ਼ ਸਮਝੇ ਤਾਂ ਕਹਿੰਦਾ ਇਹ ਧਮਕੀਆਂ ਨਾਮ ਦੀਆਂ ਖਬਰਾਂ ਨਾ ਬਣਾਉਣ ਤਾਂ ਇਹ ਮਸਲੇ ਖੜੇ ਹੀ ਨਾ ਹੋਣ। ਮੀਡੀਆ ਆਪਣਾ ਟੀ ਆਰ ਪੀ ਬਣਾਉਣ ਲਈ ਸਮਾਜ ਦੇ ਹਾਲਾਤਾਂ ਨੂੰ ਦਾਅ ਤੇ ਲਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਵੀ ਦੁਨੀਆਂ ਚ ਇਹੋ ਜਿਹੇ ਇਨਾਮਾਂ ਦੀ ਕਿਤੇ ਕੋਈ ਪੂਰਤੀ ਹੋਈ ਹੋਵੇ। ਮੇਰੀ ਜ਼ਿੰਦਗੀ ਇਹ ਦੌਰ ਖਮੇਨੀ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਤੱਕ ਸਿਰਫ ਸੁਣੇ ਹੀ ਹੈ ਤੇ ਹਾਲਾਤ ਖਰਾਬ ਹੁੰਦੇ ਜ਼ਰੂਰ ਦੇਖੇ ਨੇ। ਪਰ ਭਾਜੀ ਮੇਰਾ ਇੱਕ ਛੋਟਾ ਜਿਹਾ ਬਸ ਮੇਰਾ ਓਪੀਨੀਅਨ ਇਹ ਹੈ ਵੀ ਦੇਖੋ ਮੀਡੀਆ ਦਾ ਕੰਮ ਤਾਂ ਇਹ ਹੈ ਵੀ ਉਹਨੇ ਜੋ ਵੀ ਹੈਪਨ ਹੋ ਰਿਹਾ ਜੋ ਵੀ ਘਟਨਾਕ੍ਰਮ ਹੋ ਰਿਹਾ ਉਹਨੇ ਦੱਸਣਾ ਤਾਂ ਹੈਗਾ ਹੀ ਹੈ ਜੀ। ਇਹ ਚ ਮੀਡੀਆ ਤਾਂ ਬਾਕੀ ਤਾਂ ਲੋਕਾਂ ਤੇ ਡਿਪੈਂਡ ਕਰਦਾ ਜਾਂ ਬੋਲਣੇ ਵਾਲੇ ਤੇ ਡਿਪੈਂਡ ਕਰਦਾ ਜਿਹੜੇ ਕਹਿ ਰਹੇ ਆ। ਹੁਣ ਤੁਸੀਂ ਦੱਸੋ
ਬਿਲਕੁਲ ਉਹ ਸਮਾਜ ਵਿਚ ਜੋ ਕੁਛ ਹੋ ਰਿਹਾ ਤੁਹਾਨੂੰ ਉਹ ਦਿਖਾ ਰਿਹਾ ਆ ਵੀ ਆਹ ਦੇਖ ਲੋ ਸ਼ੀਸ਼ੇ ਦੇ ਵਿਚ ਕੀ ਹੋ ਰਿਹਾ, ਠੀਕ ਆ ਜੀ। ਤੇ ਇਸ ਕਰਕੇ ਇੱਕ ਇਮੇਜ ਤੁਹਾਨੂੰ ਬਣਾਉਂਦੇ, ਪਰ ਅਸਲੀ ਗੱਲਾਂ ਇਹ ਆ ਵੀ ਲੋਕੀ ਲਾਈਕ ਕਰਦੇ ਆ ਇੱਦਾਂ ਦੀਆਂ ਗੱਲਾਂ। ਹੁਣ ਜਿੱਦਾਂ ਉਹਨਾਂ ਨੇ ਕਿਹਾ ਵੀ ਇਹ ਕਦੀ ਪੂਰਤੀ ਨਹੀਂ ਹੁੰਦੀ, ਅਸਲ ਵਿੱਚ ਇਹਨਾਂ ਕੋਲ ਪੈਸੇ ਹੁੰਦੇ ਵੀ ਨਹੀਂ, ਇਹ ਨੰਗ ਭੁੱਖ ਹੁੰਦੇ ਸਾਰੇ ਤੇ ਨਾ ਇਹਨਾਂ ਦਾ ਕੋਈ ਦੀਨ ਧਰਮ ਹੁੰਦਾ ਆ, ਇਹ ਪੂਰਤੀ ਕਦੀ ਵੀ ਨਹੀਂ ਕਰ ਸਕਦੇ, ਪਹਿਲੀ ਗੱਲ ਤਾਂ ਇਹੀ ਆ। ਦੂਜਾ ਆ ਵੀ ਜਿੱਦਾਂ ਅਸੀਂ ਪਹਿਲਾਂ ਵੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੈਗੇ, ਅਸਲ ਵਿੱਚ ਇੱਕ ਭਾਜੀ ਹੁਣੀ ਸ਼ਾਇਦ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਇਹਨਾਂ ਨੂੰ ਅਣਗੌਲਾ ਕਰ ਦੋ ਇਹਨਾਂ ਨੂੰ। ਦੇਖੋ ਮੀਡੀਆ ਦੇ ਵਿੱਚ ਆਉਂਦੀ ਵੀ ਆ, ਮੀਡੀਆ ਵਿੱਚ ਉਹੀ ਚੀਜ਼ ਆਉਂਦੀ ਆ ਜੋ ਲੋਕੀ ਲਾਈਕ ਕਰਦੇ ਆ। ਹੁਣ ਬਹੁਤ ਸਾਰੇ ਇੱਕ ਦਿਨ ਬਹਿਸ ਚੱਲ ਰਹੀ ਸੀ, ਸ਼ਾਇਦ ਮੈਂ ਸੰਡੇ ਵਾਲਾ ਪ੍ਰੋਗਰਾਮ ਕਰ ਰਿਹਾ ਸੀ ਤੇ ਉਹਦੇ ਵਿੱਚ ਦੋਸਤਾਂ ਨੇ ਕਿਹਾ ਵੀ ਇੰਡੀਆ ਦੇ ਵਿੱਚ ਜਿਹੜੀ ਸਵੇਰ ਨੂੰ ਸਟਾਰਟਿੰਗ ਆ ਉਹਦੇ ਵਿੱਚ ਰਾਸ਼ੀ ਫਲ ਵੀ ਦੱਸੇ ਜਾਂਦੇ ਆ, ਉਹਦੇ ਵਿੱਚ ਤੁਹਾਨੂੰ ਜਿੱਦਾਂ ਏਦਾਂ ਦੇ ਸਤਸੰਗ ਬਹੁਤ ਚੱਲਦੇ ਆ ਜਾਂ ਏਦਾਂ ਦੀਆਂ ਗੱਲਾਂ। ਉਹਨਾਂ ਨੇ ਕਿਹਾ ਸੀ ਵੀ ਏਦਾਂ ਇਸ ਕਰਕੇ ਤਰੱਕੀ ਨਹੀਂ ਹੁੰਦੀ ਵੀ ਮੀਡੀਆ ਇਸ ਗੱਲ ਦੇ ਲਈ ਜ਼ਿੰਮੇਵਾਰ ਆ। ਮੈਂ ਉਹਨਾਂ ਨੂੰ ਕਿਹਾ ਵੀ ਅਸਲ ਦੇ ਵਿੱਚ ਇਹ ਇੱਕ ਬਿਜ਼ਨਸ ਆ, ਇਹ ਟੀਵੀ ਚੈਨਲ ਜਿਹੜੇ ਆ ਉਹਨਾਂ ਨੂੰ ਵੀ ਕਮਾਈ ਚਾਹੀਦੀ ਆ ਤੇ ਇਹ ਉਹਦੇ ਲਈ ਜੇ ਲੋਕੀ ਲਾਈਕ ਕਰਦੇ ਆ, ਜੇ ਉਹਨਾਂ ਦੀ ਟੀ ਆਰ ਪੀ ਵੱਧਦੀ ਆ ਉਹ ਲੋਕਾਂ ਦਾ ਬਹੁਤ ਵੱਡਾ ਹੱਥ ਆ। ਜੇ ਲੋਕੀ ਉਹ ਨਹੀਂ ਲਾਈਕ ਕਰਦੇ ਤੇ ਆਪੇ ਹੀ ਉਹਨਾਂ ਨੇ ਬੰਦ ਕਰ ਦੇਣੇ ਆ ਪ੍ਰੋਗਰਾਮ। ਲੋਕਾਂ ਦਾ ਬਹੁਤ ਵੱਡਾ ਇਹਦੇ ਵਿੱਚ ਹੱਥ ਹੈਗਾ।
ਭਾਜੀ ਇੱਥੇ ਮੈਂ ਥੋੜੀ ਜਿਹੀ ਹੋਰ ਵੀ ਇੱਥੇ ਮੈਂ ਐਡ ਕਰਨਾ ਚਾਹੂੰਗਾ ਵੀ ਮੀਡੀਆ ਜਿੱਦਾਂ ਨਾ ਉਹਨੂੰ ਵੀ ਚਾਹੀਦਾ, ਮਤਲਬ ਬੇਸਿਕਲੀ ਉਹਨੂੰ ਉਹਦੀ ਖੋਜਬੀਨ ਤਾਂ ਕਰੂਗਾ ਨਾ ਵੀ ਖਬਰ ਕਿੱਦਾਂ ਦੀ ਸਹੀ ਹੈ ਕਿ ਗਲਤ ਆ। ਹੁਣ ਸਾਨੂੰ ਆਫਰ ਆਉਂਦਾ ਪਿਛਲੇ ਮਹੀਨੇ ਮੈਨੂੰ ਕਹਿੰਦੇ ਕਹਿੰਦੇ ਪੰਡਿਤ ਜੀ ਆ ਕਿ ਜੀ ਉਹਨਾਂ ਨੇ ਕਰਨਾ 50,000 ਰੁਪਏ ਮਹੀਨਾ ਦੇਣ ਨੂੰ ਤਿਆਰ ਆ ਜੀ ਸਾਨੂੰ।
ਅੱਛਾ ਜੀ,
ਮੈਨੂੰ ਇੱਕ ਘੰਟੇ ਦੋ ਘੰਟੇ ਦਾ ਮੈਨੂੰ ਪ੍ਰੋਗਰਾਮ ਤੇ ਮੋਸਟਲੀ ਏਦਾਂ ਹੀ ਹੁੰਦਾ ਜਿੰਨੇ ਅਖਬਾਰ ਆ ਲਓ ਤੁਸੀਂ ਅਜੀਤ ਲਾ ਲਓ, ਜਗਬਾਣੀ ਲਾ ਲਓ ਜਾਂ ਜਿਹੜੇ ਹੋਰ ਚੈਨਲ ਵੀ ਹੈਗੇ ਆ ਤੇ ਇਹ ਉਹਨਾਂ ਨੂੰ ਪੈਸੇ ਦਿੰਦੇ ਆ। ਈਵਨ ਛੋਟੇ ਛੋਟੇ ਪ੍ਰੋਗਰਾਮਾਂ ਦੇ 15 ਮਿੰਟ ਦੇ ਪ੍ਰੋਗਰਾਮ ਦਾ ਅੱਧੇ ਘੰਟੇ ਦੇ ਪ੍ਰੋਗਰਾਮ ਲੱਖ ਲੱਖ ਰੁਪਏ ਮਹੀਨੇ ਦਿੰਦੇ ਜੀ ਜਿਹੜੇ ਬਾਬੇ ਦੇ ਜਿਹੜੇ ਹੈਗੇ ਪੰਡਿਤ ਪਰ ਇੱਥੇ ਵੀ ਮੀਡੀਆ ਨੂੰ ਇੱਥੇ ਮੀਡੀਆ ਦਾ ਰੋਲ ਆਉਂਦਾ ਵੀ ਹਾਂਜੀ ਕਿ ਜਿਹੜੀ ਚੀਜ਼ ਸਹੀ ਹੈ ਉਹਨੂੰ ਕਿੱਦਾਂ ਤੁਸੀਂ ਹੋਰ ਕਰਕੇ ਅੱਗੇ ਭੇਜਣਾ ਹਾਂ ਜਿੱਦਾਂ ਕਿਸੇ ਨੇ ਹੁਣ ਅਨਾਊਂਸਮੈਂਟ ਕਰਤੀ ਕਿਸੇ ਨੇ ਵੀ ਅਫਸਰ ਵੜ ਕੇ ਲਿਆਓ ਤੇ ਮੀਡੀਆ 'ਚ ਖਬਰ ਤਾਂ ਲੱਗੂਗੀ ਨਾ ਉਹ ਤਾਂ ਜਸਟ ਖਬਰ ਹੈ
ਹਾਂਜੀ ਹਾਂਜੀ ਖਬਰ ਆ ਬਿਲਕੁਲ
ਤੇ ਭਾਜੀ ਫਿਰ ਗੀਤ ਸੁਣੀਏ ਫਿਰ ਆਪਾਂ ਇੱਕ ਦੋ ਗੀਤ
ਇੱਕ ਗੀਤ ਸਾਂਝਾ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਂਝ ਪਾਉਂਦੇ ਆ ਦੋਸਤਾਂ ਨਾਲ
ਜੀ
ਮੋਰਿੰਡਾ ਮੋਟਰਸ ਮੈਲਬਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ ਫੋਨ ਨੰਬਰ 98148-2590 ਤੇ ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ
ਜਦ ਕੋਈ ਟਕਾ ਢੋਲ ਤੇ ਲਾਵੇ ਜਾਂ ਅਲਗੋ ਤੇ ਕੋਈ ਵਜਾਵੇ ਜਦ ਕੋਈ ਟਕਾ ਢੋਲ ਤੇ ਲਾਵੇ ਅਲਗੋ ਤੇ ਕੋਈ ਬਜਾਵੇ ਵਿੱਚੋਂ ਮਹਿਕ ਬਚਾਂ ਕੀ ਆਵੇ ਉਹ ਲੱਭ ਤੇ ਕਦੇ ਕਦੇ ਵੇਲੇ ਹਮਤ ਨੂੰ ਪੰਜਾਬੀ ਸ਼ੇਰਾ ਉਹ ਜੱਗ ਤੇ ਨਹੀਂ ਕੋਈ ਸਾਨੀ ਤੇਰਾ ਉਹ ਜਿਉਂਦਾ ਰਹਿ ਪੰਜਾਬੀ ਸ਼ੇਰਾ ਜੱਗ ਤੇ ਨਹੀਂ ਕੋਈ ਸਾਨੀ ਤੇਰਾ ਜਿੱਥੇ ਵੀ ਜਾ ਲਾਇਆ ਡੇਰਾ ਤੂੰ ਮਹਿਕਾਏ ਜੰਗਲ ਵੇਲੇ ਵਤਨੋ ਦੂਰ ਲੱਗੇ ਨੇ ਮੇਲੇ ਵਤਨੋ ਦੂਰ ਲੱਗੇ ਨੇ ਮੇਲੇ ਵਤਨੋ ਦੂਰ ਲੱਗੇ ਨੇ ਮੇਲੇ ਕਿਸ ਧਰਤੀ ਨੇ ਰਿਜ਼ਕ ਦਿੱਤਾ ਏ ਇਸ ਨੂੰ ਸੀਸ ਨਾ ਪਾਈਏ ਨੂੰ ਸੀਸ ਨਾ ਪਾਈਏ ਹਰ ਦਮ ਆਪਣੇ ਵਿਰਸੇ ਨੂੰ ਅਸੀਂ ਤਨ ਮਨ ਨਾਲ ਹੰਡਾਈਏ ਤਨ ਮਨ ਨਾਲ ਹੰਡਾਈਏ ਕਿਉਂ ਹੀ ਮਿਲਦੇ ਗਿਲਦੇ ਰਹੀਏ ਦਿਲਾਂ ਦੀ ਸਾਂਝ ਵਧਾਈਏ ਦਿਲਾਂ ਦੀ ਸਾਂਝ ਵਧਾਈਏ ਹੱਸੀਏ ਨੱਚੀਏ ਗਾਈਏ ਹੋ ਕੇ ਕੰਮ ਕਾਰ ਤੋਂ ਵੇਲੇ ਹਮਤ ਨੂੰ
ਮੇਰਾ ਨੱਚਦਾ ਏ ਦਿਲ ਮੈਨੂੰ ਤੁਸੀਂ ਲੱਗ ਜੋ ਦੁਆ ਬਣ ਕੇ ਜੀ ਤੁਸੀਂ ਲੱਗ ਜੋ ਦੁਆ ਬਣ ਕੇ ਹਾਂ ਰੰਗ ਬਿਰੰਗੇ ਮੋਤੀਆਂ ਦੀਏ ਸੋਹਣੀ ਮਾਲਾ ਕਿੰਨੀ ਸੋਹਣੀ ਮਾਲਾ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਗੋਰਾ ਕੋਈ ਕਾਲਾ ਕੋਈ ਗੋਰਾ ਕੋਈ ਕਾਲਾ ਵੈਨਕੂਵਰ ਨੂੰ ਯਾਰ ਬਣਾਈ ਬੈਠੇ ਹੋ ਪਟਿਆਲਾ ਸ਼ੇਰ ਪੰਜਾਬਿਓ ਰੱਬ ਤੁਹਾਡਾ ਰਖਵਾਲਾ ਸ਼ੇਰ ਪੰਜਾਬਿਓ ਰੱਬ ਤੁਹਾਡਾ ਰਖਵਾਲਾ ਸ਼ੇਰ ਪੰਜਾਬਿਓ ਵਤਨੋ ਦੂਰ ਲੱਗੇ ਨੇ ਮੇਲੇ 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 ਉਹ ਮੈਂ ਕਿਹਾ ਐਕਸੀਲੈਂਟ
ਭਾਜੀ ਸਹਾਰਾ ਟ੍ਰੈਵਲਸ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ ਫਲਾਈਟਸ ਹੋਟਲ ਬੁਕਿੰਗ ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771 ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au ਸਹਾਰਾ ਟ੍ਰੈਵਲ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 03-8759-0629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04-77-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਹਾਜ਼ਰ ਹਾਂ ਜੀ ਤੇ ਸਰਬਜੀਤ ਭਾਜੀ ਅੱਜ ਸਾਥ ਨਿਭਾ ਰਹੇ ਆ ਪਟਿਆਲੇ ਤੋਂ ਤੇ ਭਾਜੀ ਚਲੋ ਆਪਾਂ ਗੱਲ ਇੱਕ ਕਰੀਏ ਇੱਕ ਬੜਾ ਇਹ ਵੀ ਮੁੱਦਾ ਅੱਜ ਕੱਲ ਭਖਿਆ ਹੋਇਆ ਹੈ ਜਿਹੜਾ ਹਾਦਸੇ ਹੋਏ ਆ ਲੁਧਿਆਣੇ ਦੇ ਵਿੱਚ ਕਾਫੀ ਹਾਦਸੇ ਹੋਏ ਆ ਕਿਉਂਕਿ ਇੱਕ ਇੰਡਸਟਰੀ ਦੇ ਸ਼ਹਿਰ ਦੇ ਤੌਰ ਤੇ ਜਾਣਿਆ ਜਾਂਦਾ ਆ ਲੁਧਿਆਣੇ ਨੂੰ ਪੋਲੂਸ਼ਨ ਦੀ ਵੀ ਗੱਲ ਕਈ ਵਾਰੀ ਆਪਾਂ ਕੀਤੀ ਲੁਧਿਆਣੇ ਦਾ ਪਹਿਲੇ ਨੰਬਰ ਤੇ ਨਾਂ ਆਉਂਦਾ ਇੱਕ ਹਾਦਸਾ ਹੋਇਆ ਤੇ ਜਿਹਦੇ ਵਿੱਚ ਫੈਕਟਰੀ ਦਾ ਮਾਲਕ ਜਿਹੜਾ ਆ ਉਹ ਗ੍ਰਿਫਤਾਰ ਵੀ ਹੋਇਆ ਆ ਪਹਿਲਾਂ ਤਾਂ ਦੱਸੋ ਵੀ ਪੰਜਾਬ ਦੇ ਵਿੱਚ ਇਸ ਖਬਰ ਨੂੰ ਜਿੱਦਾਂ ਭਾਜੀ ਹੁਣੀ ਦੱਸਿਆ ਵੀ ਮੀਡੀਆ ਨੇ ਕਿਸ ਤਰੀਕੇ ਦੇ ਨਾਲ ਲਿਆ ਇਸ ਖਬਰ ਨੂੰ ਫੈਕਟਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ
ਮੀਡੀਆ ਦੇ ਵਿੱਚ ਤਾਂ ਇਹ ਮਤਲਬ ਸੁਰਖੀਆਂ ਬਣੀਆਂ ਜੀ ਫਰੰਟ ਪੇਜ ਤੇ ਆਈ ਹੈ ਖਬਰ ਮਤਲਬ ਦੋ ਪੇਜ ਦਿੱਤੇ ਗਏ ਆ ਕਾਫੀ ਅਖਬਾਰ ਚ ਇਹਨੂੰ ਫਰੰਟ ਪੇਜ
ਜੀ
ਫੇਰ ਉਹਦੇ ਨਾਲ ਅੰਦਰਲੇ ਪੇਜ ਵੀ ਵਿਦ ਫੋਟੋਗ੍ਰਾਫਸ ਸਾਰਾ ਕੰਪਲੀਟ ਪਰ ਹੈ ਬੜੀ ਦਰਦਨਾਕ ਆ ਮਤਲਬ ਇਹ ਚਣਗਹਿਲੀ ਜਿਆਦਾ ਹੁੰਦੀ ਆ ਸ਼ੋ ਜਿਹੜਾ ਕਾਨੂੰਨ ਆ ਨਾ ਬਿਲਡਿੰਗ ਲਾਜ਼ ਆ ਜਿਹੜੇ ਦੋ ਮੰਜ਼ਿਲਾ ਬਿਲਡਿੰਗ ਬਣਨੀ ਚਾਹੀਦੀ ਸੀ ਉਹ ਪੰਜ ਮੰਜ਼ਿਲਾ ਬਣ ਗਈ ਉੱਥੇ ਫਿਰ ਕੈਮੀਕਲ ਐਕਟ ਜਿਹੜਾ ਹੈਗਾ ਵੀ ਜਿਹੜੀ ਕੈਮੀਕਲ ਉੱਥੇ ਪਏ ਸੀ ਫਿਰ ਬਾਕੀ ਸਿਲੰਡਰ ਫਟਿਆ ਐਕਸਪਲੋਜਨ ਹੋਇਆ ਉਹ ਨੀਆਂ ਨਿਕਲ ਗਈਆਂ ਤੇ ਬਿਲਡਿੰਗ ਨੇ ਡਿੱਗਣਾ ਸੀ ਤੇ ਤੀਜੀ ਅਣਗਹਿਲੀ ਮੈਨੂੰ ਲੱਗਦਾ ਫਾਇਰ ਡਿਪਾਰਟਮੈਂਟ ਆ ਨਾ ਉਹਦੀ ਪ੍ਰੋਪਰ ਟ੍ਰੇਨਿੰਗ ਨਾ ਜਿਹੜੀ ਉਹ ਮੌਤਾਂ ਹੋਈਆਂ ਉਹਨਾਂ ਦੀਆਂ ਨਾ ਜਦਕਿ ਉਹ ਕੈਜੂਅਲਟੀ ਨਹੀਂ ਹੋਣੀਆਂ ਚਾਹੀਦੀਆਂ ਸੀ ਉਹ ਬਹੁਤ ਹਾਈਲੀ ਟ੍ਰੇਨਡ ਬੰਦੇ ਹੁੰਦੇ ਆ ਜੇ ਆਪਾਂ ਫਾਇਰ ਡਿਪਾਰਟਮੈਂਟ ਨੂੰ ਮੰਨਦੀ ਆ
ਜੀ ਤੇ ਖੈਰ ਇਹਦੇ ਵਿੱਚ ਆਪਾਂ ਗੱਲ ਚੱਲਦੀ ਆ ਵੀ ਕਿਉਂਕਿ ਜਦੋਂ ਕਹਿੰਦੇ ਬਚਾਅ ਕਾਰਜ ਚੱਲਦੇ ਸੀ ਉਸ ਵੇਲੇ ਇਹ ਬਿਲਡਿੰਗ ਜਿਹੜੀ ਆ ਡਿੱਗੀ ਆ ਉਹਦੇ ਨਾਲ ਕਾਫੀ ਨੁਕਸਾਨ ਜਿਹੜਾ ਹੋਇਆ ਪਰ ਕਾਨੂੰਨ ਦੀ ਗੱਲ ਫੇਰ ਇੱਥੇ ਆਪਾਂ ਕਰਨੀ ਬਣਦੀ ਆ ਵੀ ਕਾਨੂੰਨ ਬਾਰੇ ਬਹੁਤੀ ਜਾਣਕਾਰੀ ਹੈ ਨੀ। ਤੇ ਹੁਣ ਇਹਦੇ ਜਦੋਂ ਇਹ ਅੱਗ ਲੱਗੀ ਆ, ਅੱਗ ਤੋਂ ਬਾਅਦ ਹੁਣ ਇਹ ਜਾਣਿਆ ਜਾਂਦਾ, ਜਾਣੀ ਹੁਣ ਇਹ ਗੱਲ ਚੱਲ ਰਹੀ ਆ, ਜਾਂਚ ਚੱਲ ਰਹੀ ਆ ਵੀ ਕੀ ਕਾਰਨ ਕੀ ਹੋਇਆ, ਪਹਿਲਾਂ ਅੱਗ ਕਿਹੜੇ ਕੈਮੀਕਲ ਨੂੰ ਇੰਨੀ ਜ਼ਿਆਦਾ ਲੱਗੀ, ਤੇ ਜਿਹੜੇ ਕੈਮੀਕਲ ਨੂੰ ਅੱਗ ਲੱਗੀ ਉਹ ਕਿੰਨਾ ਖਤਰਨਾਕ ਸੀ, ਜਾਂ ਉਹ ਜਿਹੜਾ ਕੈਮੀਕਲ ਸੀ ਕੀ ਉਹ ਰੱਖ ਵੀ ਸਕਦੇ ਸੀ ਉੱਤੇ, ਜੇ ਰੱਖ ਸਕਦੇ ਸੀ ਤਾਂ ਕਿੰਨਾ ਰੱਖ ਸਕਦੇ ਸੀ। ਤੇ ਇਸ ਮਾਮਲੇ ਦੇ ਵਿੱਚ ਮੀਡੀਆ ਨੇ ਕੋਸ਼ਿਸ਼ ਕੀਤੀ ਵੀ ਜਿਹਦੇ ਵਿੱਚ ਇੰਡਸਟਰੀ, ਲੇਬਰ, ਡਾਇਰੈਕਟਰ ਫੈਕਟਰੀ, ਫਾਇਰ ਬ੍ਰਿਗੇਡ, ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਸਾਰਿਆਂ ਤੋਂ ਪੁੱਛਿਆ ਤੇ ਬਈ ਤੁਸੀਂ ਦੱਸੋ ਬਈ ਇਹਦੇ ਵਿੱਚ ਕਿਹਦੀ ਜ਼ਿੰਮੇਵਾਰੀ ਬਣਦੀ ਹੈ, ਤੇ ਸਾਰਿਆਂ ਨੇ ਜਿਹੜਾ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਥੋਪ ਦਿੱਤੀ। ਇੱਥੋਂ ਤੱਕ ਕਿ ਲੁਧਿਆਣੇ ਦੇ ਜਿਹੜੇ ਡੀਸੀ ਸਾਹਿਬ ਉਹਨਾਂ ਨੂੰ ਵੀ ਨਹੀਂ ਪਤਾ ਵੀ ਜਿਹੇ ਜਿਹੜੇ ਕੈਮੀਕਲ ਆ ਡੇਂਜਰਸ ਜਿਹੜੇ ਹੈਗੇ ਉਹਨਾਂ ਦਾ ਉਹਨਾਂ ਦੀ ਪਰਮਿਸ਼ਨ ਕਿਹੜਾ ਵਿਭਾਗ ਦਿੰਦਾ ਆ, ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ। ਤੇ ਈਵਨ ਕਿ ਫਾਇਰ ਬ੍ਰਿਗੇਡ ਦਾ ਕੰਮ ਹੁੰਦਾ ਆ ਵੀ ਉੱਥੇ ਦੇ ਜਿਹੜੇ ਇਕੁਇਪਮੈਂਟ ਹੈਗੇ ਆ ਉੱਥੇ ਚੈੱਕ ਕਰਨੇ ਆ, ਇਸ ਤੋਂ ਇਲਾਵਾ ਜਿਹੜੇ ਕਿੰਨੀ ਸਮਰੱਥਾ ਦੇ ਉੱਥੇ ਹੈਗੇ ਆ, ਰੇਤ ਦਾ ਇੰਤਜ਼ਾਮ ਹੈਗਾ ਆ ਜਾਂ ਨਹੀਂ, ਫਸਟ ਏਡ ਵਗੈਰਾ ਦੀਆਂ ਦਵਾਈਆਂ, ਇਹ ਜਿਹੜਾ ਆ ਫਾਇਰ ਬ੍ਰਿਗੇਡ ਦਾ ਵਿਭਾਗ ਦਾ ਕੰਮ ਹੈਗਾ ਆ, ਪਰ ਉਹਨਾਂ ਨੇ ਵੀ ਕੋਈ ਪ੍ਰਬੰਧ ਇੰਨਾ ਕੀਤਾ ਨਹੀਂ ਹੈਗਾ। ਭੁਪਿੰਦਰ ਸਿੰਘ ਜਿਹੜੇ ਕਿ ADF ਫਾਇਰ ਦੇ ਹੈਗੇ ਆ, ਉਹ ਕਹਿੰਦੇ ਆ ਵੀ ਇਹਦੀ ਜਾਂਚ ਜਿਹੜੀ ਆ ਇਹ ਇੰਡਸਟਰੀ ਡਿਪਾਰਟਮੈਂਟ ਨੇ ਕਰਨੀ ਹੁੰਦੀ ਆ, ਕਿਹੜਾ ਕੈਮੀਕਲ ਵਰਤਣਾ ਚਾਹੀਦਾ ਆ। ਤੇ ਇੰਡਸਟਰੀ ਵਾਲੇ ਕਹਿੰਦੇ ਆ, ਅਮਰਜੀਤ ਸਿੰਘ ਹੋਣੀ, ਉਹ ਕਹਿੰਦੇ ਵੀ ਸਰਕਾਰ ਦੀਆਂ ਸਕੀਮਾਂ ਨੂੰ ਇੰਡਸਟਰੀ ਤੱਕ ਪਹੁੰਚਾਉਣਾ ਸਾਡਾ ਕੰਮ ਆ, ਉਸ ਸਕੀਮ ਵਿੱਚ ਕਿਸ ਨੂੰ ਫਾਇਦਾ ਕਿੰਨਾ ਹੋਇਆ ਇਹਦੇ ਸੰਬੰਧੀ ਜਾਣਕਾਰੀ ਦੇਣੀ ਹੁੰਦੀ ਆ। ਕੈਮੀਕਲ ਰੱਖਣ ਦੀ ਗੱਲ ਜਿਹੜੀ ਹੈਗੀ ਉਹ ਕਹਿੰਦਾ ਵੀ ਇਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਦੇਖਣੀ ਆ। ਕਾਹਨ ਸਿੰਘ ਪੰਨੂ ਚੇਅਰਮੈਨ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਦੀ ਜ਼ਿੰਮੇਵਾਰੀ ਕਿਹਨੂੰ ਆ, ਉਹ ਕਹਿੰਦੇ ਵੀ ਸਾਡਾ ਕੰਮ ਹੈਗਾ ਵੀ ਕੋਈ ਫੈਕਟਰੀ ਧੂੰਆਂ ਤਾਂ ਨਹੀਂ ਛੱਡ ਰਹੀ ਜਾਂ ਜ਼ਹਿਰੀਲੇ ਪਾਣੀ ਨੂੰ ਸੀਵਰੇਜ ਵਿੱਚ ਤਾਂ ਨਹੀਂ ਸੁੱਟ ਰਹੀ। ਜਿਸ ਫੈਕਟਰੀ ਵਿੱਚ ਅੱਗ ਲੱਗੀ ਉਹ ਗ੍ਰੀਨ ਕੈਟੇਗਰੀ ਦੀ ਫੈਕਟਰੀ ਸੀਗੀ, ਜਿਸ ਅਸੀਂ ਕਹਿੰਦੇ ਵੀ ਕੋਈ ਇਜਾਜ਼ਤ ਇੱਦਾਂ ਦੀ ਨਹੀਂ ਦਿੰਦੇ, ਸਾਡੇ ਕੋਲ ਇੱਦਾਂ ਦਾ ਕੋਈ ਅਧਿਕਾਰ ਨਹੀਂ ਹੈਗਾ। ਤੇ ਇਹ ਜਾਣੀ ਇਹ ਕੋਈ 10-12 ਬੰਦੇ ਇੱਦਾਂ ਦੇ ਹੋਰ ਹੈਗੇ ਜਿਹਨਾਂ ਤੋਂ ਕੋਈ ਪੁੱਛਿਆ ਗਿਆ, ਜਾਣੀ ਸਾਰਿਆਂ ਨੇ ਇੱਕ ਦੂਜੇ ਦੇ ਉੱਤੇ ਜਿਹੜੀ ਗੱਲ ਆ ਉਹ ਟਾਲ ਦਿੱਤੀ ਆ। ਪਰ ਇਸ ਅੱਗ ਲੱਗਣ ਤੋਂ ਬਾਅਦ ਤੇ ਉਹ ਬਿਲਡਿੰਗ ਡਿੱਗਣ ਤੋਂ ਬਾਅਦ ਕਾਫੀ ਨੁਕਸਾਨ ਜਿਹੜਾ ਹੋਇਆ ਆ, ਤੇ ਉਹਦੇ ਵਿੱਚ ਮਾਲਕ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਉਹਨਾਂ ਉੱਤੇ ਗੈਰ ਜਮਾਨਤੀ ਧਾਰਾਵਾਂ ਜਿਹੜੀਆਂ ਆ ਉਹ ਲਾਈਆਂ ਗਈਆਂ। ਤੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਹੈਗੇ ਪਟਿਆਲੇ ਦੇ, ਉਹਨਾਂ ਨੇ ਵੀ ਹਾਦਸੇ ਦੀ ਉੱਥੇ ਗਏ ਆ, ਦੌਰਾ ਕੀਤਾ ਉਹਨਾਂ ਨੇ। ਇਹ ਪਲਾਸਟਿਕ ਦੀ ਫੈਕਟਰੀ ਹੈਗੀ ਸੀ, ਥੋੜੀ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਸੋਮਵਾਰ ਦੀ ਗੱਲ ਇਹ ਹੈਗੀ ਆ। ਉਸ ਪਲਾਸਟਿਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ, ਤੇ ਅੱਗ ਜਦੋਂ ਬੁਝਾਉਣ ਲੱਗ ਗਏ ਤੇ ਉਹਦੇ ਵਿੱਚ ਜਿਹੜਾ ਇਮਾਰਤ ਇਹ ਡਿੱਗ ਗਈ, ਜਿਹਦੇ ਨਾਲ 13 ਵਿਅਕਤੀਆਂ ਦੀ ਮੌਤ ਜਿਹੜੀ ਹੋ ਗਈ ਆ। ਤੇ ਇਹਦੇ ਵਿੱਚ ਅਜੇ ਮਲਬੇ ਦੇ ਵਿੱਚੋਂ 3 ਫਾਇਰ ਕਰਮਚਾਰੀ ਜਿਹੜੀ ਆ ਉਹਨਾਂ ਦੀ ਲਾਸ਼ਾਂ ਜਿਹੜੀਆਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਇਹਦੇ ਵਿੱਚ ਗੈਰ ਜਮਾਨਤੀ ਧਾਰਾ ਜਿਹੜੀਆਂ ਲਾਈਆਂ ਗਈਆਂ ਆ ਮਾਲਕ ਦੇ ਉੱਤੇ 304, 337, 338, 427 ਤੇ 285। ਤੇ ਨਾਲ ਦੀ ਨਾਲ ਜਿਹੜੇ ਫੈਕਟਰੀ ਦਾ ਮਾਲਕ ਆ ਉਹਦੇ ਕੋਲੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਆ, ਤੇ ਪ੍ਰਸ਼ਾਸਨ ਦਾ ਕਹਿਣਾ ਆ ਵੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਹੈਗੀ ਆ। ਤੇ ਅਜੇ ਤੱਕ ਜਿਹੜਾ ਫੈਕਟਰੀ ਦਾ ਮਲਬਾ ਆ ਉਹ ਚੁੱਕਣ ਦਾ ਕੰਮ ਜਿਹੜਾ ਆ ਚੱਲ ਰਿਹਾ ਆ, ਤੇ ਕੁਛ ਲਾਸ਼ਾਂ ਅਜੇ ਵਿੱਚ ਹੋਣ ਦਾ ਵੀ ਜਿਹੜਾ ਅਜੇ ਇੱਕ ਸ਼ੱਕ ਪ੍ਰਗਟ ਕੀਤੀ ਜਾ ਰਹੀ ਆ। ਤੇ ਫੈਕਟਰੀ ਦਾ ਜਿਹੜਾ ਲੈਂਟਰ ਡਿੱਗਿਆ ਉਹ ਸਰੀਏ ਨੂੰ ਜਿਹੜਾ ਕੱਟਿਆ ਜਾ ਰਿਹਾ, ਇਸ ਕੰਮ ਦੇ ਵਿੱਚ ਜਿਹੜਾ ਕਰਮਚਾਰੀ ਆ ਲੱਗੇ ਹੋਏ ਆ ਉਹਨਾਂ ਕੋਲ ਪੂਰਾ ਸਮਾਨ ਨਹੀਂ ਹੈਗਾ, ਜਿਹਦੇ ਕਰਕੇ ਇਹ ਕੰਮ ਜਿਹੜਾ ਰੁਕਿਆ ਵੀ ਰਿਹਾ, ਕਿਉਂਕਿ ਕਰਮਚਾਰੀਆਂ ਦੇ ਕੋਲ ਸਰੀਆ ਕੱਟਣ ਵਾਲੇ ਕਟਰ ਨਹੀਂ ਸੀਗੇ। ਇਸ ਸੰਬੰਧੀ ਵੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਉਸ ਤੋਂ ਬਾਅਦ ਜਿਹੜੇ ਹੁਣ ਜਿਹੜੇ ਇਸ ਕਰਕੇ ਕੰਮ ਜਿਹੜਾ ਆ ਲੇਟ ਜਿਹੜਾ ਹੋ ਰਿਹਾ ਆ।
ਦਿਲਜੀਤ, ਇੱਥੇ ਮੈਂ
ਕੱਲ ਤੱਕ
ਆਪਣਾ ਇੰਡੀਅਨ ਓਪੀਨੀਅਨ ਦੇਣਾ ਚਾਹੂੰਗਾ ਇੱਥੇ, ਤੇ ਕੁੱਲ ਮਿਲਾ ਕੇ ਦਲਿਤ ਹੋਣਾ ਕੁਛ ਨਹੀਂ ਆ, ਆਪਾਂ ਕੋਈ ਸਬਕ ਨਹੀਂ ਲੈਣਾ ਇਸ ਤੋਂ, ਅੱਗੇ ਵੀ ਹੋਰ ਏਦਾਂ ਦੇ ਕੰਮ ਹੁੰਦੇ ਰਹਿਣਗੇ, ਹੋਰ ਬਿਲਡਿੰਗਾਂ ਡਿੱਗਣਗੀਆਂ ਕੈਮੀਕਲ ਦਾ, ਕਿਸੇ ਨੇ ਕੋਈ ਧਿਆਨ ਨਹੀਂ ਰੱਖਣਾ। ਇਹ ਬਸ ਏਦਾਂ ਹੀ ਆ, ਬਸ ਇੱਕ ਦੂਜੇ ਦੇ ਦੋਸ਼ ਮੜਨੇ ਆ।
ਬਿਲਕੁਲ, ਇਹ ਭਾਜੀ ਮੈਂ ਐਗਜ਼ਾਮਪਲ ਦੇ ਦਿੰਦਾ ਆਪਣੇ ਸੀਤਲ ਵੈਜ ਹੁਣੀ ਜਿਹੜੇ ਕਾਫੀ ਮਸ਼ਹੂਰ ਇੰਡਸਟਰੀਸਟ ਹੈਗੇ ਆਪਣੇ ਜਲੰਧਰ ਦੇ, ਉਹਨਾਂ ਦੇ ਵੀ ਏਦਾਂ ਹੀ ਇੱਕ ਵਾਰੀ ਡਿੱਗਿਆ ਸੀ, 3-4 ਸਾਲ ਪੁਰਾਣੀ, ਬੜਾ ਹਾ ਹੁੱਲਾ ਜਿਹੜਾ ਹੋਇਆ ਸੀਗਾ, ਤੇ ਕਾਫੀ ਜਾਣੀ ਪਛਾਣੀ ਹੈਗੀ ਆ ਦੁਰਗਿਆਣਾ ਮੰਦਿਰ ਦੇ, ਉਹ ਪ੍ਰਬੰਧਕੀ ਕਮੇਟੀ ਦੇ ਵਿੱਚ ਵੀ ਹੈਗੇ ਸੀਤਲ ਵੈਜ, ਤੇ ਰਾਜਨੀਤੀ ਵਿੱਚ ਵੀ ਚੰਗਾ ਥਾਂ ਰੱਖਦੇ ਆ। ਉਸ ਵੇਲੇ ਵੀ ਬਿਲਕੁਲ ਇਸੇ ਤਰ੍ਹਾਂ ਦਾ ਹਾਦਸਾ ਜਿਹੜਾ ਹੋਇਆ ਸੀ, ਮੈਨੂੰ ਲੱਗਦਾ ਕਿਸੇ ਅਖਬਾਰ ਨੇ ਉਹਦੇ ਨਾਲ ਕੰਪੈਰੀਜ਼ਨ ਵੀ ਨਹੀਂ ਕੀਤਾ, ਕਿਤੇ ਮੀਡੀਆ ਦੇ ਵਿੱਚ ਉਹਦੀ ਗੱਲ ਨਹੀਂ ਮੈਂ ਦੇਖੀ ਕਿ ਉਹਦੇ ਨਾਲ ਕੰਪੈਰੀਜ਼ਨ ਕੀਤਾ ਗਿਆ ਹੋਵੇ, ਜਾਂ ਉਸ ਫੈਕਟ ਉਦੋਂ ਵੀ ਇੱਦਾਂ ਹੀ ਬਿਲਕੁਲ ਜਿੱਦਾਂ ਅੱਜ ਖਬਰਾਂ ਤੁਸੀਂ ਕਿਹਾ ਵੀ ਲੱਗੀਆਂ, ਇੱਦਾਂ ਉਦੋਂ ਸੀਤਲ ਵੈਜ ਦੇ ਖਿਲਾਫ਼ ਵੀ ਕਾਫੀ ਚੱਲਿਆ ਸੀ, ਉਦੋਂ ਬਾਅਦ ਕਦੀ ਸੁਣਿਆ ਵੀ ਨਹੀਂ ਵੀ ਉਹ ਜੇਲ੍ਹ ਦੇ ਵਿੱਚ ਆ ਜਾਂ ਬਾਹਰ ਹੀ ਹੋਣੇ ਆ ਵੈਸੇ ਤਾਂ। ਤੇ ਇਸ ਕਰਕੇ ਜਿਹੜੇ 3-4 ਦਿਨ ਰਾ ਰੌਲਾ ਜਿਹੜਾ ਪੈਂਦਾ ਹੁੰਦਾ, ਗੱਲ ਇਹੀ ਹੈ ਬਾਰ ਬਾਰ ਕਿਉਂ ਘਟਨਾਵਾਂ ਹੁੰਦੀਆਂ, ਕਾਰਨ ਉਹਦਾ ਇਹੀ ਹੈ ਅਸੀਂ ਜਾਂਚ ਕਰ ਲੈਂਦੇ ਹਾਂ, ਪਰ ਜਾਂਚ ਤੋਂ ਬਾਅਦ ਜਿਹੜੀਆਂ ਸਾਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਵੀ ਆਹ ਸਾਡੇ ਤੋਂ ਹੋਇਆ, ਸਾਨੂੰ ਆਹ ਜਿਹੇ ਪ੍ਰਬੰਧ ਰੱਖਣੇ ਚਾਹੀਦੇ, ਅਸੀਂ ਉਹਨਾਂ ਤੋਂ ਕੰਨੀ ਕਤਰਾਉਂਦੇ ਹਾਂ ਫਿਰ ਵੀ ਚਲੋ ਜਿੱਦਾਂ ਚੱਲਦਾ ਉੱਥੇ ਫੇਰ ਕੰਮ ਆ ਜਾਂਦਾ।
ਇੱਥੇ ਦਿਲਜੀਤ ਮੈਂ ਹੁਣ ਐਗਜ਼ਾਮਪਲ ਦੇਣੀ ਚਾਹੂੰਗਾ, ਇੱਕ ਤਾਂ ਜਿਹੜੇ ਏਅਰਕ੍ਰਾਫਟ ਇੰਡਸਟਰੀ ਜਿਹੜੀ ਹੈ ਨਾ
ਜੀ,
ਜਦੋਂ ਕੋਈ ਜਹਾਜ਼ ਕ੍ਰੈਸ਼ ਹੁੰਦਾ ਨਾ ਉਹਦੀ ਇੱਕ ਪ੍ਰੋਪਰ ਕਮੇਟੀ ਬਣਦੀ ਹੈ, ਫਿਰ ਬਲੈਕ ਬਾਕਸ ਨੂੰ ਨਾ ਇਨਵੈਸਟੀਗੇਟ ਕਰਦੇ ਆ ਖੋਲ ਕੇ ਵੀ ਕੀ ਕਾਰਨ ਬਣੇ, ਜਹਾਜ਼ ਕਿਉਂ ਕ੍ਰੈਸ਼ ਹੋਇਆ, ਕਿੱਥੇ ਨੁਕਸ ਸੀਗਾ, ਜਿੱਦਾਂ ਕਿਸੇ ਦੀ ਪੂੰਛ ਰਟਰ ਚ ਨੁਕਸ ਹੋਇਆ, ਇੰਜਣ ਚ ਆ ਜਾਂ ਕਿਸੇ ਫਿਊਲ ਇੰਜੈਕਸ਼ਨ ਦੇ ਵਿੱਚ ਕਿਤੇ ਨੁਕਸ ਹੋ ਗਿਆ ਜਾਂ ਪਾਇਲਟ ਨੂੰ ਦਿਖਿਆ ਨੀ ਕੋਈ ਵਿਜੀਬਿਲਟੀ ਚ ਪ੍ਰੋਬਲਮ ਆਈ ਹੈ, ਉਹ ਇਨਵੈਸਟੀਗੇਸ਼ਨ ਕਰਕੇ ਉਹਦੀ ਰਿਪੋਰਟ ਵਰਲਡ ਵਾਈਡ ਇੱਕ ਇਹਨਾਂ ਦੀ ਇੱਕ ਬਣਿਆ ਹੋਇਆ ਕਮੇਟੀ ਹੈ ਜਿਹੜੀ ਉਹ ਰੂਲ ਲਾਗੂ ਕਰਵਾਉਂਦੀ, ਉਹ ਵਰਲਡ ਦੇ ਜਿੰਨੇ ਵੀ ਏਅਰਕ੍ਰਾਫਟ ਆਪਣੇ ਜਹਾਜ਼ਾਂ ਦਾ ਜਿਹੜਾ ਵੀ ਦੇਖਦੇ ਆ ਫੈਕਟਰੀਆਂ ਆ ਜਾਂ ਜਿਹੜੇ ਹਵਾਈ ਅੱਡੇ ਆ ਸਾਰਿਆਂ ਨੂੰ ਐਡਵਾਈਜ਼ਰੀ ਜਾਰੀ ਹੁੰਦੀ ਆ, ਤੇ ਉਹ ਅਗਲੇ ਦੇ ਵਿੱਚ ਉਹ ਚੀਜ਼ ਨੂੰ ਅਵਾਇਡ ਕਰ ਲੈਂਦੇ ਆ ਆਪਣੇ ਆਪ ਵੀ ਇਹ ਕੰਮ ਨਹੀਂ ਕਰਨਾ, ਪ੍ਰੋਪਰ ਸਟ੍ਰਿਕਟ ਇੰਸਟ੍ਰਕਸ਼ਨਾਂ ਹੁੰਦੀਆਂ, ਫਿਰ ਉਹ ਮੈਨੂਫੈਕਚਰ ਨੂੰ ਇੰਸਟ੍ਰਕਸ਼ਨਾਂ ਜਾਰੀ ਹੁੰਦੀਆਂ ਵੀ ਇਹ ਤੁਸੀਂ ਇਹ ਨੁਕਸ ਸੀਗਾ ਇਹਦੇ ਕਰਕੇ ਜਹਾਜ਼ ਡਿੱਗਿਆ, ਤੁਸੀਂ ਅਗਲੀ ਵਾਰ ਇਹਨੂੰ ਇੰਪਰੂਵ ਕਰਨਾ, ਪ੍ਰੋਪਰ ਉਹਦੀ ਕਮੇਟੀ ਬਣ ਗਈ। ਏਦਾਂ ਹੀ ਇਹ ਚ ਵੀ ਹੋਣਾ ਚਾਹੀਦਾ, ਮਤਲਬ ਆਪਾਂ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਚਲ ਕੋਈ ਗੱਲ ਨੀ ਚਾਰ ਬੰਦੇ ਮਰ ਗਏ ਕੋਈ ਗੱਲ ਨੀ, ਕੀ ਫਰਕ ਪੈਂਦਾ
ਜੀ। ਜੀ ਬਿਲਕੁਲ, ਤੇ ਖੈਰ ਨਾਲ ਦੀ ਨਾਲ ਦੱਸ ਦਈਏ ਵੀ ਜਿਹੜੇ ਇੱਕ ਬੱਚੇ ਦਾ ਕਤਲ ਹੋ ਗਿਆ ਸੀਗਾ ਦਿੱਲੀ ਸਕੂਲ ਦੇ ਵਿੱਚ, ਉਹਦੇ ਸ਼ੱਕ ਦੇ ਆਧਾਰ ਦੇ ਉੱਤੇ ਕੰਡਕਟਰ ਪਹਿਲਾਂ ਸ਼ੱਕ ਦੇ ਵਿੱਚ ਸੀਗਾ ਅਸ਼ੋਕ ਕੁਮਾਰ, ਉਹ ਵੀ ਕੱਲ ਰਿਹਾ ਹੋ ਗਿਆ, ਕੱਲ ਜੇਲ੍ਹ ਦੇ ਵਿੱਚੋਂ ਬੱਸ ਕੰਡਕਟਰ, ਤੇ ਅਸ਼ੋਕ ਨੇ ਕੋਈ 50,000 ਦਾ ਨਿੱਜੀ ਜਿਹੜਾ ਬੌਂਡ ਆ ਉਹਦੇ ਉੱਤੇ ਭਰਿਆ ਆ, ਤੇ ਉਹਦੇ ਉੱਤੇ ਜਿਹੜੀ ਜਮਾਨਤ ਆ ਦਿੱਤੀ ਗਈ ਆ, ਕਿਉਂਕਿ ਅਜੇ ਤੱਕ CBI ਜਿਹੜੀ ਬੱਸ ਕੰਡਕਟਰ ਅਸ਼ੋਕ ਕੁਮਾਰ ਕੋਈ ਸਬੂਤ ਜਿਹੜੀ ਆ ਉਹ ਇਕੱਠੀ ਨੀ ਕਰ ਪਾਈ, ਤੇ ਬੰਦਾ ਇਹ ਇੰਨਾ ਗਰੀਬ ਆ ਜਾਂ ਘਰ ਦੇ ਇੰਨੇ ਗਰੀਬ ਆ ਵੀ ਇਹਦੇ ਕੋਲ 50,000 ਤੇ ਇਕੱਠਾ ਨੀ ਹੋਇਆ, ਫਿਰ ਪਿੰਡ ਦੇ ਸਾਰੇ ਬੰਦਿਆਂ ਨੇ ਜਿੱਦਾਂ ਕਹਿ ਲਓ ਵੀ ਚੰਦਾ ਇਕੱਠਾ ਕਰਕੇ ਇਹ ਜਿਹੜੀ ਰਕਮ ਆ ਉਹ ਜਮ੍ਹਾਂ ਕਰਵਾਈ ਆ, ਕਿਉਂਕਿ ਪਿੰਡ ਵਾਲਿਆਂ ਦਾ ਵੀ ਇਹ ਕਹਿਣਾ ਹੈਗਾ ਆ, ਉਹ ਜਾਣਦੇ ਸੀਗੇ ਪਹਿਲੇ ਦਿਨ ਤੋਂ ਵੀ ਉਹ ਬੇਗਨਾਹ ਆ, ਇਸ ਕਰਕੇ ਉਹਦੀ ਰਿਹਾਈ ਦੇ ਉੱਤੇ ਕਾਫੀ ਉਹਨਾਂ ਨੇ ਖੁਸ਼ੀ ਵੀ ਪ੍ਰਗਟ ਕੀਤੀ ਆ। ਤੇ ਇਸ ਕਤਲ ਦੇ ਵਿੱਚ ਹੁਣ ਇੱਕ ਜਿਹੜਾ ਬੱਚਾ ਜਿਹੜਾ 11th ਕਲਾਸ ਦਾ ਸੀ ਇਹਦੇ ਬਾਰੇ ਆਪਾਂ ਖਬਰ ਕਰੀਏ, ਲਾਸਟ ਵੀਕ ਸ਼ੇਅਰ ਵੀ ਕੀਤੀ ਸੀ ਬਈ ਉਹਨੂੰ ਜਿਹੜਾ ਹੁਣ ਸੁਧਾਰ ਘਰ ਜਿਹੜਾ ਬੱਚਿਆਂ ਦਾ ਹੈਗਾ ਉਹਦੇ ਵਿੱਚ ਭੇਜਿਆ ਗਿਆ ਆ। ਤੇ ਖੈਰ ਭਾਜੀ ਹੁਣ ਇੱਕ ਗਾਣਾ ਸੁਣ ਲੈਂਦੇ ਆ, ਤੇ ਉਦੋਂ ਬਾਅਦ ਦੇ ਵਿੱਚ ਫਿਰ ਦੋਸਤਾਂ ਦੇ ਨਾਲ
ਉਸ ਤੋਂ ਬਾਅਦ ਕਰਦੇ।
ਹਾਂਜੀ ਚਲੋ ਜੀ ਠੀਕ ਹੈ ਜੀ।
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਗੁੱਡੀ ਚੜੀ ਅਸਮਾਨੀ ਚੱਕ ਤੰਦੇ ਤਾਰਦੀ, ਉਹ ਮੌਤ ਮਾਰਦੀ ਨਾ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ, ਮੇਰੀ 7 lakh ਵਾਲੀ ਗੱਡੀ ਤੇਰੀ ਕਿੱਥੇ ਹੈ, ਮੇਰਾ ਕੀ ਸਵਾਰ ਆ ਜੋ ਉਹਦਾ ਮੈਂ ਸਵਾਰ ਆ, ਮੈਂ ਕਿਸੇ ਦੀ ਆਈ ਤੇ ਕਾਤੋਂ ਖੁਦ ਨੂੰ ਮੈਂ ਮਾਰਾਂ,
ਟਿੰਕਾ ਰੱਖਦਾ ਨਾ ਪੈਸੇ ਰੰਗ ਰੂਪ ਦਾ ਜ਼ਰੂਰ ਜਿਹੜਾ ਕਰਦਾ ਗੁਮਾਨ ਰੱਬ ਤੋੜਦਾ ਜ਼ਰੂਰ
ਜੀ ਦੋਸਤੋ ਇੱਕ ਵਾਰੀ ਫੇਸਬੁੱਕ ਤੇ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਸਾਂਝ ਬਣਾਈ ਹੋਈ ਆ ਤੇ ਪ੍ਰੋਗਰਾਮ ਦੇ ਵੀ ਆਖਰੀ ਮਿੰਟ ਚੱਲ ਪਏ ਆ ਤੇ ਕੁਛ ਮੈਸੇਜ ਭਾਜੀ ਫਿਰ ਨਾਲ ਦੀ ਨਾਲ ਲੈ ਲੈਂਦੇ ਆਪਾਂ
ਇੱਕ ਜਗਤਾਰ ਗਿੱਲ ਭਾਜੀ ਦਾ ਮੈਸੇਜ ਉਹਨਾਂ ਨੇ ਉਹੀ ਗੱਲ ਕੰਟੀਨਿਊ ਕੀਤੀ ਹੈ ਕਹਿੰਦੇ ਜੀ ਮੀਡੀਆ ਜ਼ਿੰਮੇਵਾਰ ਲੋਕਾਂ ਦੀਆਂ ਖਬਰਾਂ ਲਾਵੇ ਦਲਜੀਤ ਵੀਰ ਤੁਹਾਡੇ ਕਹਿਣ ਮੁਤਾਬਕ ਲੋਕਾਂ ਕੋਲ ਪੈਸੇ ਵੀ ਨੀ ਹੁੰਦੇ ਇਹਨਾਂ ਲੋਕਾਂ ਜਿਹੜੇ ਇਨਾਮ ਰੱਖਦੇ ਨਾ ਕਹਿੰਦੇ ਇਹਨਾਂ ਲੋਕਾਂ ਕੋਲ ਪੈਸੇ ਵੀ ਨੀ ਹੁੰਦੇ ਤੇ ਸਮਾਜ ਚ ਇਹਨਾਂ ਦਾ ਕੋਈ ਰੁਤਬਾ ਵੀ ਨੀ ਹੁੰਦਾ ਮੀਡੀਆ ਤਾਂ ਇਹਨਾਂ ਲੋਕਾਂ ਨੂੰ ਖਬਰਾਂ ਚ ਲੈ ਕੇ ਆਉਣਾ ਕਿੱਥੋਂ ਤੱਕ ਜਾਇਜ਼ ਹੈ ਮੈਂ ਵੀ ਮੀਡੀਆ ਨਾਲ ਜੁੜਿਆ ਹੋਇਆ ਪਰ ਮੀਡੀਆ ਦਾ ਰੋਲ ਉਸਾਰੂ ਹੋਣਾ ਚਾਹੀਦਾ ਜਿਵੇਂ ਸਰਬਜੀਤ ਨੇ ਦੱਸਿਆ ਕਿ ਇੱਕ ਪੰਡਿਤ ਨੂੰ ਪ੍ਰੋਗਰਾਮ ਦੇਣ ਤੋਂ ਮਨਾ ਕਰ ਦਿੱਤਾ ਇਹ ਮੀਡੀਆ ਦਾ ਅਸਲ ਰੋਲ ਹੈ ਸਮਾਜ ਨੂੰ ਗੰਦਲਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਹੈ ਬਸ ਉਹੀ ਭਾਜੀ ਮੈਂ ਤਾਂ ਜਿਹੜਾ ਲਾਸਟ ਸਾਡਾ ਓਪੀਨੀਅਨ ਤਾਂ ਇਹ ਹੈ ਵੀ ਜਿਹੜੀ ਰੀਅਲ ਖਬਰ ਰੀਅਲ ਟਾਈਮ ਜਿਹੜੀ ਹੈਪਨ ਹੋ ਰਹੀ ਤੁਸੀਂ ਖਬਰ ਦੱਸੋ ਪਰ ਤੁਸੀਂ ਉਹਨੂੰ ਤੋੜ ਮਰੋੜ ਕੇ ਪੇਸ਼ ਕਰੋ ਬਸ ਠੀਕ ਹੈ ਬਾਕੀ ਤੁਸੀਂ ਦੱਸੋ ਹੁਣ ਕੀ ਕਹਿੰਦੇ
ਵੈਸੇ ਇਹ ਮੀਡੀਆ ਦੇ ਵਿੱਚ ਭਾਜੀ ਇਦਾਂ ਹੁੰਦਾ ਕਿ ਬੰਦਾ ਆ ਹਰ ਜਿੱਦਾਂ ਆਪਾਂ ਗੱਲ ਕਰਦੇ ਕਹਿੰਦੇ ਦੁਨੀਆਂ ਦੇ ਵਿੱਚ ਇੱਕੋ ਜਿਹੇ ਚਿਹਰੇ ਹੋ ਸਕਦੇ ਆ ਪਰ ਇੱਕੋ ਜਿਹੇ ਦਿਮਾਗ ਨੀ ਹੋ ਸਕਦੇ ਮੀਡੀਆ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਕੰਮ ਕਰਦਾ ਮੀਡੀਆ ਇੱਕ ਭਾਰੂ ਹੁੰਦਾ ਕੋਈ ਸੱਜੇ ਪੱਖੀ ਹੁੰਦਾ ਕੋਈ ਖੱਬੇ ਪੱਖੀ ਹੁੰਦਾ ਕੋਈ ਕਿਸੇ ਧਰਮ ਦੇ ਨਾਲ ਰਿਲੇਟਡ ਹੁੰਦਾ ਕੋਈ ਕਿਸੇ ਕੌਮ ਦੇ ਨਾਲ ਰਿਲੇਟਡ ਹੁੰਦਾ ਉਹਦੇ ਉੱਤੇ ਇੱਕ ਭਾਵਨਾ ਜਿਹੜੀ ਆ ਉਹ ਭਾਰੂ ਹੁੰਦੀ ਆ ਤੇ ਇਹ ਇੱਕ ਬੰਦੇ ਦੇ ਵਿੱਚ ਗੁਣ ਵੀ ਹੁੰਦੇ ਆ ਇਹ ਪਰ ਨਾਲ ਦੀ ਨਾਲ ਇਹ ਆ ਵੀ ਨਿਰਪੱਖਤਾ ਹੋਣੀ ਬੜੀ ਜ਼ਰੂਰੀ ਹੁੰਦੀ ਆ ਮੀਡੀਆ ਦੇ ਵਿੱਚ ਤੇ ਜੇ ਨਿਰਪੱਖਤਾ ਹੈਗੀ ਜੋ ਚੀਜ਼ਾਂ ਹੋ ਰਹੀਆਂ ਜੋ ਘਟਤ ਹੋ ਰਹੀ ਆ ਉਹਦਾ ਜਿਹੜਾ ਦੱਸਣਾ ਆ ਉਹ ਫਰਜ਼ ਵੀ ਹੁੰਦਾ ਆ ਪਰ ਉਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਉਹਨੂੰ ਜੇ ਤੁਸੀਂ ਗੱਲ ਇਹ ਵੀ ਆ ਕਈ ਵਾਰੀ ਛੋਟੀ ਜਿਹੀ ਗੱਲ ਹੁੰਦੀ ਆ ਉਹਨੂੰ ਇੰਨਾ ਜ਼ਿਆਦਾ ਫੈਲਾ ਦਿੱਤਾ ਜਾਂਦਾ ਕਈ ਵਾਰੀ ਅਫਵਾਹ ਦੇ ਤੌਰ ਤੇ ਮੀਡੀਆ ਜਿਹੜਾ ਫੈਲਾ ਦਿੰਦਾ ਆ ਉਸ ਵੇਲੇ ਜਿਹੜਾ ਕਿੰਤੂ ਪ੍ਰੰਤੂ ਕਰਨਾ ਜਿਹੜਾ ਬਹੁਤ ਬਣਦਾ ਉਸ ਵੇਲੇ ਜਿਹੜਾ ਨੈਗੇਟਿਵ ਇਫੈਕਟ ਬਹੁਤ ਹੁੰਦਾ ਆ ਤੇ ਇਹ ਦੇਖਣ ਚ ਵੀ ਆਇਆ ਆ ਵੀ ਜਿੱਦਾਂ ਪੈਸੇ ਦੇ ਨਾਲ ਵੀ ਮੀਡੀਆ ਜਿਹੜਾ ਆ ਕਾਫੀ ਗਲਤ ਕੰਮ ਕਰ ਜਾਂਦਾ
ਇਹਨੂੰ ਦਿਲਜੀਤ ਆਪਾਂ ਜਿੱਦਾਂ ਆਪਾਂ ਮੈਂ ਇਹਨੂੰ ਕੰਪੇਅਰ ਕਰੂੰਗਾ ਫੇਸਬੁੱਕ ਜਿੱਦਾਂ ਆਪਾਂ ਕਹਿੰਦੇ ਮੀਡੀਆ ਹੈ ਸੋਸ਼ਲ ਮੀਡੀਆ ਠੀਕ ਹੈ ਨਾ ਹੁਣ ਫੇਸਬੁੱਕ ਦਾ ਆਪਣਾ ਕੋਈ ਧਰਮ ਨਹੀਂ ਵੀ ਉਹ ਖੱਬੇ ਪੱਖੀ ਹੈ ਜਾਂ ਸੱਜੇ ਪੱਖੀ ਹੈ ਜਾਂ ਉਹ ਮਤਲਬ ਸਿੱਖ ਆ ਜਾਂ ਇਸਾਈ ਆ ਜਾਂ ਹੋਰ ਉਹ ਬਸ ਉਹ ਨਿਊਟਰਲ ਆ ਉਹਦੇ ਉੱਪਰ ਖਬਰਾਂ ਆ ਰਹੀਆਂ ਉਹ ਲੋਕੀ ਸ਼ੇਅਰ ਕਰ ਰਹੇ ਆ ਖਬਰਾਂ ਇਹ ਚ ਫੇਸਬੁੱਕ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ ਪਲੇਟਫਾਰਮ ਬਣਾ ਦਿੱਤਾ ਇੱਕ ਉਹ ਆਪਣੇ ਕੋਲ ਤਾਂ ਖਬਰ ਨੂੰ ਮੋਡੀਫਾਈ ਨਹੀਂ ਨਾ ਕਰਦਾ ਜੇ ਉਹ ਮੋਡੀਫਾਈ ਕਰਨਾ ਸ਼ੁਰੂ ਕਰ ਦੂਗਾ ਵੀ ਕੁਛ ਖਬਰਾਂ ਵੱਧ ਦਿਖਾਉਣੀ ਸ਼ੁਰੂ ਕਰ ਦੂਗਾ ਸਪੋਜ਼ ਕਰੋ ਵੀ ਉਹ ਸਿੱਖਾਂ ਦੀਆਂ ਖਬਰਾਂ ਵੱਧ ਦਿਖਾਵੇ ਮੁਸਲਮਾਨਾਂ ਦੀ ਘੱਟ ਦਿਖਾਵੇ ਫਿਰ ਉਹ ਫਿਰ ਮੀਡੀਆ ਦਾ ਕਸੂਰ ਹੈਗਾ ਬਾਕੀ ਜੇ ਕੋਈ ਮੁਸਲਮਾਨ ਦੀ ਆ ਗਏ ਉਹ ਡਿਲੀਟ ਮਾਰ ਦੇਵੇ ਉਹਦੀ ਪੋਸਟ ਏਦਾਂ ਤਾਂ ਹੁੰਦਾ ਨੀ ਨਾ ਉਹ ਨਿਊਟਰਲ ਮੀਡੀਆ ਉਹ ਮੈਨੂੰ ਲੱਗਦਾ ਏਦਾਂ ਦਾ ਰੋਲ ਹੋਣਾ ਚਾਹੀਦਾ ਮੀਡੀਆ ਦਾ ਵੀ ਨਿਊਟਰਲ ਹੋਵੇ ਉਹ ਆਪਣੇ ਕੋਲੋਂ ਨਾ ਕੋਈ ਐਡ ਰਿਮੂਵ ਕਰੇ ਜਾਂ ਆਪਣੇ ਮਤਲਬ ਨੂੰ ਕੋਈ ਖਬਰ ਵੱਧ ਚਲਾਵੇ ਕੋਈ ਘੱਟ ਚਲਾਵੇ ਜਸ ਘੁੰਮਣ ਜੀ ਕਹਿੰਦੇ ਜੀ ਓਸ਼ੋ ਨੇ ਕਹਿੰਦੇ ਕਿਹਾ ਸੀ ਵੀ ਆਈ ਨੋਟ ਰਿਕੋਗਨਾਈਜ ਬਾਰਡਰ ਆਫ ਕੰਟਰੀਜ਼ ਤੇ ਇਹਦੇ ਬਾਰੇ ਕੀ ਕਹਿੰਦੇ ਤੁਸੀਂ
ਅਸਲ ਵਿੱਚ ਜੋ ਉਹਨਾਂ ਨੇ ਕਹਿਣ ਜੋ ਮੈਂ ਬਹੁਤਾ ਓਸ਼ੋ ਪੜ੍ਹਿਆ ਨੀ ਹੈਗਾ ਓਸ਼ੋ ਵੈਸੇ ਮੈਂ ਗੱਲ ਪਰ ਜਿੰਨਾ ਕੁ ਮੈਂ ਪੜ੍ਹਿਆ ਉਹਨਾਂ ਦਾ ਕਹਿਣ ਦਾ ਮਤਲਬ ਇੱਕ ਵਾਰੀ ਮੈਂ ਪੜ੍ਹਿਆ ਇਸ ਮਾਮਲੇ ਦੇ ਉੱਤੇ ਥੋੜਾ ਬਹੁਤਾ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿੰਨੀਆਂ ਆਹ ਲੜਾਈਆਂ ਹੋ ਰਹੀਆਂ ਹੋ ਰਹੀਆਂ ਵੀ ਇਹ ਜਿਹੜੇ ਜਿੰਨੀਆਂ ਦੇਸ਼ਾਂ ਨੂੰ ਆਪਾਂ ਡਿਵਾਈਡ ਕਰ ਦਿੱਤਾ ਇਹਦੇ ਨਾਲ ਸਮੱਸਿਆ ਜਿਹੜੀ ਆ ਵਧੀ ਆ ਨਾ ਕਿ ਘਟੀ ਆ ਇਹ ਇੱਕ ਉਹਨਾਂ ਦਾ ਪਹਿਲੂ ਹੈਗਾ ਸੀਗਾ ਬਈ ਹੁਣ ਉਹਨਾਂ ਨੇ ਦੱਸਿਆ ਵੀ ਜਿੱਥੇ ਜਿਹੜੀ ਜਨਰੇਸ਼ਨ ਹੈਗੀ ਆ ਉਹਨੂੰ ਇੱਕ ਵਿਗਿਆਨ ਦੇ ਤੌਰ ਤੇ ਜਾਂ ਤਰੱਕੀ ਵੱਲ ਨੂੰ ਜਾਂ ਇੱਕ ਅੱਗੇ ਲਿਜਾਣ ਵੱਲ ਨੂੰ ਲਿਜਾਣਾ ਚਾਹੀਦਾ ਆ ਕਈ ਬਹੁਤ ਜ਼ਿਆਦਾ ਕੰਟਰੀਜ਼ ਪੂਅਰ ਹੈਗੀਆਂ ਆ ਜਿਹਨਾਂ ਦੇ ਕੋਲ ਪੈਸੇ ਬਿਲਕੁਲ ਨਹੀਂ ਖਾਣ ਪੀਣ ਲਈ ਕੁਛ ਨਹੀਂ ਹੈਗਾ ਉਹ ਵੀ ਐਟਮ ਬੰਬ ਬਣਾ ਰਹੇ ਆ ਸਿਰਫ ਇਸ ਕਰਕੇ ਡਿਵੀਜ਼ਨ ਹੋਣ ਕਰਕੇ ਪਰ ਜਿੱਥੇ ਤੱਕ ਡਿਵੀਜ਼ਨ ਜਿਹੜੀ ਆ ਡਿਵੀਜ਼ਨ ਹੋਣੀ ਵੀ ਚਾਹੀਦੀ ਕਿਉਂਕਿ ਪ੍ਰਸ਼ਾਸਨਿਕ ਢਾਂਚੇ ਜਿਹੜੇ ਆ ਉਹ ਚਲਾਉਣੇ ਜ਼ਰੂਰੀ ਆ ਪਰ ਓਸ਼ੋ ਨੇ ਜਿਹੜਾ ਆ ਉਹ ਸ਼ਾਂਤੀ ਦੇ ਪੱਖ ਤੋਂ ਉਹ ਕਿਹਾ ਸੀ ਗੱਲ ਵੀ ਜਿਹੜਾ ਜਦੋਂ ਤੁਸੀਂ ਡਿਵੀਜ਼ਨ ਕਰਦੇ ਆ, ਜਦੋਂ ਤੁਸੀਂ ਕੰਟਰੀਜ ਦੇ ਵਿੱਚ ਵੰਡ ਹੋ ਜਾਂਦੇ ਆ, ਤੁਸੀਂ ਕਿਸੇ ਕੰਟਰੀ ਨੂੰ ਬਿਲੋਂਗ ਕਰਦੇ ਆ, ਤੁਸੀਂ ਆਟੋਮੈਟਿਕਲੀ ਦੂਜੇ ਦੇਸ਼ ਨੂੰ ਹੇਟ ਕਰਨਾ ਸ਼ੁਰੂ ਕਰ ਦਿੰਦੇ ਆ। ਮੰਨ ਲਓ ਕਿ ਅਸੀਂ ਹੁਣ ਆਪਾਂ ਸਾਰੇ ਭਾਰਤ ਦੇ ਵਿੱਚ ਹੈਗੇ ਆ, ਭਾਰਤ ਦਾ ਇੱਕ ਆਪਣੀ ਕੋਈ ਲੜਾਈ ਨਹੀਂ ਪਾਕਿਸਤਾਨ ਦੇ ਨਾਲ, ਪਰ ਅਸੀਂ ਭਾਰਤ ਦੇ ਵਿੱਚ ਜੰਮੇ ਹੋਣ ਕਰਕੇ ਭਾਰਤੀ ਸਾਡੇ ਪਾਕਿਸਤਾਨ ਵਾਲੇ ਸਾਡੇ ਆਟੋਮੈਟਿਕਲੀ ਦੁਸ਼ਮਣ ਹੋ ਜਾਂਦੇ ਆ, ਚਾਈਨਾ ਵਾਲੇ ਆਟੋਮੈਟਿਕਲੀ ਦੁਸ਼ਮਣ ਹੋ ਜਾਂਦੇ ਆ, ਬੰਗਲਾਦੇਸ਼ ਵਾਲਿਆਂ ਨਾਲ ਅਸੀਂ ਪਿਆਰ ਕਰਾਂਗੇ, ਸ਼੍ਰੀਲੰਕਾ ਵਾਲਿਆਂ ਨਾਲ ਪਿਆਰ ਕਰਾਂਗੇ, ਹਨਾ। ਤੇ ਇੱਦਾਂ ਹੀ ਜਿਹੜੇ ਇਰਾਨ ਦੇ ਵਿੱਚ ਜਿਹੜੇ ਜੰਮੇ ਹੋਣਗੇ, ਉਹਨਾਂ ਨੇ ਸਾਊਦੀ ਅਰਬ ਨੂੰ ਆਟੋਮੈਟਿਕਲੀ ਜਿਹੜਾ ਕਰਨਾ ਸ਼ੁਰੂ ਕਰ ਦੇਣਾ, ਹੇਟ ਕਰਨਾ ਸ਼ੁਰੂ ਕਰ ਦੇਣਾ। ਏਦਾਂ ਹੀ ਨਾਰਥ ਕੋਰੀਆ ਦੇ ਵਿੱਚ ਜਾਂ ਜੰਮਿਆ ਹੋਊਗਾ ਉਹਨੇ ਸਾਊਥ ਕੋਰੀਆ ਨਾਲ ਆਟੋਮੈਟਿਕ ਸੁਭਾਵਕ ਇਹ ਹੋ ਜਾਂਦੀਆਂ ਚੀਜ਼ਾਂ। ਉਹ ਇਸ ਤਰੀਕੇ ਤੋਂ ਕਹਿ ਰਹੇ ਸੀ ਵੀ ਜਿੰਨੀਆਂ ਤੁਸੀਂ ਕੰਟਰੀਸ ਨੂੰ ਡਿਵੀਜ਼ਨ ਹੁੰਦੀ ਆ, ਇਹਦੇ ਨਾਲ ਪ੍ਰੋਬਲਮਸ ਹੁੰਦੀਆਂ। ਇਹਦੇ ਨਾਲ ਜੇ ਇੱਕ ਕੰਟਰੀ ਬਣਾ ਦਿੱਤੀ ਜਾਵੇ ਸਾਰੇ ਮੁਲਕਾਂ ਨੂੰ ਵੀ ਮੇਰਾ ਦੇਸ਼ ਆ, ਉਹਦੇ ਨਾਲ ਇੱਕ ਸਾਡੀ ਨਫ਼ਰਤ ਦੀ ਜਿਹੜੀ ਭਾਵਨਾ ਆ ਉਹ ਨਹੀਂ ਹੋਣੀ। ਪਰ ਜੇ ਅਸੀਂ ਪ੍ਰਸ਼ਾਸਨਿਕ ਤਰੀਕੇ ਤੋਂ ਦੱਸੀਏ ਵੀ ਇੱਕ ਆਪਾਂ ਗੱਲ ਪਿੰਡ ਤੋਂ ਹੀ ਚਲਾ ਲੈਂਦੇ ਹਾਂ, ਆਪਣੇ ਪਿੰਡ ਦਾ ਇੱਕ ਨਾਂ ਆ, ਤੁਸੀਂ ਸੋਚ ਕੇ ਦੇਖੋ ਕਿ ਆਪਾਂ ਪਿੰਡ ਦੇ ਨਾਂ ਹੀ ਛੱਡ ਦਿੰਦੇ ਹਾਂ ਉਹਨਾਂ ਨੂੰ ਸਾਰਿਆਂ ਨੂੰ। ਜਿੱਦਾਂ ਮੰਨ ਲਓ ਕਿ ਮੈਂ ਜਲੰਧਰ ਜ਼ਿਲ੍ਹੇ ਦਾ ਆ, ਜਲੰਧਰ ਜ਼ਿਲ੍ਹੇ ਦੇ ਵਿੱਚ ਜਿੰਨੇ ਪਿੰਡ ਹੈਗੇ, ਜਿੰਨੇ ਸੈਂਕੜੇ ਪਿੰਡ ਹੋਣੇ ਆ, ਉਹਨਾਂ ਪਿੰਡਾਂ ਨੂੰ ਆਪਾਂ ਜਿਹੜਾ ਆ ਰੱਖ ਲਈਏ ਵੀ ਇਹ ਜਲੰਧਰ ਜ਼ਿਲ੍ਹਾ ਹੀ ਰੱਖ ਲਈਏ, ਪਰ ਉਹਦੇ ਵਿੱਚ ਸਮੱਸਿਆ ਆਉਣੀ ਆ ਉਹਨੂੰ, ਫਿਰ ਉਹਨੂੰ ਉਹਦੇ ਕੰਮ ਕਾਰ ਚਲਾਉਣ ਦੇ ਵਿੱਚ, ਉੱਥੇ ਦੇ ਲੋਕਾਂ ਤੱਕ ਜਿਹੜੀਆਂ ਸਿਹਤ ਸਹੂਲਤਾਂ ਆ, ਹੋਰ ਜਿਹੜੇ ਕੰਮ ਕਾਰ ਆ ਉਹਨਾਂ ਨੂੰ ਚਲਾਉਣ ਦੇ ਵਿੱਚ। ਇੱਦਾਂ ਹੀ ਦੇਸ਼ ਜਿਹੜੇ ਆ, ਦੇਸ਼ ਵੀ ਇਸੇ ਤਰੀਕੇ ਦੇ ਨਾਲ ਕੌਮਾਂ ਜਿਹੜੀਆਂ ਆ, ਇੱਕ ਧਰਮ ਨੂੰ ਮੰਨਣ ਵਾਲੇ ਆ, ਖਾਣ ਪੀਣ ਉਹਨਾਂ ਦਾ ਸਾਂਝਾ ਆ, ਪਹਿਰਾਵਾ ਸਾਂਝਾ ਆ, ਸੱਭਿਆਚਾਰ ਸਾਂਝਾ ਆ, ਇਸ ਤਰੀਕੇ ਦੇ ਨਾਲ ਜਿਹੜੇ ਆ ਅੱਗੇ ਡਿਵੀਜ਼ਨ ਹੋਈਆਂ। ਪਰ ਪ੍ਰਸ਼ਾਸਨਿਕ ਤੌਰ ਤੇ ਬਹੁਤ ਵਧੀਆ, ਪਰ ਓਸ਼ੋ ਦਾ ਇੱਧਰਲੇ ਮਤਲਬ ਕਹਿਣ ਦਾ ਇਹ ਸੀ ਬਈ ਇਸ ਤੌਰ ਤੇ ਨਾ ਇਸ ਡਿਵੀਜ਼ਨ ਨੂੰ ਲਾਓ ਵੀ ਤੁਸੀਂ ਜਿਹੜਾ ਆ ਦੂਜੇ ਦੇਸ਼ ਦੇ ਨਾਲ ਹੇਟ ਕਰਨਾ ਸ਼ੁਰੂ ਕਰ ਦੋ, ਸ਼ਾਇਦ ਇਸ ਜੋ ਮੈਂ ਸੋਚਦਾ ਆ ਇੱਦਾਂ ਆ।
ਜੀ ਦਲਜੀਤ ਜੀ, ਬਾਕੀ ਚਲੋ ਅਸੀਂ ਜਿਆਦਾ ਪੜਿਆ ਵੀ ਨਹੀਂ ਓਸ਼ੋ ਨੂੰ, ਸਾਨੂੰ ਇੰਨਾ ਜਿਆਦਾ ਪਤਾ ਨਹੀਂ ਹੈਗਾ।
ਬਿਲਕੁਲ ਓਸ਼ੋ ਵੈਸੇ ਕੋਈ ਮੈਂ ਪੜਨ ਦੀ ਕੋਸ਼ਿਸ਼ ਕੀਤੀ, ਵੈਸੇ ਬਹੁਤ ਵਿਦਵਾਨ ਹੋਏ ਆ ਉਹ, ਕਈ ਵਾਰੀ ਸਾਡੇ ਉਹਦਾ ਇੱਕ ਇਹ ਫਲਾਹ ਕਰ ਦਿੱਤਾ ਜਾਂਦਾ ਆ ਵੀ ਉਹ ਕਈ ਗੱਲਾਂ ਇੱਦਾਂ ਦੀਆਂ ਜਿਹੜੀਆਂ ਵਿਵਾਦਾਂ ਦੇ ਵਿੱਚ ਹੈਗੀਆਂ ਸੀ। ਪਰ ਜੇ ਤੁਸੀਂ ਡੰਗਾਈ ਵਿੱਚ ਜਾਂਦੇ ਆ, ਕਿਉਂਕਿ ਇਹਨਾਂ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਇਹ ਨਹੀਂ ਹੁੰਦਾ ਵੀ ਇੱਕ ਚੈਪਟਰ ਪੜ੍ਹ ਲਿਆ, ਜਿੱਦਾਂ ਹੁਣ ਮੈਂ ਪੜ੍ਹ ਲਿਆ ਇੱਕ ਦੋ ਚੈਪਟਰ ਮੈਂ ਪੜ੍ਹੇ ਆ, ਜਾਂ ਮੈਂ ਕਹਿ ਲਓ ਇੱਕ ਕਿਤਾਬ ਉਹਦੀ ਪੜ੍ਹੀ ਆ, ਮੈਂ ਇੱਕ ਕਿਤਾਬ ਉਹਦੀ ਪੜ੍ਹ ਕੇ ਇਹ ਨਹੀਂ ਕਹਿ ਸਕਦਾ ਵੀ ਮੈਂ ਉਹਦੀ ਮਹਾਰਤ ਰੱਖਦਾ ਆ। ਮਹਾਰਤ ਰੱਖਣ ਦੇ ਲਈ ਤੁਹਾਨੂੰ ਉਹਦੀ ਹੋਰ ਸਟੱਡੀ ਵੀ, ਕੰਟੈਂਪਰੇਰੀ ਜਿਹੜੀਆਂ ਸਟੱਡੀਜ਼ ਆ ਉਹ ਵੀ ਕਰਨੀਆਂ ਪੈਣੀਆਂ, ਤਾਂ ਹੀ ਤੁਸੀਂ ਉਹਦੇ ਵਿੱਚ ਮਹਾਰਤ ਜਿਹੜੀ ਹਾਸਲ ਕਰ ਸਕਦੇ ਆ ਵੀ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਉਹ ਬੜਾ ਵਿਦਵਾਨ ਚੀਜ਼ਾਂ ਹੈਗੀਆਂ, ਉਹਨਾਂ ਨੂੰ ਪੜ੍ਹਨ ਦੇ ਲਈ ਹੋਰ ਕਿਤਾਬਾਂ ਵੀ ਸਾਨੂੰ ਪੜ੍ਹਨੀਆਂ ਪੈਣੀਆਂ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ।
ਕੁੱਲ ਮਿਲਾ ਕੇ ਬੜਾ ਵਧੀਆ ਸੀ ਉਹਨਾਂ ਦਾ। ਚਲੋ ਕਮੀਆਂ ਹਰ ਇੱਕ ਬੰਦੇ ਚ ਹੁੰਦੀ ਆ, ਉਹ ਇਗਨੋਰ ਕਰਨੀਆਂ ਚਾਹੀਦੀਆਂ ਸਾਨੂੰ,
ਇਗਨੋਰ ਉਹੀ ਫੇਰ ਹੋ ਜਾਂਦੀ ਜਿੱਦਾਂ ਆਪਾਂ ਮੀਡੀਆ ਨਾਲ ਢੁੱਡੀ ਦੇ ਹਿਸਾਬ ਨਾਲ ਗੱਲ ਕੀਤੀ। ਹਰ ਬੰਦੇ ਦੇ ਉੱਤੇ ਇੱਕ ਭਾਵਨਾ ਭਾਰੂ ਆ, ਚਾਹੇ ਉਹ ਮੈਂ ਆ ਚਾਹੇ ਤੁਸੀਂ ਆ, ਉਹ ਇੱਕ ਸਾਡੇ ਉਹ ਜਮਾਂਦਰੂ ਆ, ਉਹ ਭਾਵਨਾ ਜਿਹੜੀ ਅਸੀਂ ਉਹ ਤੋਂ ਪਿੱਛਾ ਨਹੀਂ ਛਡਾ ਸਕਦੇ, ਸਾਡੇ ਉਹ ਬਲੱਡ ਦੇ ਵਿੱਚ ਆ ਉਹ ਭਾਵਨਾ ਜਿਹੜੀ ਆ। ਜਦੋਂ ਕੋਈ ਬੰਦਾ ਉਸ ਭਾਵਨਾ ਦੇ ਉਲਟ ਭਾਵੇਂ ਸੱਚੀ ਹੋਵੇ, ਸਾਨੂੰ ਉਹਦਾ ਦੁੱਖ ਲੱਗਣਾ ਭਾਜੀ। ਇਸ ਕਰਕੇ ਇਹਨੂੰ ਹੀ ਸਹਿਣਸ਼ੀਲਤਾ ਕਹਿ ਦਿੰਦੇ ਆ, ਟੋਲਰੈਂਸ ਜਿਹਨੂੰ ਕਹਿ ਦਿੰਦੇ ਆ, ਕਿ ਸਾਡੇ ਵਿੱਚ ਸਹਿਣਸ਼ੀਲਤਾ ਕਿੰਨੀ ਕਿ ਜਿਹਦੀ ਜਿਹੜੀ ਚੀਜ਼ ਸਾਡੇ ਉੱਤੇ ਭਾਰੂ ਆ, ਕੀ ਅਸੀਂ ਉਸ ਚੀਜ਼ ਦੇ ਬਾਰੇ ਕੁਛ ਸੁਣ ਸਕਦੇ ਹਾਂ, ਇਹੀ ਇੱਕ ਇਹਦਾ ਰਿਜ਼ਲਟ ਹੈਗਾ ਆ। ਤੇ ਉਹ ਫਿਰ ਕਈ ਵਾਰੀ ਕੀ ਹੁੰਦਾ, ਸਾਡੇ ਤੇ ਕੋਈ ਚੀਜ਼ ਭਾਰੂ ਹੁੰਦੀ ਆ, ਓਸ਼ੋ ਨੇ ਉਹਦੇ ਉੱਤੇ ਗੱਲ ਕੋਈ ਟਿੱਪਣੀ ਕੀਤੀ ਆ, ਤੇ ਉਹ ਫਿਰ ਸਾਨੂੰ ਬੁਰਾ ਲੱਗਦਾ
ਬਾਕੀ ਮੈਸੇਜ ਤਾਂ ਭਾਜੀ ਹੋ ਗਏ ਸਾਰਿਆਂ ਦੇ। ਤੇ ਕੁਲਦੀਪ ਕੌਰ ਜੀ ਨੇ ਇੱਕ ਉਹ ਡੋਮੈਸਟਿਕ ਵਾਇਲੈਂਸ, ਪ੍ਰੀਵੈਂਟਿੰਗ ਡੋਮੈਸਟਿਕ ਵਾਇਲੈਂਸ, ਤੁਹਾਡੇ ਕੋਈ ਕਿਊਂਜ਼ਲੈਂਡ ਦੇ ਵਿੱਚ ਕੋਈ ਫੋਰਮ ਹੋ ਰਿਹਾ ਉਹਦੇ ਬਾਰੇ ਉਹਨਾਂ ਨੇ ਸ਼ੇਅਰ ਕੀਤਾ ਇੱਕ, ਉਹ ਲਾਈਵ ਬਲੌਗ ਚ ਸ਼ੇਅਰ ਕਰ ਦਿੰਦਾ ਮੈਂ, ਸ਼ਾਇਦ ਕਿਸੇ ਦੀ ਹੈਲਪ ਹੋਵੇ।
ਜ਼ਰੂਰ ਜੀ, ਤੇ ਕੁਲਦੀਪ ਕੌਰ ਬਹੁਤ ਕੰਮ ਕਰਦੇ ਇਸ ਮਾਮਲੇ ਦੇ ਵਿੱਚ, ਡੋਮੈਸਟਿਕ ਵਾਇਲੈਂਸ ਦੇ ਵਿੱਚ। ਇਹ ਵੀ ਇੱਕ ਭਾਜੀ ਇੱਥੇ ਗੱਲ ਉਦਾਂ ਕਰਨੀ ਬਣਦੀ ਆ ਵੀ ਸਾਡੇ ਭੈਣਾਂ ਆ ਹਨਾ, ਤੇ ਮਾਮਾ ਆ ਸਾਡੀਆਂ ਇੱਥੇ ਰਹਿੰਦੀਆਂ ਆ, ਤੇ ਉਹ ਉਹਨਾਂ ਦਾ ਸੋਸ਼ਲੀ ਜੇ ਆਪਾਂ ਦੇਖੀਏ ਬਹੁਤਾ ਹਿੱਸਾ ਇੰਨਾ ਪਾਉਂਦੀਆਂ ਨੀ, ਖਾਸ ਤੌਰ ਤੇ ਜਦੋਂ ਅਸੀਂ ਇੱਥੇ ਆਉਂਦੇ ਹਾਂ ਹਨਾ, ਤੇ ਉਹ ਕੰਮਾਂ ਕਾਰਾਂ ਤੱਕ ਸੀਮਿਤ ਹੋ ਜਾਂਦੀਆਂ। ਪਰ ਕੁਲਦੀਪ ਕੌਰ ਵਰਗੀਆਂ ਜਿਹੜੀਆਂ ਕੁੜੀਆਂ ਆ ਉਹ ਸਾਨੂੰ ਮਾਣ ਆ, ਉਹਨਾਂ ਤੇ ਵੀ ਉਹ ਇਹੋ ਜਿਹੇ ਕੰਮ ਵੀ ਕਰਦੀਆਂ ਜਿਹੜੇ ਸਮਾਜ ਦੇ ਵਿੱਚ ਸਹਾਈ ਹੈਗੀਆਂ। ਔਰਤਾਂ ਬਹੁਤ ਵਧੀਆ ਰੋਲ ਪਲੇ ਕਰ ਸਕਦੀਆਂ, ਤੇ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੋ ਰਹੀ ਆ, ਬਹੁਤ ਜ਼ਿਆਦਾ ਵਧੀ ਹੋਈ ਆ, ਘਰਾਂ ਦੇ ਵਿੱਚ ਇਹ ਪਾਈ ਜਾਂਦੀ ਆ, ਤੇ ਇਸ ਕਰਕੇ ਇਹੋ ਜਿਹੜੇ ਫਾਰਮ ਬਣਦੇ ਆ, ਤੇ ਆਪਣੇ ਕਾਫੀ ਜਿਹੜੀਆਂ ਭੈਣਾਂ ਕੰਮ ਜਿਹੜੀਆਂ ਇੱਥੇ ਕਰ ਰਹੀਆਂ ਆ ਖਾਸ ਤੌਰ ਤੇ ਸਾਡੇ ਬ੍ਰਿਸਬੇਨ ਦੇ ਵਿੱਚ, ਤੇ ਵਧਾਈ ਦੇ ਪਾਤਰ ਵੀ ਹੈਗੀਆਂ ਆ। ਤੇ ਹੋਰ ਵੀ ਸ਼ਹਿਰਾਂ ਦੇ ਵਿੱਚ ਜ਼ਰੂਰ ਇਹਨਾਂ ਦੇ ਨਾਲ ਜੇ ਤੁਸੀਂ ਕਹੋ ਤੇ ਇਹਨਾਂ ਦੇ ਨਾਲ ਤੁਸੀਂ ਰਲ ਕੇ ਚੱਲ ਸਕਦੇ ਆ, ਤੇ ਬਹੁਤ
ਠੀਕ ਹੈ ਜੀ, ਇਹ ਚ ਮੇਲ ਸਪੀਕਰਸ ਹੋਣਗੇ ਤੇ ਗ੍ਰਿਫਿਨ ਯੂਨੀਵਰਸਿਟੀ ਚ ਹੋਇਆ ਜੀ। ਇਹ ਡੇਟ ਹੈਗੀ ਜੀ ਇਹਦੀ ਟਿਊਜ਼ਡੇ 28 ਨਵੰਬਰ ਤੇ ਟਾਈਮ ਹੈਗਾ ਜੀ 6 PM ਤੋਂ ਲੈ ਕੇ 8:30 PM ਤੱਕ। ਮੈਨੂੰ ਹੈਗਾ ਜੀ ਮਲਟੀ ਫੇਥ ਸੈਂਟਰ ਗ੍ਰਿਫਿਨ ਯੂਨੀਵਰਸਿਟੀ ਨੈਥਨ ਕੈਂਪਸ ਕਿਊਂਸਲੈਂਡ।
ਹਾਂਜੀ ਨੈਥਨ, ਠੀਕ ਹੈ ਜੀ, ਠੀਕ ਹੈ ਜੀ।
ਤੇ ਬਿਲਕੁਲ ਫ੍ਰੀ ਹੈ ਜੀ ਇਹ, ਕੋਈ ਇਹਦੀ ਕੋਸਟ ਨਹੀਂ ਹੈਗੀ ਤੇ ਜੁਆਇਨ ਕਰ ਸਕਦੇ ਹੋ ਤੁਸੀਂ। ਇਹ ਲਾਈਵ ਬਲੌਗ ਚ ਮੈਂ ਸ਼ੇਅਰ
ਕਰ ਰਿਹਾ ਹਾਂ। ਖੈਰ ਠੀਕ ਹੈ ਭਾਜੀ, ਤੇ ਖੈਰ ਭਾਜੀ ਹੁਣ ਟਾਈਮ ਵੀ ਹੋ ਗਿਆ।
ਹਾਂ ਭਾਜੀ, ਸੀਰੀਅਸ ਗੱਲਾਂ ਬਹੁਤ ਹੋ ਗਈਆਂ, ਹੁਣ ਮਾੜਾ ਜਿਹਾ ਇੰਜੋਏ ਕਰੀਏ, ਗਾਣੇ ਗੁਣੇ ਸੁਣੀਏ,
ਇੰਜੋਏ ਕਰੋ
ਹੋਰ,
ਤੇ ਮੈਨੂੰ ਯਾਦ ਦਿਓ ਤੇ ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ 2 ਘੰਟੇ ਵਧੀਆ ਲੰਘਾ ਦਿੱਤੇ।
ਚਲੋ ਵਧੀਆ ਜੀ, ਹੱਸਦੇ ਵਸਦੇ ਰਹੋ ਜੀ, ਖੁਸ਼ ਰਹੋ, ਰੱਬ ਰੱਖੇ
ਜੀ, ਜੀ ਰੱਬ ਰੱਖੇ।
ਅੱਜ ਨੱਚਣੋ ਨਾ ਹੱਟੂ ਕਿਸੇ ਮੁੱਲ ਤੇ, ਆਉਂਦੀ ਅੜਗੀ ਗਰਾਰੀ ਪਿੰਡ ਬੁੱਲ ਤੇ,
ਅੱਜ ਨੱਚਣੋ ਨਾ ਹੱਟੂ ਕਿਸੇ ਮੁੱਲ ਤੇ, ਆਉਂਦੀ ਅੜਗੀ ਗਰਾਰੀ ਪਿੰਡ ਬੁੱਲ ਤੇ।